ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ? ਤੁਹਾਡਾ ਵੀਰ, ਤੁਹਾਡਾ ਦੋਸਤ, ਤੁਹਾਡਾ ਹੋਸਟ ਮਨਦੀਪ ਸਿੰਘ ਢਿੱਲੋਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਜੀ। ਵੀਕਐਂਡ ਸਪੈਸ਼ਲ, ਵੀਕਐਂਡ ਸਪੈਸ਼ਲ ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਤੁਹਾਡਾ ਦੋਸਤ ਹੋਸਟ ਤੇ ਪਿਆਰੇ ਦੋਸਤੋ, ਅੱਜ ਸਿੱਧਾ ਪ੍ਰਸਾਰਣ ਚੱਲ ਰਿਹਾ ਜੀ ਲਾਈਵ ਪ੍ਰੋਗਰਾਮ ਦੇ ਵਿਚ। ਅੱਜ ਆਪਾਂ ਸ਼ਾਮਲ ਹਾਂ ਤੇ ਕੱਲ ਦੀ ਤੁਸੀਂ ਉਮੀਦ ਹੈ ਕਿ ਤੁਸੀਂ ਕੱਲ ਦਾ ਪ੍ਰੋਗਰਾਮ ਵੀ ਖੂਬ ਇੰਜੋਏ ਕੀਤਾ ਹੋਏਗਾ। ਮਿਊਜ਼ੀਕਲੀ ਪ੍ਰੋਗਰਾਮ ਸੀ ਜਿਸ ਦੇ ਵਿਚ ਸੋਹਣੇ ਸੋਹਣੇ ਗੀਤ ਤੁਹਾਡੀ ਪਸੰਦ ਦੇ, ਕੁਝ ਸਾਡੀ ਪਸੰਦ ਦੇ ਤੁਸੀਂ ਸੁਣੇ। ਤੇ ਅੱਜ ਵੀਕਐਂਡ ਸਪੈਸ਼ਲ ਹੈ, ਬੇਸਿਕਲੀ ਹੈ ਤੇ ਉਸੇ ਹੀ ਤਰਜ ਦੇ ਹੀ ਕਿ ਪਹਿਲੇ ਘੰਟੇ ਦੇ ਵਿਚ ਨਵੇਂ ਨਕੋਰ ਗੀਤ, ਦੂਸਰੇ ਘੰਟੇ ਦੇ ਵਿਚ ਪੁਰਾਣੇ ਤੇ ਹਿੰਦੀ ਤੇ ਤੀਸਰੇ ਘੰਟੇ ਦੇ ਵਿਚ ਸੂਫੀਆਨਾ ਕਲਾਮ। ਤੇ ਪਰ ਸਭ ਤੋਂ ਪਹਿਲਾਂ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਉਹ ਪੂਰੀਆਂ ਜ਼ਰੂਰ ਕਰਾਂਗੇ। ਤੇ ਤਾਇਆ ਜੀ ਹਲੇ ਤੱਕ ਨਹੀਂ ਪਹੁੰਚੇ, ਜਦ ਤੱਕ ਤਾਇਆ ਜੀ ਆਉਂਦੇ ਨੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਗੀਤ ਵੀ ਸੁਣਾ ਦੇਣੇ ਨੇ। ਤੇ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿਚ ਤੁਸੀਂ ਸ਼ਾਮਲ ਜ਼ਰੂਰ ਹੋਣਾ। ਅੱਜ ਤੁਸੀਂ ਫਰਮਾਇਸ਼ਾਂ ਕਰ ਸਕਦੇ ਹੋ, ਅੱਜ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਵੀ ਕਰਾਂਗੇ, ਤੁਹਾਡੇ ਸੁਨੇਹੇ ਸ਼ਾਮਲ ਵੀ ਕਰਾਂਗੇ। ਲਓ ਜੀ, ਸ਼ਾਮਲ ਹੋਣ ਦੇ ਲਈ ਸਾਡਾ ਜਿਹੜਾ ਈਮੇਲ ਆਈਡੀ ਆ ਉਹ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਪ੍ਰੋਗਰਾਮ ਦੇ ਵਿਚ ਭੇਜ ਸਕਦੇ ਹੋ ਜੀ। ਅਸੀਂ ਇਧਰ ਇੰਤਜ਼ਾਰ ਕਰ ਰਹੇ ਹਾਂ ਜੀ ਸਟੂਡੀਓ ਦੇ ਇਸ ਪਾਰ, ਅਸੀਂ ਸਟੂਡੀਓ ਦੇ ਉਸ ਪਾਰ, ਤੁਸੀਂ ਇੱਕ ਸਾਂਝੀ ਸਾਥ ਆਪਾਂ ਲਗਾ ਲਈਏ ਜਿਸ ਦੇ ਵਿਚ ਤੁਹਾਡੇ ਸੁਨੇਹੇ ਤੁਹਾਡੇ ਗੀਤ ਆਪਾਂ ਸੁਣਾਵਾਂਗੇ ਜੀ। ਤੇ ਲਓ ਜੀ, ਸ਼ੁਰੂਆਤ ਆਪਾਂ ਕਰਨੇ ਬਿਹਤਰੀਨ ਗੀਤਾਂ ਦੇ ਨਾਲ ਜਦ ਤੱਕ ਤਾਇਆ ਜੀ ਆਉਂਦੇ ਨੇ ਤੁਹਾਡੇ ਸੁਨੇਹੇ।
पूरे हाय टोकिया बथेरा पढ़ी लिखी ला गुजारा सोना हो जू तेरा शौकी दा कोई मुल नी मैं किवे समझावा
एक मां दे दो पुत्र सन। वड्डा पुत्र 8 साल दा सी ते छोटा 6 साल दा। दोनों ही चंगे ते आग्याकारी बच्चे सन। उन्हां दी मां उन्हां नूं बहुत प्यार करदी सी। एक दिन दी गल है, छोटा बेटा अपनी मां दे लागे बैठा सी ते उस दे चेहरे वल वेख के मुस्कुरा रहा सी। मां ने अपने पुत्र वल देखा ते ओ भी मुस्कुराई। बेटा कहन लगा, मेरी प्यारी मां, तू मैनू ओना प्यार नहीं कर सकती जिन्ना के मैं तेनू करदा हां। ए गल सुन के मां हैरान हो गई ते पुछन लगी, तू अजिहा क्यों सोचदा है मेरे प्यारे बच्चे? छोटा मुंडा बोलिया, इस लई के तेरे दो पुत्र हन पर मेरी केवल एक ही मां है। तू चाह के भी मैनू ओना प्यार नहीं कर सकती जिन्ना मैं तेनू करदा हां। रचना लियो टॉलस्टॉय, आवाज सरबजीत सिंह।
ਹਵਾ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਏ। ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਚੱਲ ਪਿਗਨੇ ਦਿਹਾੜੇ ਚਾਂਜਰ ਜਾਂਦੀ ਦੀ ਪਾਉਂਦੀ ਤੇਰੇ ਪਵਾੜੇ ਕਬਰੂ ਮੋਗੇ ਦੇ ਕੱਲ ਲੜ ਪੇ ਪਗਵਾੜੇ ਚਾਂਜਰ ਜਾਂਦੀ ਦੀ
ਤੁਰਦੀ ਦੀ ਤੇਰੀ ਧੋਰ ਲਕਾਨੇ ਭਰਮ ਜਿਹਾ ਇੱਕ ਪਾਗੀ ਜਦ ਤੂੰ ਸਿੱਟੀ ਗੁੱਤ ਕਮਾ ਕੇ ਮਗਰ ਮੁੰਡੇ ਨੂੰ ਲਾਗੀ
ਕਰਕੇ ਪਰੀਆਂ ਰੱਬ ਬਣਾਵੇ ਮੇਰੀ ਖਾਤਰ ਮਿੱਟੀ ਸਪੈਸ਼ਲ ਕਿੱਥੋਂ ਲੱਭ ਲਿਆਵੇ ਤੇਰੇ ਵਰਗੇ ਚੋਬਰ ਤਾਹੀ ਕੱਢਦੇ ਫਿਰਦੇ ਹਾੜੇ ਵਿੱਚ ਚਾਂਜਰ ਚਾਂਦੀ ਦੀ ਪਾਉਂਦੀ ਫਿਰੇ ਪਵਾੜੇ ਗੱਭਰੂ ਮੋਗੇ ਦੇ ਕੱਲ ਲੜ ਪੇ ਪਗਵਾੜੇ ਚਾਂਜਰ ਚਾਂਦੀ ਦੀ ਪਾਉਂਦੀ ਫਿਰੇ ਪਵਾੜੇ ਚਾਂਜਰ ਚਾਂਦੀ
ਕਹਿਣ ਵਾਲੀਏ ਜਿਉਂਦੀ ਰਹੇ ਰਕਾਨੇ ਇਸ਼ਕ ਚ ਹੋਈ ਵਾਦ ਘਾਟ ਦੇ ਜੱਟ ਭਰੂ ਹਰ ਜਾਨੇ ਜੇ ਕੋਈ ਤੇਰੇ ਵੱਲ ਚੱਕਿਆ ਸਿਰ ਜਾਣੇ ਨੇ ਪਾੜੇ ਨੀ ਚਾਂਜਰ ਚਾਂਦੀ ਦੀ ਛੱਟਗੀ ਜਾਣ ਕੇ ਨਾਰੇ ਨੀ ਗੱਭਰੂ ਸੱਪ ਵਰਗਾ
ਜਿਹਾ ਕੋਈ ਦਿਲ ਮੇਰੇ ਨੂੰ ਠੱਗੂ ਤੇਰੀ ਮੇਰੀ ਮੇਰੀ ਤੇਰੀ ਜੋੜੀ ਸੋਹਣੀ ਲੱਗੂ ਸੁਣੇ ਮੁੰਡੇ ਮਾਲਵੇ ਵਾਲੇ ਹੁੰਦੇ ਨਹੀਂ ਉਹ ਮਾੜੇ ਵਿੱਚ ਚਾਂਜਰ ਚਾਂਦੀ ਦੀ
ਓਏ ਮੱਖਣਾ ਤੈਨੂੰ ਮਿਲੀ ਬੁਲਾਈ ਆਖਣ ਮੈਨੂੰ ਸਾਰੇ ਨੀ ਚਾਂਜਰ ਚਾਂਦੀ ਦੀ
ਪਾਉਂਦੀ ਫਿਰੇ ਪਵਾੜੇ ਗੱਭਰੂ
ਜ਼ਿੰਦਗੀ ਦਾ ਇੱਕ ਇਹ ਵੀ ਦੁਖਾਂਤ ਹੈ
ਤਾਂ ਜਦੋਂ ਪੁੱਤਰ ਪਿਤਾ ਤੋਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਚਾਹੁੰਦਾ ਹੈ ਤਾਂ ਪਿਤਾ ਇਸ ਸੰਸਾਰ ਤੋਂ ਜਾ ਚੁੱਕਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਮਿੱਟੀ ਵਿੱਚ ਰੋਲ ਦਿੱਤਾ ਚੰਨਾ ਮੇਰਾ ਪਿਆਰ।
ਹੋਣਾ ਕੁਝ ਵੀ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਵਾਰ ਵਾਰ ਇਹਦੇ ਬਾਰੇ ਸੋਚਦੇ ਨਹੀਂ। ਇਹੋ ਜਿਹੇ ਅਣਮੁੱਲੇ ਵਿਚਾਰਾਂ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹੁੰਦੇ ਨਾ ਜੇ ਯਾਰ ਵੈਰ ਨੇ, ਤੂੰ ਤਾਂ ਗਈ ਸੀ ਮਾਰ ਵੈਰ ਨੇ। ਹੁੰਦੇ ਨਾ ਜੇ ਯਾਰ ਵੈਰ ਨੇ, ਤੂੰ ਤਾਂ ਗਈ ਸੀ ਮਾਰ ਵੈਰ ਨੇ।
ਗਈ ਸੀ ਮਾਰ ਵੈਰ ਨੇ
ਇੱਕ ਜੁਗਨੂ ਦੇ
Hey, you know.
ਬੀਟਾਂ ਉੱਤੇ ਨੱਚਦੇ ਨੇ ਲੋਕ ਬੱਲੀਏ, ਮਿੱਤਰਾਂ ਤੇ ਆਹੀ ਆਰੋਪ ਬੱਲੀਏ, ਚੁੱਪ ਰਹਿੰਦੇ ਅਸੀਂ ਸਾਡਾ ਕੰਮ ਬੋਲਦਾ, ਆਮ ਪਿੱਠ ਪਿੱਛੇ ਹੁੰਦੀ ਸ਼ਿਟ ਟਾਕ ਬੱਲੀਏ, ਬੋਲੇ ਅਸੀਂ ਬਿੱਲੋ ਬੂਲ ਸਾਡੇ ਅੰਦਾ, ਟੋਪੇ ਅੰਡੇ ਯਾਰੀਆਂ ਦਾ ਸਾਡਾ ਰੇਵਾ, ਜੇ ਮਿੱਤਰਾਂ ਦੇ ਟੈਲੈਂਟ ਤੇ ਸ਼ੱਕ ਬੱਲੀਏ, ਗੂਗਲ ਤੇ ਪਾਲਾ ਜਾ ਕੇ ਮਿਸਟਰ ਬਾਸ, ਮਿਸਟਰ ਬਾਸ, 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 ਦੀਪ ਫਤਿਹ ਟੋਲੇ ਦੀਆਂ ਲਾਉਂਦਾ, ਬੈਂਕ ਜਦੋਂ ਨਵੀਂ ਉੱਤੇ ਮਾਰਾਂਗੇ ਟਰਾਈਆਂ, ਕਿਸੇ ਨਵੀਂ ਉੱਤੇ ਮਾਰਾਂਗੇ ਟਰਾਈਆਂ, ਯਾਰ ਕਹਿੰਦੇ ਬੈਠ ਗੱਡੀ ਚ ਲਵਾਏ ਬੈਗ ਨਾਲੇ ਕਿਹੜੀਆਂ ਲਵਾਈਆਂ, ਯਾਰ ਕਹਿੰਦੇ ਬੈਠ ਗੱਡੀ ਚ ਲਵਾਏ ਬੈਗ ਨਾਲੇ ਕਿਹੜੀਆਂ ਲਵਾਈਆਂ, ਯਾਰ ਕਹਿੰਦੇ ਬੈਠ ਗੱਡੀ ਚ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਬਣ ਕੇ ਪਤੰਗ ਜਾਵਾਂ ਨੀ, ਹੋ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ, ਹੋ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ, ਨੀ ਤੂੰ ਲੈਂਦੇ ਪੰਜਾਬ ਲਿਆ ਲਾਨੀ, ਹੋ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ, ਨੀ ਤੂੰ ਲੈਂਦੇ ਪੰਜਾਬ ਲਿਆ ਲਾਨੀ, ਹੋ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ, ਨੀ ਤੂੰ ਲੈਂਦੇ ਪੰਜਾਬ ਲਿਆ ਲਾ। ਤੂੰ ਬਸ ਕਰਦੀ ਇਸ਼ਾਰਾ ਬੱਲੀਏ ਘੇਟ ਬਾਟਰਾਂ ਦੇ ਆਪੇ ਲਉ ਖੁਲਾ ਨੀ ਉਹ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ ਪੰਜਾਬ ਲਿਆ ਲਾਨੀ ਉਹ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ ਨੀ ਤੂੰ ਲੈਂਦੇ ਪੰਜਾਬ ਲਿਆ ਲਾਨੀ ਉਹ ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ ਨੀ ਤੂੰ ਲੈਂਦੇ ਪੰਜਾਬ ਲਿਆ ਲਾਨੀ
ਹਾਲ ਲਿਆ ਮਾਰਿਆ ਇਸ ਮੀੜੀਆਂ ਮੂੜੀਆਂ ਥੋੜਾ ਜਿਹਾ ਲੇਫੇ ਹੋ ਗਿਆ ਉਹ ਤਾਂ ਓਹੋ ਕੀ ਚੱਕਰ ਕੀ ਬਣਿਆ ਚੱਕਰ ਆ ਮੀਟਿੰਗਾਂ ਵਾਲਾ ਮੀਟਿੰਗਾਂ ਮੂਵੀਆਂ ਬਾਅਦ ਨੂੰ ਅੱਛਾ ਹਾਂ ਸੱਚ ਅੱਜ ਪੰਚਾਇਤੀ ਮੀਟਿੰਗ ਸੀ ਤੇ ਉਹ ਤਾਂ ਤੁਸੀਂ 12 ਤੋਂ ਬਾਅਦ ਕਰਨੇ ਉਹ ਯਾਰ ਗੁੱਲੂ ਨੀ ਹਰਿਆ ਗਰਮੀ ਬਹੁਤ ਜ਼ਿਆਦਾ ਬੇਵਾਹ ਹੋ ਜਾਂਦੀ ਆ ਮੇਰਾ ਮਤਲਬ ਤਾਇਆ ਮੀਟਿੰਗ ਸਵਾਸਦੇ ਰਾਜੀ
ਜੀ
ਸਵਾਸਦੇ ਆਪਣੇ ਪਿੰਡ ਵਾਲਾ ਕਿੱਥੋਂ ਵਾਲਾ ਕੋਈ ਮੈਂ ਤਾਂ ਹੁਕਮਰੀ ਆਉਣ ਲੱਗੇ ਡੀਕਣ 6 ਵਜੇ ਦੇ
ਤੁਸੀਂ ਦੋਨੋਂ ਹੀ ਆ ਗਏ ਪਹਿਲਾਂ
ਆਹੋ ਤਾਂ ਟਾਈਮ ਵੀ ਬੜੀ ਪਵਾਦ ਆ ਉਹਦਾ ਟਾਈਮ ਬੇਟੈਮ ਹੁੰਦੀ ਤੇ ਮੈਂ ਤੈਨੂੰ ਪਤਾ ਮੇਰਾ ਵੀ ਇਹ ਹਿਸਾਬ ਆ ਜੇ ਮੈਨੂੰ ਟਾਈਮ ਦੇ ਵਿੱਚ ਨਾ ਮਜ਼ਾ ਲਾਈ ਯਾਰ ਰੇਡੂਏ ਰੂੜੂਏ ਤੇ ਮੈਂ ਮਾੜਾ ਮੋਟਾ ਕਿਸੇ ਰੇਟ ਵੀ ਰੋਈ ਗਿਆ ਨਾ ਭਾਜੀ ਇਹ ਕਿਸੇ ਹੋਰ ਹਾਂ ਉਹ ਫਿਰ ਮੈਂ ਆ ਮੀਟਿੰਗ ਤਾਂ ਤੁਸੀਂ ਨਹੀਂ ਛੱਡਦੇ ਤਾਂ ਜੀ ਮੀਟਿੰਗ ਤੇ ਤੁਸੀਂ ਪਹਿਲਾਂ ਆਉਂਦੇ ਆ ਚੱਲ ਮੀਟਿੰਗਾਂ ਮੂੜੀਆਂ ਜਿਹੜੀਆਂ ਇਹ ਭਰੇ ਦੇ ਲਈ ਆਪਣੇ ਪਛੀ ਲੱਗਦੇ ਸਾਡੀ ਕੋਈ ਕਦਰ ਨੀ ਕਰਦੇ ਪਿੰਡ ਦੀ ਤਾਜੀ ਕਦਰ ਤੁਸੀਂ ਕਰਨੀ ਇਸ ਕਰਕੇ ਕਿਉਂਕਿ ਆਪਣਾ ਪਿੰਡ ਹਾਂ ਆਪਣੇ ਵੱਡੇ ਵਡੇਰਿਆਂ ਦਾ ਵਸਾਇਆ ਤੇ ਜਿਹੜੀ ਚੀਜ਼ ਵੱਡੇ ਵਡੇਰਿਆਂ ਦੀ ਵਸਾਈ ਆ ਉਹ ਬਗਾਨਾ ਤੇ ਸੱਤ ਹੈ ਹੀ ਨੀ ਕੋਈ 4 ਭਰਾ ਦੀ ਜਿਹੜੀ ਅਗਲੇ ਪਾਪੂਲੇਸ਼ਨ ਵੱਧ ਗਈ ਆ ਕਰਕੇ ਪੁੱਤੇ 4 ਭਰਾਵਾਂ ਤੋਂ ਜਿਹੜਾ ਵਾਧਾ ਹੋਇਆ ਉਹਨੂੰ ਆਪਾਂ ਤਾਸ਼ਪੁਰ ਪਹਿਲਾਂ ਤਾਂ ਜੀ ਪ੍ਰੇਮ ਕੁਮਾਰ ਇਟਲੀ ਵਾਲੇ ਆਪਾਂ ਨੂੰ ਸੁਣ ਰਹੇ ਨੇ ਕਹਿੰਦੇ ਅੱਜ ਨੀ ਆਏ ਤਾਏ ਹੋਰੀ ਆਏ ਆ ਜੀ ਪ੍ਰੇਮ ਜੀ ਆਏ ਨਾ ਗਏ ਅਸੀਂ ਪ੍ਰੇਮ ਪ੍ਰੇਮ ਜੀ ਆਏ ਕਿਥੋਂ ਨੀ ਅਸੀਂ ਤਾਂ ਛਾਲਾ ਮਾਰਨੇ ਆਏ ਆ ਕੱਲ ਤੇ ਫਿਰ ਤੁਹਾਂ ਰਿਕਾਰਡ ਹੀ ਸੁਣਿਆ ਹੋਣਾ ਅੱਜ ਦਾ ਜੀ ਕੱਲ ਦੀ ਤੇ ਰਿਕਾਰਡਿੰਗ ਭਾਜੀ ਹੋਰਾਂ ਨੇ ਮੈਨੂੰ ਲੱਗਦਾ ਸੁਣੀ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ ਹੁਣ ਪੇਸ਼ ਕਰਨਾ ਜਿਸ ਦੇ ਵਿੱਚ ਹਰ ਘੰਟੇ ਦੇ ਵਿੱਚ ਵੱਖਰੇ ਵੱਖਰੇ ਗੀਤ ਆਪਾਂ ਸੁਣਾਉਣੇ ਨੇ ਪਿਆਰੇ ਸਰੋਤਿਆਂ ਨੂੰ ਪਹਿਲੇ ਘੰਟੇ ਦੇ ਵਿੱਚ ਨਵੇਂ ਕੌਰ ਤੇ ਦੂਸਰੇ ਘੰਟੇ ਦੇ ਵਿੱਚ ਜੇ ਆਪਾਂ ਸੁਣੀਏ ਤਾਂ ਪੁਰਾਣੇ ਗੀਤ ਤੇ ਅੱਧੇ ਘੰਟੇ ਦੇ ਵਿੱਚ ਹਿੰਦੀ ਗੀਤ ਲਾਸਟ ਦੇ ਵਿੱਚ ਸੂਫੀ ਗੀਤ ਯਾਨੀ ਇਹ ਸਾਰੇ ਗੀਤ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਸੁਣਾਉਣੇ ਨੇ ਤੁਸੀਂ ਲੇਟ ਹੋਗਾ ਲੇਟ ਹੋਣ ਦਾ ਕਰਕੇ ਫਿਰ ਸਰੋਤੇ ਵੀ ਤਾਜੀ ਅੱਜ ਘੱਟ ਆਏ ਨੇ ਤੇ ਇਸ ਕਰਕੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਮਿਊਜ਼ਿਕ ਜ਼ਿਆਦਾ ਚੱਲੂ ਨਾ ਮਿਊਜ਼ਿਕ ਚੱਲੂਗਾ ਆਪਾਂ ਨੂੰ ਹੋਇਆ ਭੱਛੇ ਲੱਗੇ ਆਪਾਂ ਆਪ ਜੀ ਲਾਵਾਂਗੇ ਪ੍ਰੋਗਰਾਮ ਗੀਤ ਇਹ ਬੱਬਰ ਸ਼ੇਰ ਨੂੰ ਆਪਾਂ ਦੱਸ ਦਈਏ ਕਿ ਮਿਊਜ਼ਿਕ ਮੈਜਿਕ ਚੱਲਣਗੇ ਚੱਲੂਗੀਆਂ ਗੱਲਾਂ ਤੇ ਚੱਲੂਗੀਆਂ ਬਾਤਾਂ ਜੀ ਚਲੋ ਗੱਲਾਂ ਬਾਤਾਂ ਤਾਂ ਜੀ ਚੱਲਣੀਆਂ ਨੇ ਕਿਉਂਕਿ ਪ੍ਰੋਗਰਾਮ ਇਹ ਗੱਲਾਂ ਬਾਤਾਂ ਵਾਲਾ ਤੇ ਲਓ ਫਿਰ ਪਿਆਰੇ ਦੋਸਤੋ ਆ ਗਏ ਤਾਏ ਹੋਰੀ ਹੁਣ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜੀ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜ ਸਕਦੇ ਹੋ ਇਹ ਤਰੀਕਾ ਜਿਸ ਦੇ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਤੇ ਇਹ ਤਰੀਕੇ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਆ ਸਰੋਤੇ ਹੋ ਤੇ ਇਸ ਕਰਕੇ ਤੁਹਾਡੀਆਂ ਹੀ ਗੱਲਾਂ ਬਾਤਾਂ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੀਆਂ ਨੇ ਤੁਹਾਡੇ ਹੀ ਗੀਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਤਾਂ ਤੁਸੀਂ ਸਾਨੂੰ ਈਮੇਲ ਕਰ ਦਿਓ ਜੀ request@harmanradio.com ਤੇ ਜੇ ਫਿਰ ਈਮੇਲ ਨਹੀਂ ਤੁਸੀਂ ਜਾਣਨਾ ਚਾਹੁੰਦੇ ਤਾਂ ਤੁਸੀਂ ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰਕੇ ਉਸ ਦੇ ਵਿੱਚ ਹਰਮਨ ਰੇਡੀਓ ਲਿਖ ਸਕਦੇ ਹੋ ਜੀ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਿੱਧੀ ਸਾਨੂੰ ਕਾਲ ਵੀ ਕਰ ਸਕਦੇ ਹੋ ਸਿੱਧੀ ਲਾਈਵ ਕਾਲ ਕਰਨ ਦੇ ਲਈ ਤੁਹਾਡੇ ਕੋਲ ਨੰਬਰ ਜਿਹੜੇ ਆ
ਉਹ ਹਰਮਨ ਰੇਡੀਓ ਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਮਿਲ ਜਾਊਗੀ ਤੇ ਐਪਲੀਕੇਸ਼ਨ ਤੇ ਵੀ ਮਿਲ ਜਾਊਗੀ। ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ ਪਿਆਰੇ ਦੋਸਤੋ। ਤੇ ਲੇਟੈਸਟ ਗੀਤਾਂ ਦੇ ਵਿੱਚੋਂ ਬਹੁਤ ਪਿਆਰੇ ਪਿਆਰੇ ਗੀਤ ਜਿਹੜੇ ਉਹ ਆਪਾਂ ਤੁਹਾਨੂੰ ਸੁਣਾਉਣੇ ਨੇ। ਹਾਂਜੀ, ਤੇ ਇੱਕ ਘੰਟਾ ਪਹਿਲਾਂ ਹੀ ਆਇਆ ਗੀਤ ਆਇਆ ਜੀ ਦਿਲਵਾਲੇ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ, ਹਲੇ ਫਿਲਹਾਲ ਦੀ ਕਿਹੜੀ ਇੱਕ ਘੰਟਾ ਹੀ ਹੋਇਆ ਉਸ ਗੀਤ ਨੂੰ ਆਏ ਨੂੰ। ਲਓ ਫਿਰ ਤੁਹਾਨੂੰ ਉਹ ਗੀਤ ਤਾਜ਼ਾ ਤਾਜ਼ਾ ਸੁਣਾਉਣੇ। ਤਾਜ਼ਾ ਤਾਜ਼ਾ ਜੀ, ਹਾਂਜੀ ਤਾਜ਼ੀ ਤਾਜ਼ਾ ਤਾਜ਼ਾ ਗੀਤ ਹੀ ਸੁਣਾਉਣੇ ਨੇ ਫਿਰ ਪਿਆਰੇ ਦੋਸਤੋ। ਜਦ ਆ ਪਹਿਲੇ ਘੰਟੇ ਦੇ ਵਿੱਚ ਆਪਾਂ ਨਵਿੰਦ ਕੌਰ ਗੀਤ ਸੁਣਾਉਣੇ ਨੇ, ਇਸ ਦੇ ਵਿੱਚੋਂ ਫਿਰ ਪਹਿਲਾ ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਲੈ ਕੇ ਆਏ ਦਿਲਵਾਲੇ, ਜਿਹੜਾ ਕਿ ਹੁਣੇ ਰਿਲੀਜ਼ ਹੋਇਆ ਅੱਜ ਦੀ ਤਰੀਕ ਦੇ ਵਿੱਚ ਇੱਕ ਘੰਟਾ ਪਹਿਲਾਂ। ਲਓ ਫਿਰ ਇਹ ਸੁਣਦੇ ਹਾਂ ਨਵਾਂ ਗੀਤ ਦਿਲ ਪੰਜਾਬੀ ਜਜ਼ਬਾਤ ਪੰਜਾਬੀ।
ਚੱਕ ਕੇ ਤੁਰਦੇ ਹੋ ਲਾਂਗੇ ਦੋ ਬੈਗ ਨੇ ਫਕਰਾਂ ਦੇ, ਰਹੀ ਜ਼ਿੰਦਗੀ ਤੇਰੇ ਨਾਲ ਵਾਦਾ ਏ ਮੈਨੂੰ ਕਿਤੇ ਨਾ ਕਿਤੇ ਤਾਂ ਟਕਰਾਂਗੇ। ਆਸ਼ਿਕ ਨੇ ਆਸ਼ਿਕੀ ਕਰ ਲਈ ਹੈ ਪਿਆਰ ਹੋਰ ਹੁਣ ਨਹੀਂ ਕਰਨਾ, ਤੇਰੇ ਉੱਤੇ ਮਰ ਕੇ ਸਿੱਖ ਲਿਆ ਏ ਮਰ ਕੇ ਵੀ ਕਿਸੇ ਤੇ ਨਹੀਂ ਮਰਨਾ। ਜ਼ਿੰਦਗੀ ਸਾਫ ਜਿਹੀ ਜਿਉਂਦੇ ਆ ਨਾ ਚਾਲ ਤੇ ਨਾ ਕੋਈ ਲਾਰਾ ਏ, ਦਿਲ ਸਾਰਿਆਂ ਕੋਲ ਹੀ ਹੁੰਦਾ ਏ ਕੋਈ ਕੋਈ ਹੁੰਦਾ ਦਿਲ ਵਾਲਾ ਏ। ਸਾਡੇ ਵਸ ਦੇ ਵਿੱਚ ਹੀ ਹੈ ਨਹੀਂ ਤੈਨੂੰ ਬੋਲ ਸੁਣਾਵਾਂ ਕੌਣੇ, ਫਿਤਰਤ ਗਰੀਬ ਦੀ ਹੁੰਦੀ ਰੱਬ ਅੱਗੇ ਹੱਥ ਮੈਂ ਜੋੜੇ, ਕਦੇ ਦੇਖ ਲਈ ਨੇੜੇ ਆ ਕੇ ਕਦੇ ਦੇਖ ਲਈ ਨੇੜੇ ਆ ਕੇ, ਘੱਟ ਖੁਸ਼ੀਆਂ ਹੋਣੀਆਂ ਇੱਥੇ ਘੱਟ ਖੁਸ਼ੀਆਂ ਹੋਣੀਆਂ ਇੱਥੇ ਤੇ ਵੱਧ ਗਮ ਪਾਲੇ ਹੁੰਦੇ ਆ। ਤੇਰਾ ਦਿਲ ਤੇਰੇ ਵਾਂਗ ਹੈ ਚੰਨੇ ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਨੇ ਆ, ਤੇਰਾ ਦਿਲ ਤੇਰੇ ਧੋਖੇ ਤੇ ਬੇਵਫਾਈਆਂ ਸਾਡੇ ਵਿੱਚ ਸੁਭਾਅ ਜੋ ਗੱਲਾਂ ਤੇਰੀ ਨੇਚਰ ਵਿੱਚ ਨਾ ਆਈਆਂ, ਦਿਲ ਸੋਨੇ ਦਾ ਮੁਟਿਆਰੇ ਦਿਲ ਵਾਲਾ ਸਿੱਧਾ ਜਾਣਾ ਰੇ, ਕੱਲ ਸਿੱਧੀ ਮੂੰਹ ਤੇ ਮਾਰੇ ਕੱਲ ਸਿੱਧੀ ਮੂੰਹ ਤੇ ਮਾਰੇ ਨਾ ਸਾਥੋਂ ਇਸ਼ਾਰੇ ਹੁੰਦੇ ਆ। ਤੇਰਾ ਦਿਲ ਤੇਰੇ ਚਾਹੇ ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਨੇ ਆ, ਤੇਰਾ ਦਿਲ ਤੇਰੇ ਵਾਂਗ ਹੈ ਚਾਹੇ ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਨੇ ਆ। ਅੱਖ ਚੋਂ ਨਾ ਵਗਣਾ ਪਾਣੀ ਰੱਬ ਰੋ ਭੂਮੀ ਬਹਾਨੇ ਮੇਰੀ ਸੁਣ ਕੇ ਇਸ਼ਕ ਕਹਾਣੀ, ਇਹ ਪਿਆਰ ਇਸ਼ਕ ਦੀਆਂ ਗੱਲਾਂ ਬਸ ਗੱਲਾਂ ਹੀ ਸੀ ਗੱਲਾਂ, ਹੁਣ ਸਾਰੀ ਜ਼ਿੰਦਗੀ ਕੱਲਾ ਹੁਣ ਸਾਰੀ ਜ਼ਿੰਦਗੀ ਕੱਲਾ ਨਾ ਪਿਆਰ ਦੁਬਾਰੇ ਹੁੰਦੇ ਆ। ਤੇਰਾ ਦਿਲ ਤੇਰੇ ਦਿਲ ਵਾਲੇ ਹੁੰਨੇ ਆ।
कितना खूबसूरत था तेरा चेहरा और ये रिश्ता, इन्हें ढलने की क्या जरूरत थी, सब ठीक ही तो चल रहा था हम दोनों में, तुझे बदलने की क्या जरूरत थी।
मेरा दिल तेरे वागिर करने।
लो जी क्या खूबसूरत गीत शहरी मान दा के असी दिल वाले हुन्ने आ, ਅਸੀ ਕਿਹੜਾ ਗੁਰਦੇ ਨਾਲ, ਦਿਲ ਵੀ ਸਾਡੇ ਕੋਲ ਗੁਰਦਾ ਵੀ, ਦਿਮਾਗ ਵੀ, ਸਮਝ ਵੀ, ਸੋਚ ਵੀ, ਪਿਆਰ ਵੀ, ਮੁਹਬਤ ਵੀ, ਸਭ ਕੁਛ ਹੀ ਆ ਜੀ। ਹਾਂਜੀ ਫੈਸਲੇ ਵੀ, ਫੈਸਲੇ ਤਾਂ ਚਲੋ ਰਹਿ ਕੇ ਬੰਦੇ ਤਾਂ ਕਰ ਹੀ ਦੇਈਦੇ ਆ। ਉਹਦਾ ਫੈਸਲੇ ਤੋਂ ਬਿਨਾਂ ਪੁੱਤ ਘੜੀ ਚੱਲਦੀ ਵੀ ਨਹੀਂ। ਦੀਨ ਦੁਨੀਆਂ ਦੀ ਜਿਹੜੀ ਗੱਲ ਆ, ਉਹ ਰਾਜੇ ਮਹਾਰਾਜੇ ਦੇਖ ਲਓ ਪਹਿਲਾਂ ਸੁਣਦੇ ਸੀ, ਹੁਣ ਪੁੱਜਿਆ ਤਾਂ ਆ ਗਏ। ਤੁਸੀਂ ਵੀ ਤਾਂ ਜੀ ਰਾਜੇ ਰਾਣੀ ਵਾਂਗੂ ਫੈਸਲੇ ਕਰਨੇ, ਉੱਥੇ ਤੁਸੀਂ ਕਿਹੜਾ ਉਦਾਂ ਹੀ ਕਰਨੇ। ਚੱਲ ਬਾਲਾ ਬਕਵਾਸ ਨਾ ਕਰ, ਵੀ ਅੱਜ ਅੱਗੇ ਸੁਰੂ ਦੀਆਂ ਗੱਲਾਂ ਤੋਰ ਜੇ ਆਏ ਅਵਲ ਦਾ ਗਿਆ, ਹੁਣ ਤੈਨੂੰ ਵੇਖ ਕੇ ਬਹੁਤ ਨਾ ਹੋਵੇ। ਸਹੀ ਗੱਲ ਆ ਤਾਂ ਜੀ, ਤੁਹਾਡੇ ਲਈ ਤੇ ਸੁਣਨ ਦੇ ਲਈ ਆਪਣੇ ਸਰੋਤੇ ਪਹੁੰਚ ਚੁੱਕੇ ਨੇ, ਤੇ ਇੱਧਰ ਪ੍ਰੇਮ ਕੁਮਾਰ ਜੀ ਤੁਹਾਨੂੰ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਰੇ ਪ੍ਰੇਮ ਕਿਤੇ ਕਿੰਨੇ ਕਾ ਢਾਈ ਟੋਰੂ ਦੇ ਸੀ ਹੈਗੇ ਆ, ਪ੍ਰੇਮ ਜੀ ਤੁਸੀਂ ਸੁਣਾਓ ਕਿਵੇਂ, ਸਿਹਤਾਂ ਠੀਕ ਠਾਕ ਨੇ? ਤੇ ਇੱਧਰ ਮਲਕੀਤ ਭਾਜੀ ਇਸ ਵੇਲੇ ਸੁਣਦੇ ਪਏ ਨੇ ਮੈਲਬੋਰਨ ਵਾਲੇ, ਲੋ ਵੀ ਇੱਧਰ ਮਲਕੀਤ ਸਾਡੇ ਗੰਡੀ ਪਿੰਡੀਆ, ਉਧਰ ਮਲਕੀਤ ਮੈਲਬੋਰਨ। ਆ ਮਲਕੀਤ ਆ, ਉਹ ਪੋਤਾ ਇੱਧਰ ਮਲਕੀਤ ਮਲਕੀਤ ਨੂੰ ਮਿਲੇ ਆਣ ਕੇ ਤੇ ਕਹਿੰਦੇ ਮੀਂਹ ਪੈਣਾ ਹੀ ਤਾਂ, ਇੱਧਰ ਤੁਸੀਂ ਮੀਂਹ ਪਾਉਂਦਾ, ਉਧਰ ਮੈਲਬੋਰਨ ਦੇ ਵਿੱਚ ਅੱਗੇ ਬੜੀ ਠੰਡ ਹੋਈ ਆ। ਕਹਿੰਦੇ ਤਾਂ ਜੀ ਗੁੱਡ ਮਾਰਨਿੰਗ, ਗੱਡ ਮਾਰਨਿੰਗ ਵੇ ਮਲਕੀਤ ਲੈ, ਮਲਕੀਤ ਦੇ ਨਾ ਕਦੇ ਗੱਲ ਹੋਈ ਨੀ, ਅੱਜ ਤੇ ਮਲਕੀਤ ਆ ਮਲਕੀਤ ਆ ਮਿਲੇ ਆ, ਤੇ ਉਹ ਵੇਖੋ ਮਲਕੀਤ ਨਾ ਮਲਕੀਤ ਮਿਲਣ ਲੱਗਾ ਸਰਦਾਰ ਬੇੜਾ ਮਿਲਣੇ ਦਾ, ਉਹ ਮੇਰੇ ਲਈ ਸਰਦਾਰ ਬੇੜਾ ਮਿਲਣੇ ਦਾ, ਉਹ ਵੇਖੋ ਲਾਤਾ ਜੀ ਇੱਧਰ ਕਹਿੰਦੇ ਨੇ ਅਸੀਂ ਪ੍ਰੋਗਰਾਮ ਦਾ ਆਨੰਦ ਮਾਰ ਰਹੇ ਹਾਂ ਜੀ, ਤਾਂ ਜੀ ਮੈਲਬੋਰਨ ਦੇ ਵਿੱਚ ਠੰਡ ਬਹੁਤ ਹੋ ਗਈ। ਕਿੰਨਾ ਗਲਾ ਮਾਰ, 13 ਡਿਗਰੀ ਭਾਜੀ, 13 ਡਿਗਰੀ ਜ਼ਿਆਦਾ, ਥੋੜਾ ਜਿਹਾ ਹੋਰ ਘਟੂਗਾ ਨਾ ਨਜ਼ਾਰਾ, ਫੇਰ ਆਊ ਫੇਰ ਨਜ਼ਾਰਾ ਆਊ ਨੇ ਫਿਰ ਤੇਰੇ ਪੇਕਿਆਂ ਨੂੰ ਸ਼ੁਕਰ। 13 ਤਾਂ ਜੀ ਪਤਾ ਕਿੰਨੀ ਠੰਡ ਹੋ ਜਾਂਦੀ ਆਪਣੇ, ਤੁਸੀਂ ਦੇਖਿਆ ਹੀ ਹੈ 13 ਚ, ਆਹੋ ਸੂਕਰ ਤੇ ਪੋਹ ਮਾਘ ਚ ਹੁੰਦਾ, ਪੋਹ ਮਾਘ ਦੀਆਂ ਰਾਤਾਂ ਤੀਰਾਂ ਤੇ ਆਉਂਦੀ, ਤੇ ਤੀਰਾਂ ਦੇ ਹੈ ਬੜਾ ਵਧੀਆ ਸ਼ਬਦ ਆ 13, ਬਾਬੇ ਨਾਨਕਾਣਾ 13 ਹੀ 13, ਮੈਲਬਰਨ ਵੀ 13, ਇਹਦਾ ਮੌਸਮ ਵੀ 13, ਇਹਦੀ ਜਿਹੜੀ ਆ ਤਾਪਮਾਨ ਦੀ ਡਿਗਰੀ ਵੀ 13 ਸੈਲਸੀਅਸ, ਮੇਰਾ ਹੀ ਕੁਛ ਨਹੀਂ ਹੈ ਹੀ 13, ਤੇ ਫਿਰ ਘਬਰਾਉਣਾ ਕਿਹੜੀ ਗੱਲ ਉਹ ਮਿਲਗੀ ਦਾ ਕਰਨਾ ਕਰੋ, ਹਨੇਰੇ ਕੇ ਬਾਅਦ ਸਵੇਰੇ ਤੇ ਦਿਨ ਕੇ ਬਾਅਦ ਰਾਤ ਤੇ ਰਾਤ ਕੇ ਬਾਅਦ ਦਿਨ, ਦੁਖੋ ਕੇ ਬਾਅਦ ਸੁਖ ਤੇ ਸੁਖੋ ਕੇ ਬਾਅਦ ਤਾਇਆ ਜੀ ਤਾਇਆ ਸੁਖੋ ਕੇ ਬਾਅਦ ਤਾਇਆ ਜੀ ਦੁਖ, ਸੁਖੋ ਕੇ ਬਾਅਦ ਤਾਇਆ ਤੂੰ ਕਿਹੜਾ ਗਿਆ ਔਰ ਮੂੰਹ ਤੋਂ ਨਿਕਲ ਗਿਆ, ਤੇਰੀ ਜਵਾਨ ਤੇਰੀ ਸੜੀਆ ਹੋ ਜਾਏਗੀ ਨਾ ਨਵੀਆਂ ਹੀ ਫਿਰਨਾ ਮੋਲਾ। ਤੇ ਲਾ ਤਾਇਆ ਜੀ ਗਗਨ ਭਾਜੀ ਕਹਿੰਦੇ ਨੇ, ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ, ਉਹ ਬਲੈ ਗਗਨ ਸਿਆ ਗੱਗੂ 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 ਜਿਹੜਾ ਹਰਮਨ ਰੇਡੂਏ ਵਜਦੀ ਆ ਕੇ ਲਗੂ ਲਭੂ। ਤੇ ਗਗਨ ਭਾਜੀ ਬਹੁਤ ਬਹੁਤ ਸਵਾਗਤ ਹੈ ਕਹਿੰਦੇ ਜੀ, ਹਾਂਜੀ ਹਾਂਜੀ ਬਾਈ ਜੀ, ਸੌਂਗ ਤੇ ਸੌਂਗ ਚੱਲਣ ਦਿਓ, ਗੱਲਾਂ ਘੱਟ ਤੇ ਗਾਣੇ ਜ਼ਿਆਦੇ। ਗਾਣਿਆਂ ਦੇ ਵਿੱਚ ਕੀ ਰੱਖਿਆ ਗੱਗੂ ਤੂੰ, ਗਾਣਿਆਂ ਤੇ ਹੀ ਲਾਦਾ ਬਾਲਾ, ਇਹ ਬਾਲੇ ਗਾਣਿਆਂ ਦੇ ਤੂੰ ਵੀ ਨਾ ਮਸਦੀ ਗਵਾਉ ਆਪ ਸੁਣਾਵਾਂਗੇ, ਮੈਂ ਨਾ ਜਿੰਨਾ ਭਾਜੀ ਮੈਨੂੰ ਬੜਾ ਮੋਸ਼ਨਲ ਜਿਹਾ ਹੋ ਗਿਆ। ਕੀ ਹੋ ਗਿਆ? ਮੋਸ਼ਨਲ ਜਿਹਾ, ਮੋਸ਼ਨਲ ਜਿਹਾ ਨੀ ਹੁੰਦਾ ਉਹ ਦੁੱਖ ਜਿਹਾ ਪ੍ਰਗਟ ਕਰੀ ਜਾਵੇ ਬੇਦੁਖ ਜਾ, ਉਹ ਪਾਣੀ ਪਾ ਦੇ ਚਾਹ ਪਾ ਦੇ ਪਾਣੀ ਵਰਗੀ। ਅੱਛਾ ਕੀ ਕਹਿੰਦਾ? ਉਹ ਗਾਣਾ ਲਾ ਪਿਆ ਗਾਉਣ, ਇੱਕ ਤੇ ਉਹਦੀ ਆਵਾਜ਼ ਹੋ ਜਾਂਦੀ ਤੇ ਇੱਕ ਗਾਵੇ ਵੀ ਵਾਹਵਾ ਰੋ ਰੋ ਕੇ, ਮੈਂ ਕਿਹਾ ਵੀ ਤੂੰ ਮੈਨੂੰ ਰਵਾਉਣਾ ਹੀ। ਉਹਨੇ ਗਾਣਾ ਲਾਇਆ ਜਿਹੜੇ ਬਾਬਲ ਜਿੱਥੇ ਖੜਾਉਂਦੀ ਨਾਲ ਸਹੇਲੀਆਂ ਨਾਲ ਸਹੇਲੀਆਂ ਰਲ ਮਿਲ ਗਈ ਹੈ ਵੀਰਾਂ ਦੇ ਗਾਉਂਦੀ ਸਾਂ ਵੀਰਾਂ ਦੇ ਗੀਤ ਸੁਣ ਕੇ ਰੋਣ ਲੱਗ ਪਿਆ ਬਾਬਾ ਅੱਜ ਦਾ ਉਹ ਵੇੜਾ ਬੋਲੋ ਵਿੱਚ ਪੈ ਗਿਆ ਹੈ ਬਾਬਲ ਮੇਰੀਆਂ ਲਾਲਾਂ ਨਾਲ ਸਿੱਟੀ ਜਾਵੇ ਬਾਬਲ ਮੇਰੀਆਂ ਉਲੀਆਂ ਤੇਰੇ ਘਰ ਰਹਿ ਗਈਆਂ ਉਹ ਮੈਂ ਚਾਹ ਦਾ ਪਿਆਲਾ ਫੜਾਵਾਂ ਫੜ ਭਰਾਵਾਂ ਗੁੱਡੀਆਂ ਲੈ ਆਵਾਂਗੇ ਬਾਬਲ ਨੂੰ ਤੂੰ ਰੋਏ ਨਹੀਂ ਆ ਗੁੜੀਆਂ ਕਹਿੰਦਾ ਲੈ ਮੈਂ ਉਹ ਰੋਈ ਜਾਵੇ ਯਾਰ ਬੰਦਾ ਚਲੋ ਗਾਵੇ ਰੋਵੇ ਨਾ ਚਲੋ ਜੇ ਰੋਵੇ ਤੇ ਗਾ ਵੀ ਲਵੇ ਤੇ ਲਾੜਾਂ ਗਾਣਾ ਸਿੱਟੇ ਜਾਵੇ ਧੜੀ ਧੜੀ ਜੀ ਲਾਲ ਸਿੱਟੇ ਸ਼ਨੀਰ ਸ਼ੈੜੀ ਵਾਂਗੂ ਨਾ ਸ਼ਨੀਰ ਸ਼ੈੜੀ ਵੀ ਬੜੀਆਂ ਗਾ ਲਾਰਾਂ ਸਿੱਟਦੇ ਜਦੋਂ ਉਹ ਮੁੰਡੇ ਲੋਕ ਕਹਿੰਦਾ ਬਾਬਾ ਮੰਮੀ ਉਹਨੇ ਗਾਣਾ ਗਾ ਗਾਣਾ ਬੜਾ ਉਹਨੇ ਕਮਾਲ ਲਗਾ ਬਸ ਉਹ ਬਾਬਲ ਬੜਾ ਰੋਇਆ ਤਾਜੀ ਉਹਨੂੰ ਭੈਣ ਚੇਤੇ ਆ ਗਈ ਆਨੇ ਧੀ ਧੀ ਚੇਤੇ ਆ ਗਈ ਭੈਣ ਕਿੱਥੋਂ ਆ ਗਈ ਧੀਆਂ ਵਾਲਾ ਗੀਤ ਤੈਨੂੰ ਭੈਣਾਂ ਵਾਲਾ ਲੱਗਦਾ ਬੜਾ ਮੈਂ ਤੇਰੇ ਉਹ ਤੇ ਭੈਣਾਂ ਵਾਲਾ ਥੋੜਾ ਇਹ ਗੀਤ ਆ ਭੈਣਾਂ ਵਾਲਾ ਤੇ ਉਹ ਆ ਮਾਂ ਮੈਂ ਮੁੜ ਪੇਕੇ ਨੀ ਜਾਣਾ ਪੇਕੇ ਹੁੰਦੇ ਮਾਵਾਂ ਨਾਲ ਕੋਈ ਤਾਂ ਮਾਵਾਂ ਵਾਲਾ ਆ ਸੱਚੀ ਤੂੰ ਮਾਵਾਂ ਵਾਲਾ ਗੀਤ ਆ ਉਹ ਭੈਣਾਂ ਵਾਲਾ ਗੀਤ ਆ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਭੈਣੇ ਵਿੱਚ ਕਿਹਨੇ ਨੀ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਭੈਣੇ ਕਰਦੀਆਂ ਗੱਲਾਂ ਇਹ ਤਾਂ ਤਾਇਆ ਜੀ ਭੈਣਾਂ ਤੁਸੀਂ ਜਾਣ ਨੂੰ ਧੱਕੇ ਨਾ ਪਾਤੀਆਂ ਤਾਂ ਮਾਵਾਂ ਹੀ ਕਹਿੰਦੇ ਨੇ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਮਾਏ ਕਹਿੰਦੀ ਚਲੋ ਇਹ ਠੀਕ ਸੀ ਗੀਤ ਜਿਹੜਾ ਮਾਤਾ ਦੱਸਿਆ ਬੜਾ ਰੁਆ ਹੋਇਆ ਆਪਣੇ ਗਗੂ ਤੇ ਕਹਿੰਦੇ ਜੀ ਬਾਬਾ ਜੀ ਗੱਲਾਂ ਬਾਤਾਂ ਕਰਿਆ ਕਰੋ ਕਦਿਆਂ ਦਾ ਕਰਿਆ ਕਰੋ ਕਦਿਆਂ ਦਾ ਗਾਣੇ ਸੁਣਾਓ ਗਗੂ ਤੂੰ ਸਾਡਾ ਸਿਸਟਮ ਹੀ ਹਿਲਾ ਛੱਡਿਆ ਵਾਕਿਆ ਤਾਂ ਜੀ ਗੱਲ ਸਹੀ ਆ ਕਿ ਉਹਨਾਂ ਨੇ ਜਿਹੜਾ ਉਹ ਇਹ ਮਜ਼ਾਕ ਹੀ ਕੀਤਾ ਸੀ ਗਾਣੇ ਵਾਲਾ ਉਹ ਕਹਿੰਦੇ ਗੱਲਾਂ ਸੁਣਾਇਆ ਕਰੋ ਤੇ ਗੱਲਾਂ ਵੀ ਆਪਾਂ ਤਾਜੀ ਉਹਨਾਂ ਨੂੰ ਸੁਣਾਉਣੀਆਂ ਨੇ ਗਾਣੇ ਵੀ ਸੁਣਾਉਣੇ ਨੇ ਆਹੋ ਗੱਲਾਂ ਵੀ ਸਭ ਸੁਣਾਵਾਂਗੇ ਉਹ ਆ ਤੇਰੇ ਖੇਡ ਵਗ ਗਿਆ ਜੀ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਗਗਨ ਭਾਜੀ ਤੇ ਪਾਲਾ ਭਾਜੀ ਵੀ ਤਾਜੀ ਆਏ ਨੇ ਬੱਲਿਆ ਪਾਲੇ ਆਵਾ ਪਾਲਾ ਪਾਲ 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 ਮੈਲਬਰਨ ਚ ਆ ਗਿਆ ਸਿਆਲ ਪਤਾ ਨੀ ਗੋਬਰ ਵੀ ਆ ਗਿਆ ਹੁਣ ਮੋਰਾ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਾਇਆ ਜੀ ਤੁਹਾਨੂੰ ਪੈਰੀ ਪੈਣਾ ਹਾਂ ਜੀ ਗੱਲ ਆ ਪਾਲ ਜਵਾਨੀ ਮਾਲ ਲੰਬੀ ਲੰਬੀ ਉਮਰ ਮਹਾਰਾਜ ਚਾਡੀ ਗਲਾ ਜੀ ਰੱਖੇ ਸੱਚੇ ਪਾਤਸ਼ਾਹ ਤਨ ਦੌਲਤਾਂ ਨਾਲ ਭਰੇ ਰੱਖੇ ਸੀ ਜਾਣੇ ਨੋਟਾਂ ਜੀ ਆੜਾ ਛੇੜੇ ਲੱਗਣ ਜਿਹੜੇ ਇੰਨੇ ਪੈਸੇ ਹੋ ਜਾਣ ਨਾ ਡਿੱਗ ਡਿੱਗ ਕੇ ਜਾਵੇ ਪੈਸੇ ਡਿੱਗ ਡਿੱਗ ਕੇ ਕਿੱਦਾਂ ਜਿੱਦਾਂ ਛਲੀਆਂ ਇਕੱਠੀਆਂ ਕੀਤੀਆਂ ਤੇ ਉਹਦੇ ਵਿੱਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਨਾ ਪੈਰ ਆ ਜੀ ਅੜੀਆਂ ਦਾ ਘੁੰਮ ਜਾਂਦਾ ਇਸ ਕਰਕੇ ਉਹ ਬੰਦਾ ਜਦੋਂ ਪੈਸਿਆਂ ਵਿੱਚ ਵੀ ਲੰਘਦਾ ਤੇ ਉਹ ਵੀ ਅੜ ਕੇ ਡਿੱਗ ਹੀ ਪੈਂਦਾ ਕਹਿੰਦੇ ਨੇ ਤਾਇਆ ਜੀ ਮੈਂ ਤਾਂ ਸੋਚਦਾ ਸੀ ਕੱਲ ਵਾਲਾ ਹੀ ਪ੍ਰੋਗਰਾਮ ਵੀਕਐਂਡ ਵਾਲਾ ਹੋਰ ਨਿਬੜਿਆ ਲੱਗਦਾ ਕੱਲ ਵਾਲਾ ਕਾਲਾ ਵੀਕਐਂਡ ਵਾਲਾ ਹੋਰ ਨਿਬੜਿਆ ਚਲੋ ਸ਼ੁਕਰ ਆ ਕਹਿੰਦੇ ਤੁਸੀਂ ਆ ਗਏ ਆ ਲੈ ਆਉਣਾ ਨੇ ਸੀ ਆਪਣਾ ਪਾਲ ਪਾਲ ਕੱਲ ਤੇ ਫਿਰ ਚਲ ਗਿਆ ਨਾ ਇਹ ਤਾਂ ਮੈਨੂੰ ਤੂੰ ਚਲਾਉਣਾ ਕਠਿਨ ਤੇ ਤੁਸੀਂ ਕੱਲ ਕਰ ਲੈਂਦੇ ਮੀਟਿੰਗ ਕੱਲ ਨਾਲੇ ਛੁੱਟੀ ਸੀ ਅੱਛਾ ਜਦੋਂ ਨਿਆਣਿਆਂ ਨੂੰ ਤੂੰ ਕਹਿੰਦੇ ਐਤਵਾਰ ਦੀ ਥਾਂ ਤੇ ਸੋਮਵਾਰ ਦੀ ਛੁੱਟੀ ਕਰ ਲੈਣ ਨਿਆਣੇ ਮੰਨ ਜਾਣਗੇ ਦਫ਼ਤਰ ਵਾਲਿਆਂ ਨੂੰ ਕਹੇ ਐਤਵਾਰ ਛੱਡੋ ਤੁਸੀਂ ਜੁਮੇ ਦੀ ਛੁੱਟੀ ਕਰੋ ਸ਼ੁੱਕਰਵਾਰ ਦੀ ਮੰਨ ਜਾਣਗੇ ਅਰਬ ਕੰਟਰੀ ਚ ਤਾਂ ਹੁੰਦੀ ਆ ਅਰਬ ਨੀ ਨਾ ਉਹ ਕੰਟਰੀ ਉੱਤਰੀ ਭਾਰਤ ਆ ਜਿਹੜੀ ਚੀਜ਼ ਜਦੋਂ ਹੋਣੀ ਉਦੋਂ ਹੋਣੀ ਆ ਉਦੋਂ ਪਹਿਲਾਂ ਨਾ ਹੋਈ ਤੇ ਨਾ ਹੋਣੀ ਤੇ ਕਹਿੰਦੇ ਤਾਇਆ ਜੀ ਚਲੋ ਬਾਕੀ ਆ ਗਏ ਨੇ ਚੰਗੀ ਗੱਲ ਆ ਤਾਇਆ ਜੀ ਕਹਿੰਦੇ ਤੁਹਾਡਾ ਪ੍ਰੋਗਰਾਮ ਸੁਣਨ ਦੇ ਮਾਰੇ ਸ਼ਨੀਵਾਰ ਨੂੰ ਕੰਮ ਤੇ ਆ ਜਾਈਦਾ ਜੀ ਆਉਂਦਾ ਵੇਖਲਾ ਪੈਸਿਆਂ ਦੇ ਚੱਕਰ ਚ ਨਾ ਵੇਖਲਾ ਵੀ ਸਾਡਾ ਤੇ ਖਿੱਚਦੀ ਇਹਨੂੰ ਮਾਇਆ, ਮਾਇਆ ਖਿੱਚ ਲਿਆਉਂਦੀ ਉਹਦਾ ਤੇ ਪਾਲ। ਸ਼ਨੀਵਾਰ ਨੂੰ ਜੇ ਕੰਮ ਕਰੇ ਤੇ ਕੋਈ ਮਾੜੀ ਗੱਲ ਨੀ, ਕੰਮ ਹੀ ਗਹਿਣਾ ਬੰਦੇ ਦਾ। ਤੇ ਤੂੰ ਕਹਿੰਦਾ ਵੀ ਖਰੇ ਕੰਮ ਕਰਨਾ ਹੀ ਨਾ ਪਵੇ, ਕੰਮ ਹੀ ਗਹਿਣਾ, ਕੰਮ ਤੋਂ ਕੀ ਲੈਣਾ, ਕਹਿੰਦਾ ਕੰਮ ਹੀ ਗਹਿਣਾ। ਨਹੀਂ ਪਾਲਾ ਤਾ ਜੀ ਕੰਮ ਦਾ ਸ਼ੌਕੀਨ ਉਹਦਾ ਏਦਾਂ ਤੇ ਜਦੋਂ ਕਾਮਾ ਦੇ ਚੰਗਾ ਜਦੋਂ ਆਦੇ ਦੂਸਰਾ ਕਹਿੰਦਾ ਚਨਾ ਦਾ ਮੈਨੂੰ ਚਨਾ ਖਰਿਆ ਮੁੜਾ ਭਾਰਤ। ਹਾਂਜੀ 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 ਹਰਮੀਤ ਸਿੰਘ ਚਨਾ ਚਨਾ ਮੁੜਾ ਭਾਜੇ ਉਹ ਵਾਪਸ ਕਿਹਦਾ ਮੁੜਾ ਜਾਂ ਦੋ ਨੰਬਰ ਚ ਸੀਗਾ, ਦੋ ਨੰਬਰ ਚ ਸੀਗਾ ਬੀਜਾ ਨੀ ਵਧਿਆ ਕੀ ਕਰਾ ਤੂੰ ਯਾਰ ਜੇ ਬੀਜਾ ਨੀ ਵਧਿਆ ਤੇ ਚੰਗੇ ਤੁਸੀਂ ਉਹਨੂੰ ਵਿਚਾਰੇ ਨੂੰ ਐਤਵਾਰ ਵੀ ਕੰਮ ਕਰਵਾਓ ਤੇ ਯਾਰ ਉਹ ਕੰਮ ਹੀ ਹੋਣਾ ਤੇ ਬਾਈ ਉਹ ਇੱਥੇ ਵਿਹਲੇ ਰਹਿਣਾ। ਚੰਨਾ ਯਾਰ ਯਾਰਾਂ ਦਾ ਯਾਰ ਸੀ ਯਾਰ ਹੁਣ ਵੀ ਹੈਗਾ ਇੱਥੇ ਸੁਣਦੇ, ਇੱਥੇ ਨੀ ਸੁਣਦੇ ਪਰ ਬਾਹਰ ਹੀ ਸੁਣਦੇ ਸੀ ਤਾਜੀ ਉਹ ਇੱਥੇ ਤੇ ਟੈਲੀਵਿਜ਼ਨ ਹੀ ਨੀ ਜਾਣ ਛੱਡਦੇ 999 ਚੈਨਲ ਆ ਬੰਦਾ ਕਿਹਨੂੰ ਕਿਹਨੂੰ ਵੇਖੂ ਹੈਗਾ ਕਿ ਮਿੰਟ ਸਾਰਿਆਂ ਨੂੰ ਵੇਖਿਆ ਤੇ ਦਿਹਾੜੀ ਪਾ ਲਾ। ਉਹਨਾਂ ਦੇ ਰੇਡੂਏ ਦੇ ਵੀ ਚੈਨਲ ਬਲੇ ਰਿਹਾ, ਰੇਡੂਏ ਦੇ ਵੀ ਕੋਈ ਥੋੜੇ ਨੇ ਜਿਹੜਾ ਮਰਜ਼ੀ ਲਾਓ ਕੋਈ ਇੱਕ ਮੁੱਦਾ ਜਾਂ ਕੀ ਫਿਰ ਲਿਆ। ਆਪਣੇ ਪ੍ਰੋਗਰਾਮ ਜਾਈਏ ਜੇ ਕੋਈ ਮੁੱਦਾ ਮੁੱਦਾ ਨੀ, ਬਿਨਾਂ ਮੁੱਦਿਆਂ ਦੇ ਕੰਮ ਕਰੀ ਤੁਰਾਉਂਦੇ ਆ ਤੇ ਇਹ ਚ ਮੁੱਦਾ ਹੀ ਉਹਦਾ ਸਾਡੇ ਪਿੰਡ ਦਾ ਹੀ ਜ਼ਿਆਦਾ ਵਾ, ਪਿੰਡ ਦੇ ਮੁੱਦੇ ਚੱਲਦੇ ਨੇ ਤੁਹਾਡੇ ਦੇ ਹੋਰ ਤੇ ਕੋਈ ਨੀ। ਬਾਕੀ ਕਹਿੰਦੇ ਤਾਇਆ ਜੀ ਸੁਖਪ੍ਰੀਤ ਨਾਲ ਮੀਟਿੰਗ ਕਿਵੇਂ ਰਹੀ? ਉਹ ਮੀਟਿੰਗ ਭਰਾਵਾ ਫੇਰ ਜਿਹੜੀ ਆ ਉਹਨੂੰ ਕੀ ਕਹਿੰਦੇ ਜਿਹੜੀ ਸਥਗਿਤ ਕਰ ਦਿੱਤੀ ਗਈ ਆ, ਪੋਸਟਪੋਨ ਹੋ ਗਈ। ਤੇ ਜਦੋਂ ਸ਼ਾਮੀ ਨੂੰ ਬੰਦਾ ਹੀ ਕੋਈ ਨੀ ਆ, ਮੈਂ ਹੁਕਮਪ੍ਰੀਤ ਦੋਸਤ ਇੱਕ ਮੈਂ ਸੀ ਹੁਕਮਪ੍ਰੀਤ ਸੀ ਤੇ ਜਾਂ ਉਹ ਦੂਸਰਾ ਆਇਆ ਗੁੱਲੂ, ਚਾਹ ਬਣਾਈ ਸਾਰੇ ਜਾਣੇ ਨੇ ਪੀਤੀ, ਸਾਰੇ ਕਿਤੇ ਕਹਿੰਦੇ ਕਹਿੰਦੇ ਤੇ ਜਾਣੇ ਕੋਲ ਮਿਲਾ ਕੇ ਮੈਂ ਕਿਹਾ ਵੀ ਹੁਕਮਪ੍ਰੀਤ ਜਾਂ ਤੇ ਗੁਰੂ ਨੇ ਸੁਣਿਆ ਨੀ ਭੇਜਿਆ ਜਾਂ ਉਹ ਕਮਾਂ ਕਰਾਂ ਨੂੰ ਜਾ ਪਾਇਆ। ਮੈਂ ਕਮਾਂ ਤੋਂ ਯਾਦ ਆਇਆ ਵੀ ਕਮੋਂ ਰਾਹੀਂ ਜਾਈਏ ਤੇ ਸਾਨੂੰ ਜਾਣਦੇ ਹੁਣ ਤੇ ਉਹ ਕਹਿੰਦੇ ਚਲੋ ਫਿਰ ਸ਼ਾਮ ਦੀ ਰੱਖੀ ਉਮੀਦ, ਦੁਪਹਿਰੇ ਤੇ ਸੈਰ ਸੜ ਜਾਂਦਾ ਉਸ ਬੇਟਿਆਂ ਦਾ। ਸ਼ਾਮ ਨੂੰ 6 ਤੋਂ 7 ਦੀ ਗੱਲ ਕੀਤੀ, ਚਲੋ ਬਹੁਤ ਸੋਹਣਾ ਤਾ ਜੀ 6 ਤੋਂ 7 ਨਾਲੇ ਮੌਸਮ ਬੜਾ ਸਹੀ ਹੁੰਦਾ, ਉਹ ਮੌਸਮ ਨੂੰ ਉੱਥੇ ਪਿਕਨਿਕ ਰਹਿ ਜਾਣਾ ਕਰਨੀ ਤੇ ਮੀਟਿੰਗ ਵਧੀਆ ਪੱਖੇ ਲੱਗੇ ਕਿਤੇ ਤੂੰ ਜਾ ਕੇ ਵੇਖੋ ਜੰਜ ਕਰ, ਜੰਜ ਕਰ ਤੇ ਪੰਚਾਇਤ ਕਰ ਇਕੱਠਾ
ਜੀ
ਤੇ ਜਿੱਦਣ ਬਰਾਤ ਆਈ ਹੋਵੇ ਉਦਣ ਇਹ ਜਿਹੜੀ ਉਹ ਮੀਟਿੰਗ ਸ਼ੈਡ ਵੀ ਦੇਈਦੀ ਆ, ਫਿਰ ਬਰਾਤ ਨੀ ਨਾ ਫਿਰ ਬਰਾਤ ਚੰਗੇ ਲੱਗਦੇ ਮੀਟਿੰਗ ਲਾਦੇ। ਉਦਾਂ ਇੱਕ ਗੱਲ ਹੈ ਖਾਸ ਇਦੋਂ ਚੰਗਾ ਸਾਰੇ ਪਿੰਡ ਦੇ ਸਾਡੀਆਂ ਇਹ ਸਿਫਤਾਂ ਕਰਦੇ ਕਹਿੰਦੇ ਵੀ ਉੱਤਰੀ ਭਾਰਤ ਦਾ ਪਹਿਲਾ ਪਿੰਡ ਆ ਜਿੱਥੇ ਹਰ ਵੀਕ ਦੇ ਐਂਡ ਦੇ ਉੱਤੇ ਮੀਟਿੰਗ ਹੁੰਦੀ ਤੇ ਲੇਖਾ ਚੁਕਾਉਂਦਾ ਪਿੰਡ ਦਾ। ਇਹ ਹੋਣਾ ਵੀ ਚਾਹੀਦਾ ਜਿੱਦਾਂ ਪਹਿਲਿਆਂ ਦੇ ਵਿੱਚ ਰਾਜ ਦਰਬਾਰ ਲੱਗਦੇ ਸੀ, ਇੱਕ ਦਿਨ ਫੈਸਲੇ ਹੁਣ ਕਿਹੜੀਆਂ ਪਾਲਸੀਆਂ ਕੀ ਹੋਣੀਆਂ, ਜਿਹੜੇ ਪਿੰਡਾਂ ਚ ਮੀਟਿੰਗਾਂ ਮਾਰੀਆਂ ਨਾ ਉਹਦੀਆਂ ਉੱਥੇ ਕੋਈ ਪੁੱਛਣ ਵਾਲਾ ਨੀ ਦੱਸਣ ਵਾਲਾ ਨੀ ਕੋਈ ਨੀ, ਉੱਥੇ ਜਾਣਦਾ ਨੀ ਪਛਾਣਦਾ ਨੀ, ਸਭ ਬਸ ਆਓ ਚੜਾਈ ਕਿੱਧਰ ਆ ਗਿਆ ਪੈਸੇ ਕਿੱਧਰ ਗਏ, ਇਸੇ ਕੱਲੀ ਕੱਲੀ ਰੁਪਈਏ ਪੂੰਜੀ ਜਿਹੜੀ ਹੈ ਚੁਆਨੀ ਦੁਆਨੀ ਅਠਾਨੀ ਸਭ ਦੱਸਣਾ ਪੈਂਦਾ। ਆਪਾਂ ਨੂੰ ਇੰਨੀ ਗ੍ਰਾਂਟ ਆਈ ਆ, ਇੰਨੇ ਜ਼ਿਲ੍ਹਾ ਗਾ, ਇੰਨੇ ਦਿਆਗਾ, ਬਾਕੀ ਤੁਸੀਂ ਦੱਸੋ ਅਗਲਿਆਂ ਦਾ ਕੀ ਕਰਨਾ ਪੈਸਿਆਂ ਦਾ
ਜੀ। ਤੇ ਜਿਹੜੀ ਤੁਹਾਡੀ ਪੰਚਾਇਤੀ ਪੈਲੀ ਦੇ ਉਹਦੇ ਤੁਸੀਂ ਪੈਸੇ ਦੇ ਦਿੱਤੇ ਨੇ,
ਉਹ ਪੈਸੇ ਲੈ ਕੇ ਜਾਨ ਛੱਡ ਦੇ ਉਹਦਾ ਜਾਨ ਛੱਡ ਦੇ ਉਹ ਪਟਵਾਰੀ ਪਟਵਾਰੀ ਤੇ ਸੈਕਟਰੀ ਤੇ 2-4 ਹੋਰ ਉਹਨਾਂ ਦੇ ਜਿਹੜੇ ਆਏ ਸੀ ਬੰਦੇ ਉਹ ਜਿੰਨਾ ਚੈੱਕ ਫਿਰ ਚੈੱਕ ਮੈਂ ਦਵਾ ਚੈੱਕ ਹੀ ਦੇਵਾਂਗੇ ਕੈਸ਼ ਅਸੀਂ ਰੱਖੀ ਫਿਰਦੇ ਹਾਂ। ਅਸੀਂ ਹੈਗੇ ਬਹੁਤ ਮਹਾਰਾਜਾ ਪਟਿਆਲਾ ਦੇ ਖਾਨਦਾਨ ਚੋਂ, ਅਸੀਂ ਆਹ ਚੱਕ ਚੈੱਕ ਫੜ ਕੇ ਦਵਾਉਣ ਦੇ ਦਿੱਤਾ। ਪਹਿਲੀ ਜਿਹੜੀ ਆ ਹੁਕਮਪ੍ਰੀਤ ਮੈਨੂੰ ਕਹਿੰਦੇ ਵੀ ਚਲੋ ਅੱਧੇ ਅੱਧੇ ਆਪਾਂ ਲੈ ਲੈਣੇ, ਅੱਧੇ ਪੈਸੇ ਪਾ ਅੱਧੇ ਉਹਨੇ ਬਾਅਦ ਦੇ ਮੈਂ ਭਾਈ, ਤੇ ਜਿਹੜਾ ਕੋਈ ਮਾੜਾ ਮੋਟਾ ਨਿਕਲਦਾ ਵੀ ਤੂੰ ਕਣਕ ਗਿਆ ਕਿ ਉਹਨਾਂ ਵਧਦੇ ਦੇ ਕਰ ਲੈਣੇ, ਜੇ ਖਾਦ ਵੀ ਅੱਧੀ ਫਿਰ ਐਦਗੀ ਉਹਦਾ ਚੰਗੀ ਠੀਕ ਨਹੀਂ ਵੇਲਾ ਵੀ ਕਰਮਾਂ ਦੀਆਂ ਖੇਡਾਂ ਹੁੰਦੀਆਂ ਜਿਹੜੇ ਕਦੇ ਵੀ ਜਿਹਨਾਂ ਨੇ ਨਾ ਆਪਣੇ ਉਹ ਪੈਰੀ ਚੱਕੀ ਸਾਂਭਾਏ ਰੋਏ ਜਾਂ ਵੀ ਰੋਏ ਜਾਂ ਕਹਿੰਦੇ ਬੱਚੇ ਕੱਖ ਨਹੀਂ ਮਰ ਗਏ ਲੁੱਟ ਗਏ ਤਬਾਹ ਹੋ ਗਏ ਸੋਹਣੇ ਦਿਲ ਲੈ ਕੇ ਫਨਾ ਹੋ ਗਏ। ਉਹ ਕਹਿੰਦੇ ਵੀ ਹੁਕਮਰੀਤ ਦੇ ਕਰਮਾਂ ਦੇ ਲਾ ਉਹਦੇ ਨਾਂ ਤੇ, ਮੈਂ ਕਿਹਾ ਕੀ ਪੈਰੀ ਉਹਦਾ ਨਾਮ ਆ, ਉਹ ਸੱਚ ਉਹਦੇ ਨਾਂ ਤੇ ਨੇ, ਇਹ ਨਾਂ ਫਿਰ ਮੇਰੇ ਤੇ ਹੀ ਆ, ਮੇਰੇ ਨਾਂ ਤੇ ਆ, ਉਹਨੂੰ ਹਿੱਸੇ ਚ ਲੈ ਲਿਆ। ਤੇ ਕਰਮਾਂ ਦੀ ਖੇਡ ਹੁੰਦੀ, ਜੇ ਮੈਂ ਸਾਰੀ ਆਪਣੇ ਪੈਰ ਤੇ ਚੱਕ ਲਈ ਨਾ ਤੇ ਨਾ ਉਹਨੂੰ ਮੈਂ ਬੱਚਾ ਹਿੱਸੇਦਾਰ ਪਾਉਣਾ, ਤੇ ਮੈਂ ਜੇ ਤੈਨੂੰ ਪਤਾ ਚੰਗੀ ਭਾਲੀ ਪੈਰ ਕਿਉਂ ਮੈਨੂੰ ਕੁਛ ਵੱਜਦਾ, ਉਹ ਤੋਂ ਬਚਣਾ। ਕਈ ਵਾਰ ਮਤਲਬ ਕਰਮ ਹੁੰਦੇ ਆ, ਕਰਮ ਕਹਿੰਦੇ ਤੇਜ ਆ ਖਿੜੇ ਮੱਥੇ ਵਾਲੇ, ਜਿਹੜੇ ਮੱਥੇ ਲੱਗ ਗਿਆ ਮੋਤ ਵੀਰਾਂ ਸਿੱਧੀਆਂ ਕਰ ਦਿੰਦੇ। ਕੋਈਆਂ ਦੇ ਮੱਥੇ ਚ ਘੋੜੇ ਦਾ ਪੁੜਾ ਹੁੰਦਾ, ਘੋੜੇ ਦਾ ਪੁੜਾ ਹੁੰਦਾ ਤੇ ਉਹ ਜਿਹਦੇ ਮੱਥੇ ਲੱਗ ਜਾਣ ਨਾ ਉਹ ਤਕਦੀਰਾਂ ਜਿਹੜੀਆਂ ਪੁੱਠੀਆਂ ਕਰ ਦਿੰਦੇ, ਜਿਹੜੇ ਚੰਗੇ ਬੜੇ ਬੰਦੇ ਨੂੰ ਆਹ ਲੱਕੋਂ ਲੈ ਲੈਂਦੇ।
ਬੰਦੇ ਨੈਸੀ ਵੀ ਹੁੰਦੇ ਹੋਣਗੇ ਤਾਂ ਜੀ, ਰੱਬ ਦੀ ਬਣਾਈ ਤੇ ਸਾਰੀ ਕੁਦਰਤ ਕਿੱਥੇ ਨੈਸੀ ਹੁੰਦੀ ਹੈ, ਤੇ ਪਰਮਾਤਮਾ ਕੋਈ ਮਾੜਾ ਬਣਾਉਂਦਾ ਨੀ, ਪਰਮਾਤਮਾ ਦੀ ਚੰਗਾ ਬਣਾਉਂਦਾ, ਬੰਦਾ ਆਪਣੇ ਆਪ ਦੇ ਕੰਮਾਂ ਕਾਰਾਂ ਨਾਲ ਹੀ ਉਹ ਮਾੜਾ ਬਣ ਜਾਂਦਾ। ਕੰਮ ਕਾਰ ਵੇਖੋ ਵੀ ਸੋਚ ਬੰਦੇ ਦੇ ਵਿਚਾਰ ਬਣਾਉਂਦੀ, ਜੋ ਸੋਚਾਂਗੇ ਉਹ ਵਿਚਾਰ ਬਣ ਜਾਣਗੇ, ਜਿਹੜੇ ਵਿਚਾਰ ਹੋਣਗੇ ਉਦਾਂ ਦਾ ਸੁਭਾਅ ਬਣ ਜੂਗਾ, ਜਿੱਦਾਂ ਦਾ ਸੁਭਾਅ ਹੋਊਗਾ ਉਦਾਂ ਦਾ ਕਿਰਦਾਰ ਬਣ ਜੂਗਾ, ਜਿੱਦਾਂ ਦਾ ਕਿਰਦਾਰ ਉਦਾਂ ਦਾ ਬੰਦਾ। ਬੰਦਾ ਹੈਗਾ ਜਦੋਂ ਬਣਦਾ, ਸੋਚ ਕੋਈ ਬਣਦਾ, ਸੋਚ ਜਿਹਦੀ ਚੰਗੀ ਆ ਉਹ ਕਹਿੰਦੇ ਨਾ ਉਹ ਮਾੜੀ ਸੋਚ ਪੈਰ ਦੀ ਮੁੱਝ ਬੰਦੇ ਨੂੰ ਅੱਗੇ ਨਹੀਂ ਜਾਣ ਦਿੰਦੀ। ਭੱਲੇ ਨੇ ਫਿਰ ਇਹ ਗੱਲ ਕਹੀ ਸੀ, ਮਾੜੀ ਸੋਚ ਹੋਵੇ ਤੇ ਪੈਰ ਦੀ ਮੁੱਝ ਹੋਵੇ ਬੰਦੇ ਨੂੰ ਅੱਗੇ ਨਹੀਂ ਵੱਧ ਦਿੰਦੀ, ਸੋਚ ਚੰਗੀ ਰੱਖਣੀ ਚਾਹੀਦੀ। ਮਾੜੀਆਂ ਸੋਚਾਂ ਵਾਲੇ ਮਗਰੋਂ ਮਾੜੇ ਰਿਜਲਟ ਪਾਉਂਦੇ ਆ, ਤੇ ਕਰਕੇ ਜਿਹੜੀਆਂ ਮਾੜੀਆਂ ਸੋਚਾਂ ਵਾਲੇ ਉਹਨਾਂ ਦੇ ਤਕਦੀਰਾਂ ਵੀ ਮਾੜੀਆਂ, ਉਹਨਾਂ ਦੇ ਕੰਮ ਵੀ ਮਾੜੇ, ਉਹਨਾਂ ਦੇ ਕਿੱਤੇ ਵੀ ਮਾੜੇ। ਕਿੱਤੇ ਕਾਹਦੇ? ਸ਼ਰਾਬ ਵੇਚ ਲਈ, ਜੂਆ ਖੇਡ ਲਿਆ, ਚਿੱਟਾ ਵੇਚ ਲਿਆ, ਠੱਗੀਆਂ ਚੋਰੀਆਂ, ਇਹ ਉਹਨਾਂ ਦੇ ਕਿੱਤੇ। ਤੇ ਜਿਹੜੇ ਐਸੇ ਬੰਦੇ ਆ ਉਹ ਫਿਰ ਜਦੋਂ ਤਕਦੀਰ ਹੀ ਉਹਨਾਂ ਦੀ ਪੁੱਠੀ, ਉਹਨਾਂ ਆਪਦੀ ਆਪੇ ਗੇੜ ਲਈ, ਤੇ ਫਿਰ ਜਿਹੜਾ ਉਹਨਾਂ ਦੇ ਮੱਥੇ ਲੱਗਦਾ ਉਹਦੀ ਵੀ ਫਿਰ ਤਕਦੀਰ ਉਹਨਾਂ ਦੀ ਹੁੰਦੀ। ਕਿਉਂਕਿ ਬੰਦੇ ਦੀ ਸਰੀਰ ਦੇ ਵਿੱਚ ਊਰਜਾ
ਜੀ,
ਊਰਜਾ ਜਿਹੜੀ ਆ ਉਹ ਬੰਦੇ ਦੇ ਬਾਕੀ ਲੋਕਾਂ ਨੂੰ ਜਿਹੜੀ ਉਹ ਪ੍ਰਭਾਵਿਤ ਕਰਦੀ
ਜੀ।
ਊਰਜਾ ਹੀ ਬੰਦੇ ਨੂੰ ਖਿੱਚਦੀ, ਊਰਜਾ ਬੰਦੇ ਨੂੰ ਦੂਰ ਤੱਕਦੀ। ਚੁੰਮਕ ਤੋਂ ਬੇਸੀ ਹੋਣੀ ਆ
ਜੀ,
ਚੁੰਮਕ ਬੰਦੇ ਚੁੰਮਕ ਇੱਕ ਦੂਜੇ ਨੂੰ ਖਿੱਚਦੀ ਵੀ, ਚੁੰਮਕ ਨੂੰ ਜੇ ਕਿਤੇ ਪੁੱਠੇ ਸਿਰੇ ਕਰ ਦੋ ਚੁੰਮਕ ਇੱਕ ਦੂਜੇ ਨੂੰ ਧੱਕਦੀ ਵੀ ਆ, ਦੇਖਿਆ ਕਿ ਨਹੀਂ?
ਹਾਂਜੀ ਤਾਏ ਜੀ, ਮੈਂ ਸਮਝ ਗਿਆ। ਨੌਰਥ ਸਾਊਥ ਜੇ ਵੱਖਰਾ ਹੋ ਜਾਵੇ ਤੇ ਉਹ ਫਿਰ ਅਪੋਜਿਟ ਡਾਇਰੈਕਸ਼ਨ ਦੇ ਵਿੱਚ ਧਕੇਲਦੀ ਹੈ ਗਾਂ ਨੂੰ।
ਤੇ ਤੂੰ ਤਾਂ ਸਿਆਣਾ ਆਪ ਆ, ਲੋਕਾਂ ਦੇ ਧੀ ਪੁੱਤ ਸਿਆਣੇ, ਤੂੰ ਆਪ ਸਿਆਣਾ। ਤੇ ਉਹ ਫਿਰ ਗੱਲਾਂ ਇਹ ਆ ਵੀ ਇਹਦੇ ਵਿੱਚ ਚੀਜ਼ਾਂ ਮਿਲਣੀਆਂ
ਜੀ। ਤੇ ਇੱਧਰ ਤਾਏ ਜੀ ਰਣਜੀਤ ਕੌਰ ਦਾ ਗਾਣਾ ਸੁਣਨਾ ਚਾਹੁੰਦੇ ਨੇ, ਮੁੰਦਰੀ
ਮੁੰਦਰੀ ਮੁੰਦਰੀ ਸੁਣਨਾ ਚਾਹੁੰਦੇ ਨੇ। ਮੁੰਦਰੀ ਲਾ ਲਈ ਵੇ ਮੁੰਦਰੀ ਮੇਰੀ, ਦੇ ਰੁਮਾਲ ਵਰਗਾਈ, ਮੇਲੇ ਨੂੰ ਚਲੀਏ ਮਿਲਣਾ, ਚਲੀਏ ਮੇਰੇ ਨਾਲ ਵਰਗਾਈ। ਤੇ ਬਾਕੀ ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਅੰਮ੍ਰਿਤਪਾਲ ਭਾਜੀ ਵੀ ਆਪਾਂ ਨੂੰ ਤਾਏ ਜੀ ਸੁਣਦੇ ਪਏ ਨੇ ਸ਼ੈਪਟਨ ਤੋਂ। ਉਹ ਬੱਲੇ ਅੰਮ੍ਰਿਤ ਅੰਮ੍ਰਿਤ, ਉਹ ਚਾਹ ਪਾ ਤੇਰੇ ਮੱਕੇ ਪੇੜਾ ਮਿਲ ਗਈ ਜਾਂਚਣੀਆਂ, ਉਧਰ ਅੰਮ੍ਰਿਤ ਆ ਗਿਆ ਆਪਣਾ ਹੀਰਾ। ਓ ਵਾਹ ਅੰਮ੍ਰਿਤ, ਉਹ ਤੇਰੇ ਦੇਣੇ ਕਿੱਥੋਂ ਦੇ ਦਿਆਂਗੇ ਅੰਮ੍ਰਿਤ, ਸਾਡਾ ਯਾਰ ਆਉਂਦਾ ਉਦਾ ਡਾਵੇਂ ਡਾਵੇਂ ਹੀ ਆ, ਫੇਰ ਵੀ ਜਦੋਂ ਵੀ ਆਉਂਦਾ ਨੱਚਦਾ ਹੀ ਆਉਂਦਾ, ਝੂਮਰ ਪਾਉਂਦਾ ਜਿੱਦਾਂ ਉਹ ਆਪਣਾ ਭੰਗੂ ਭੰਗੂ ਨੀ ਆਇਆ, ਭੰਗੂ ਨੀ ਆਇਆ ਜੀ ਉਹ, ਮੈਂ ਨਾ ਉਹ ਛੁੱਟੀ ਮਾਰ ਕੇ ਬਹਿ ਗਿਆ ਹੋਣਾ, ਕਹਿੰਦਾ ਹੁਣ ਰਹਿਣ ਦੇ ਨਹੀਂ ਜਾਣ ਨੂੰ, ਨਾ ਰੇੜੂਏ ਤੇ ਜਾਣਾ ਨਾ ਉਹਨੇ ਗੱਡੀ ਗੱਡੀ ਤੇ ਵੀ ਨੀ ਫਿਰ ਬੈਠਿਆ ਹੋਣਾ, ਰੇੜੂਏ ਤੇ ਹੁੰਦਾ ਉਹਨੇ ਉਹੋ ਹੀ ਰਟਿਆ ਰਟਾਇਆ ਸੁਨੇਹਾ ਭਰਾਵਾ, ਰਟਿਆ ਰਟਾਇਆ ਕਿ ਦੋ ਦਿਨ ਦੋ ਦਿਨ ਮੇਰੇ ਬਾਗੀ ਆਨ ਔਖੀ ਕਰ ਛੱਡੀ, ਉਹ ਮੈਂ ਚੰਗਾ ਉਹਨੂੰ ਬੁਲਾ ਨੂੰ ਕਹਿ ਛੱਡਿਆ ਵੀ ਆਪਦਾ ਸੁਨੇਹਾ ਭੇਜਿਆ ਕਰ, ਉਹਨੇ ਉਹ ਲਿਖੇ ਜਿਹੜੇ ਮੈਂ ਉਹਨਾਂ ਨਾ ਹੀ ਲਿਖਦਾ, ਚੰਗਾ ਜਿਉਂ ਲੱਗਾ ਜਿਉਂ ਲੱਗਾ। ਤੇ ਬਾਕੀ ਤਾਇਆ ਜੀ ਅੰਮ੍ਰਿਤਪਾਲ ਭਾਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਦੇ ਪੰਜਾਬੀ ਗਾਣਾ ਲਾ ਦਿਓ ਜੀ, ਕੁਲਵਿੰਦਰ ਬਿੱਲੇ ਦਾ ਧੰਨਵਾਦ। ਪੰਜਾਬੀ ਗਾਉਂਦਾ ਕੁਲਵਿੰਦਰ ਬਿੱਲੇ ਨੇ ਕਿਹੜੇ ਫਸਟ ਤੋਂ ਗਾਏ ਅੰਮ੍ਰਿਤ, ਉਹ ਗਾਉਂਦਾ ਪੰਜਾਬੀ ਆ। ਉਹ ਤਾਇਆ ਜੀ ਪੰਜਾਬ ਗੀਤ ਕਹਿਣਾ ਸੀ ਜੀ, ਤਾਂ ਭੁੱਲ ਗਿਆ ਤੇਰੇ ਪੜ੍ਹਨ ਦੇ, ਉਹਦੇ ਸਿਆਣੇ ਬਿਆਣੇ ਦੀ ਲਾਹ ਪਾ ਕਰਵਾ ਛੱਡੀ ਤੂੰ, ਤੇਰੇ ਪੜ੍ਹੇ ਦੇ ਗਲਤ ਨਾ ਕਰਦੇ।
ਉਹ ਮਾਂ ਮਾਸ ਮੈਂ ਅੰਮ੍ਰਿਤ ਪਾ ਤੂੰ ਸਹੀ ਕਹਿੰਦਾ ਸੀ ਤੇ ਇਹਦਾ ਹੀ ਪਛੀ ਲੱਗਦੇ ਇਹਦਾ ਪੈ ਜਾ ਕਿਤੇ ਇਹਨੂੰ ਫੁੜਕੀ ਇਹਨੂੰ ਕਹਿੰਦਾ ਪੈ ਜਾ ਕਿਤੇ ਇਹਨੂੰ ਬਲਾ ਨੂੰ ਬਲਾ ਪੜ ਪੰਜਾਬ ਪੰਜਾਬੀ ਕੋਈ ਫਰਕ ਨਹੀਂ ਤਾਜੀ ਪੰਜਾਬ ਚ ਪੰਜਾਬੀ ਬੋਲੀ ਜਾਂਦੀ ਉਹ ਤਾਂ ਠੀਕ ਆ ਪਰ ਉਹ ਅਗਲੇ ਵਿਚਾਰੇ ਨੇ ਰੁਕਿਆ ਤਾਂ ਪੰਜਾਬ ਗਾਣਾ ਪੰਜਾਬੀ ਗਾਣਾ ਹੁਣ ਕਹਿ ਸਕਦਾ ਉਹ ਤਾਂ ਜੀ ਆਪਣਾ ਬੰਦਾ ਕੋਈ ਨੀ ਆਪਣੇ ਪੰਜਾਬ ਗੀਤ ਸੁਣਾਉਂਦੇ ਨੇ ਪੰਜਾਬ ਹੀ ਸੁਣਾਵਾ ਪਾਕਿਸਤਾਨ ਪਾਕਿਸਤਾਨ ਚ ਵੀ ਤਾਂ ਪੰਜਾਬ ਹੈਗਾ ਉਹ ਚਲੋ ਜਿਹੜਾ ਵੀ ਪੰਜਾਬ ਵਾਲੇ ਸਾਰਿਆਂ ਲਈ ਆਪਾਂ ਸੁਣਾ ਲੈਣੇ ਤੂੰ ਗੱਲ ਹੀ ਨਿਬੇੜ ਜੀ ਤੇ ਅਰਸ਼ਦੀਪ ਸਿੰਘ ਬਰਾੜ ਸਾਹਿਬ ਤਾਂ ਜੀ ਸੁਣਦੇ ਪਏ ਨੇ ਕਹਿੰਦੇ ਹੈਲੋ ਤਾਂ ਜੀ ਹੈਲੋ ਬਰਾੜ ਉਹ ਵਾਲਾ ਵਾਲਾ ਪੁੱਤ ਬਰਾੜਾਂ ਦਾ ਇਹਦਾ ਪਿੰਡ ਸੀ ਬਾਜਾ ਖਾਨਾ ਆ ਹਾ ਹਾ ਕਹਿੰਦੇ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹਾਓ ਕੈਨ ਵੀ ਪਲੇ ਪੋਡਕਾਸਟ ਔਨ ਰੇਡੀਓ ਐਪ ਔਨ ਐਪਲ ਫੋਨ ਇਟਸ ਨੋਟ ਵਰਕਿੰਗ ਐਨੀ ਮੋਰ ਥੈਂਕ ਯੂ ਰਿਵਿਊ ਬੜੀ ਝਾੜਨਾ ਹੀ ਨੀ ਜੇ ਸਾਨੂੰ ਆਉਂਦੀ ਨਹੀਂ ਤਾਂ ਜੀ ਉਹ ਕਹਿੰਦੇ ਨੇ ਕਿ ਕਹਿੰਦੇ ਤੇ ਪੋਡਕਾਸਟ ਜਿਹੜਾ ਉਹ ਪਲੇ ਨੀ ਹੋ ਰਿਹਾ ਐਪਲ ਦੇ ਫੋਨਾਂ ਤੇ ਇਹ ਕੰਮ ਨੀ ਕਰ ਰਿਹਾ ਭਾਜੀ ਤੁਸੀਂ ਜਿਹੜੀ ਪੋਡਕਾਸਟ ਐਪ ਦੇ ਵਿੱਚ ਜਾ ਕੇ ਨਹੀਂ ਚੱਲ ਰਿਹਾ ਮੈਂ ਤੁਹਾਡਾ ਸੁਨੇਹਾ ਜਿਹੜਾ ਉਹ ਫਾਰਵਰਡ ਕਰ ਦਿੰਦਾ ਟੈਕਨੀਕਲ ਟੀਮ ਨੂੰ ਤੇ ਉਹ ਜਲਦੀ ਉਹ ਤੁਹਾਡਾ ਜਿਹੜਾ ਸੁਨੇਹਾ ਉਹਦਾ ਰਿਪਲਾਈ ਕਰ ਦੇਣਗੇ ਅੱਛਾ ਜੇ ਐਪਲ ਤੇ ਇਹ ਨੀ ਚੱਲ ਰਿਹਾ ਤੁਸੀਂ ਐਂ ਕਰਿਓ ਉਹਦੇ ਤੇ ਐਪਲੀਕੇਸ਼ਨ ਜਿਹੜੀ ਹਰਮਨ ਰੇਡੀਓ ਦੀ ਅਫੀਸ਼ੀਅਲ ਆ ਉਹਨੂੰ ਤੁਸੀਂ ਡਾਊਨਲੋਡ ਕਰ ਲਓ ਭਾਜੀ ਤੇ ਅਫੀਸ਼ੀਅਲ ਐਪਲ ਤੇ ਵੀ ਹੈਗੀ ਆ ਉਸ ਐਪਲੀਕੇਸ਼ਨ ਦੇ ਵਿੱਚ ਮੈਨਿਊ ਦੇ ਵਿੱਚ ਜਾ ਕੇ ਤਾਂ ਤੁਸੀਂ ਪੋਡਕਾਸਟ ਲਾਇਬ੍ਰੇਰੀ ਜਿਹੜੀ ਆਪਸ਼ਨ ਨੂੰ ਕਲਿੱਕ ਕਰ ਸਕਦੇ ਪੋਡਕਾਸਟ ਨੂੰ ਕਲਿੱਕ ਕਰਕੇ ਮੈਨਿਊ ਦੇ ਵਿੱਚ ਜਾ ਕੇ ਉਹਦੇ ਵਿੱਚ ਸਾਰੇ ਪ੍ਰੋਗਰਾਮ ਪਏ ਨੇ ਤੇ ਜੇ ਫਿਰ ਵੀ ਗੱਲ ਨਹੀਂ ਬਣਦੀ ਤਾਂ ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਐਪਲ ਤੇ ਅੱਗੇ ਤੇ ਚੱਲਦਾ ਹੁੰਦਾ ਸੀ ਕੁਝ ਦਿਨਾਂ ਤੋਂ ਬੰਦ ਹੋਇਆ ਤੁਸੀਂ ਦੱਸਿਓ ਕਿ ਜਾਂ ਪਹਿਲਾਂ ਤੋਂ ਹੀ ਨਹੀਂ ਚੱਲਿਆ ਹੁਣੀ ਪਸੂੜੀ ਪਈ ਹੁਣੀ ਉਦਣ ਉਹ ਨੀ ਕਹਿੰਦੇ ਨਗਿੰਦਰ ਹੋ ਰਹੀ ਨਗਿੰਦਰ ਹੋ ਰਹੀ ਕਹਿੰਦੇ ਸਾਡੇ ਵੀ ਨੀ ਚੱਲਦਾ ਪਾਟਕਾ ਜੀ ਭਾਜੀ ਕਹਿੰਦੇ ਹਰਮਨ ਰੇਡੀਓ ਦੀ ਐਪ ਤੇ ਹੀ ਨਹੀਂ ਚੱਲਦਾ ਅੱਛਾ ਐਪ ਤੇ ਨਹੀਂ ਚੱਲਦਾ ਨਹੀਂ ਤੇ ਇੱਧਰ ਐਪਲ ਦੀ ਹੈ ਨਾ ਪੋਡਕਾਸਟ ਇੱਕ ਐਪ ਹੈਗੀ ਇਹਨਾਂ ਦੀ ਆਪਣੀ ਜਿਹੜੀ ਬਿਲਡ ਇਨ ਐਪਲੀਕੇਸ਼ਨ ਜਦੋਂ ਹਰੇਕ ਐਪਲ ਦੇ ਵਿੱਚ ਪਹਿਲਾਂ ਹੀ ਇੰਸਟਾਲਡ ਕੀਤੀ ਪ੍ਰੀ ਇੰਸਟਾਲਡ ਹੀ ਆ ਉਹਦੇ ਵਿੱਚ ਤੁਸੀਂ ਪੋਡਕਾਸਟ ਦੇ ਵਿੱਚ ਹਰਮਨ ਸਟੂਡੀਓ ਲਿਖ ਕੇ ਸਰਚ ਕਰਕੇ ਦੇਖਿਓ ਹਾਂ ਜਿਹੜੀ ਤੁਹਾਡੀ ਜਿਹੜੀ ਪੋਡਕਾਸਟ ਵਾਲੀ ਆ ਐਪਲ ਦੀ ਉਹਦੇ ਵਿੱਚ ਦੇਖਿਓ ਜੇ ਉਹਦੇ 'ਚ ਵੀ ਨਹੀਂ ਵਰਕ ਕਰਦਾ ਤਾਂ ਮੈਂ ਇੱਧਰ ਐਪ ਦੇ ਵਿੱਚ ਮੈਂ ਜ਼ਰੂਰ ਚੈੱਕ ਕਰਵਾ ਦੇਣਾ ਭਾਜੀ ਹੋਰਾਂ ਨੂੰ ਮੈਂ ਨਾ ਫਿਰ ਐਪਲ ਹੀ ਆ ਮੈਂ ਨਾ ਫਿਰ ਨਗਿੰਦਰ ਹੋਰਾਂ ਦਾ ਵੀ ਐਪਲ ਦਾ ਹੀ ਹੋਣਾ ਮੈਂ ਨਾ ਜੇ ਤੁਹਾਨੂੰ ਲੱਗਦਾ ਤਾਂ ਜੀ ਇਹੀ ਲੱਗਦਾ ਮੈਨੂੰ ਉਹਨਾਂ ਦੇ ਵਿੱਚ ਐਪਲ ਤੇ ਨਹੀਂ ਚੱਲਦੀ ਮੈਂ ਆਪਣੇ ਤੇ ਦੇਖਾਂ ਚੈੱਕ ਕਰਕੇ ਤੇਰੇ ਕਿਹੜਾ ਮੇਰੇ ਕੋਲ ਤਾਂ ਦੂਜਾ ਸੈਮਸੰਗ ਆ ਉਹ ਕਿਹੜਾ ਖੇਤਰ ਜਿਹਾ ਛੋਟਾ ਇਹਦੇ ਚ ਮੈਂ ਚੈੱਕ ਕਰਨਾ ਇਹਦੇ ਚ ਤਾਂ ਜੀ ਇਹਦੇ ਚ ਵੀ ਪੋਡਕਾਸਟ ਦੀ ਆਪਸ਼ਨ ਹੀ ਨਹੀਂ ਆ ਰਹੀ ਪੋਡਕਾਸਟ ਪ੍ਰੋਗਰਾਮ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਹਰਮਨ ਸਟੂਡੀਓ ਮੈਨੂੰ ਤਾਂ ਬੜੇ ਤਾਂ ਜੀ ਉਹ ਸਹੀ ਕਹਿ ਰਹੇ ਨੇ ਵੀ ਨਹੀਂ ਆ ਰਹੇ ਉਹ ਟੈਲੀਫੋਨ ਕਿਆ ਕਹੋਗਾ ਹੈਲੋ ਨਗਿੰਦਰ ਬੜਾ ਚੇਤੇ ਕਰਦਾ ਰਿਹਾ
ਉਹ ਮੈਂ ਕੱਲ ਪ੍ਰੋਗਰਾਮ ਸੁਣ ਦਿਆ ਸੀਗਾ ਤੇ ਮੈਂ ਬਾਅਦ ਚ ਤੁਸੀਂ ਕਿਹਾ ਵੀ ਰਿਕਾਰਡਿੰਗ ਚੱਲ ਰਿਹਾ ਮੈਂ ਕੱਲ ਹੀ ਕਾਲ ਕਰਾਂਗੇ
ਨਹੀਂ ਕੱਲ ਵੀ ਕਰ ਦੇਣੀ ਸੀ ਅਸੀਂ ਕਿਹੜਾ ਚੱਕਣੀ ਟੀਕਾ ਲਵਾਉਣ ਗਿਆ ਤੇ ਹੁਣ ਅਸੀਂ ਸਾਨੂੰ ਮੈਨੂੰ ਤਾਂ ਮਿਲ ਗਈ ਤੈਨੂੰ ਤੂੰ ਚਲਾਉਣਾ ਨੀ ਆਉਂਦਾ ਅਸੀਂ ਅੱਗੇ ਵੀ ਇੱਕ ਦਿਨ ਚਲਾਉਣ ਬਹਿ ਗਿਆ ਉਦੋਂ ਅਸੀਂ ਬੰਦ ਕਰਕੇ ਬਹਿ ਗਿਆ ਅਸੀਂ ਆਪਦੇ ਜਿੱਥੋਂ ਚਲਾਈ ਜਾਂਦੇ ਮੈਂ ਗੁਰਟੀਟ ਨੂੰ ਕਿਹਾ ਮੈਂ ਕਿਹਾ ਉਹ ਉਦਾਂ ਕੰਪਿਊਟਰ ਓਪਰੇਟਰ ਬਣਿਆ ਤੈਨੂੰ ਆ ਬਟਨ ਛੱਡਣਾ ਤੇ ਰੱਖਣਾ ਨੀ ਆਉਂਦਾ ਕਹਿੰਦਾ ਤਾਇਆ ਇਹ ਮੈਨੂੰ ਨੀ ਪਤਾ ਉਹ ਮਸ਼ੀਨ ਹੀ ਏਡੀ ਆ ਹੈਲੀਕਾਪਟਰ ਜਿਹੜਾ ਤੇ ਸਮਾਨ ਹੀ ਆ ਆ ਬਟਨੇ ਦੇ ਜੇ ਛੱਤੀ ਸ਼ੋ ਆ ਨਾਲੇ ਪਤਾ ਨੀ ਲੱਗਦਾ ਕਿਹੜਾ ਛੱਡੀਏ ਕਿਹੜਾ ਨੱਪੀਏ ਪਤਾ ਨੀ ਕਿਹੜਾ ਚਲਾਈ ਫਿਰ ਰਿਹਾ ਤਾਇਆ ਜੀ ਦੇਖਣ ਨੂੰ ਜਦੋਂ ਪਹਿਲੀ ਵਾਰ ਮੈਂ ਦੇਖਿਆ ਮੈਨੂੰ ਵੀ ਐਂ ਲੱਗਾ ਸੀ ਵੀ ਏਦਾਂ ਮੈਂ ਕਿੱਦਾਂ ਚਲਾਵਾਂਗੇ ਰੇਡੀਓ ਇੰਨੇ ਸੁੱਚਾਂ ਵਾਲਾ ਤਾਇਆ ਜੀ ਇਹਦੇ ਚ ਬਾਹਲੇ ਸੁੱਚ ਕੰਮ ਲਈਦੇ ਨੀ ਇਹ ਤਾਂ ਸਿੰਪਲ ਜਿਹਾ ਆਪਾਂ ਇੱਕ ਦੋ ਹੀ ਚਲਾਉਣੇ ਹੁੰਦੇ ਨੇ
ਸਾਨੂੰ ਸਿਖਾ ਦੇ ਠੀਕ ਹੈ ਭਾਜੀ ਠੀਕ ਹੈ ਚਲਦਾ ਸੀ ਚਲੋ ਸੁਣ ਲਿਆ ਸੀ
ਉਹ ਭਾਜੀ ਅਸਲ ਦੇ ਵਿੱਚ ਨਾ ਉਹ ਬੱਚਿਆਂ ਦੇ ਹਰ ਮਹੀਨੇ ਟੀਕੇ ਜਿਹੜੇ ਲੱਗਦੇ ਨੇ ਵੈਕਸੀਨੇਸ਼ਨ ਜਿਹੜੀ ਇਮਿਊਨਿਟੀ ਦੇ ਉਹ ਫਿਰ ਲਵਾਉਣ ਗਿਆ ਸੀ ਜਲੰਧਰ ਤੇ ਛੁੱਟੀ ਕਰਨੀ ਪੈਣੀ ਸੀ ਕਿਉਂਕਿ ਜੇ ਲੇਟ ਜਾਂਦੇ ਤਾਂ ਫਿਰ ਰਹਿ ਜਾਂਦਾ ਡੇਢ ਦੋ ਘੰਟੇ ਡੇਢ ਕੁ ਘੰਟਾ ਤੇ ਜਾਣ ਨੂੰ ਵੀ ਲੱਗ ਜਾਂਦਾ ਫਿਰ ਆਪਾਂ ਜੇ 12:30 ਬੰਦ ਕਰੀਏ ਤੇ ਫਿਰ ਤੋਂ ਟਾਈਮ ਜਿਹੜਾ ਡਾਕਟਰ ਚਲੇ ਜਾਂਦੇ ਨੇ ਹਨਾ ਫਿਰ ਉਸ ਕਰਕੇ ਥੋੜਾ ਅਰਲੀ ਚਲੇ ਗਏ ਸੀ ਤਨਖਾਹ ਕਹਿੰਦਾ ਮੇਰੀ ਕਰਾ ਦੋ 1,00,000 ਰੁਪਿਆ ਮਹੀਨਾ ਤੇ ਕਹਿੰਦਾ ਕੰਮ ਮੈਨੂੰ ਇੰਨਾ ਕੀ ਆਉਂਦਾ ਤੇ ਦੋਵੇਂ ਹੀ ਤਾਇਪ ਦੇ ਜੇ ਓਦਾਂ ਦੇ ਮੈਂ ਕਿਹਾ ਮੈਂ ਕਿਹਾ ਤੂੰ ਚਲਾਉਣਾ ਹੀ ਸਿੱਖ ਲਾ ਮਾੜੀ ਜੀ ਬਟਨ ਬੁਟਨ ਆਪਣੇ ਦੱਸ ਦੇ ਈਮੇਲਾਂ ਨਾ ਬੰਦ ਹੋਣਗੀਆਂ ਤੇ ਨਾ ਬੜ ਹੋਣਗੀਆਂ ਤੇ ਚਲਾਵਾਂਗੇ ਤੇ ਸਹੀ ਕੋਈ ਟੈਲੀਫੋਨ ਤੇ ਚੱਕਣਾ ਆਊਗਾ ਇਹ ਉਹਦੇ ਵਿੱਚ ਟੈਲੀਫੋਨ ਕਰ ਦੇਣਗੇ ਉਹਦੇ ਤਾਂ ਸਿੱਧਾ ਕਾਨੂੰਨ ਲਾਉਣਾ ਇਹ ਤਾਂ ਹੈ ਜੀ ਕਾਨੂੰਨ ਵੀ ਨੀ ਲਾਉਣਾ ਟੈਲੀਫੋਨ ਦੇ ਵੀ ਬੜੇ ਇਹਦੇ ਵਿੱਚ ਪੰਗੇ ਨੇ ਇਹ ਏਡੀ ਛੇਤੀ ਨਹੀਂ ਚੱਲ ਜਾਂਦਾ ਲੈ ਵੇਲਾ ਇੱਦਾਂ ਡਰਾ ਲੈਂਦਾ ਇਹ ਕਹਿ ਕਹਿ ਉਹ ਜਣਾ ਹੁੰਦੀ ਪਾਪਾ ਜੀ ਐਤਵਾਰ ਦੀ ਛੁੱਟੀ ਕਰ ਦਿਆਂਗੇ ਬੇਬੀ ਕਿਤੇ ਘੁੰਮਣ ਚਲੀਏ ਮੈਂ ਕਿਹਾ ਆਪਣੇ ਵਾਲੀਆਂ ਤੇ ਫੇਰ ਵੀ ਪਾਵਾਂ ਆਟਾ ਗੁੰਨ ਗੁੰਨ ਕੀ ਆਖੀਆਂ ਹੁੰਦੀਆਂ ਉਹ ਤਾਂ ਕਹਿੰਦੀਆਂ ਹੋਣੀਆਂ ਘੁੰਮਣ ਜਾਣਾ ਹੀ ਚਾਹੀਦਾ ਉਹ ਕਿਤੇ ਘੁੰਮਣ ਘੁੰਮਣ ਜਾਂਦੇ ਵੀ ਹੁੰਦੇ ਟੈਲੀਵਿਜ਼ਨ ਤੇ ਵਿਖਾ ਦੇਣਾ ਹੁੰਦਾ ਕੈਨੇਡਾ ਕਿੱਦਾਂ ਉਹ ਦੂਸਰਾ ਕਹਿੰਦਾ ਭਰਾਵਾ ਬਾਹਰਲੇ ਤੁਹਾਡੇ ਮੁਲਕ ਉਹਦਾ ਮੈਂ ਨਾ ਬੜੇ ਤੇਜ਼ ਹੈ ਇੱਕ ਦੋ ਵੀ ਕੋਰੋਨਾ ਦੇ ਕੇਸ ਆ ਜਾਣ ਤੇ ਸਾਰਾ ਸ਼ਹਿਰ ਹੀ ਲੋਕ ਕਰ ਦਿੰਦੇ ਇੱਥੇ ਸਾਡੇ ਤੁਹਾਡੇ ਇੱਥੇ ਕੋਈ ਪਰਵਾਹ ਹੀ ਨੀ ਮੰਨਦਾ ਛਿੱਤਰ ਪਰੇਡ ਚਲਾਈ ਵਾਹਵਾ ਵਾਇਰਲ ਹੋਈਆਂ ਉਹ ਤਾਂ ਇਤਿਹਾਸ ਦੇ ਵਿਚ ਹੁਣ ਫੋਟੋਆਂ ਜਿਹੜੀਆਂ ਦਸਤਾਵੇਜ਼ਾਂ ਵਿਚ ਮਿਲਣਗੀਆਂ ਸਹੀ ਗੱਲ ਉਹਦੇ ਤਾਂ ਪੁਰਾਣੇ ਪੁਰਾਣੇ ਬਜ਼ੁਰਗ ਬੜੇ ਭਜਾਏ ਇਹਨਾਂ ਨੇ ਗੱਲ ਤੇ ਆ ਵੀ ਹੁਣ ਪਿਆਰ ਨੇ ਕਿਹਾ ਵੀ ਲੋਕਡਾਊਨ ਹੈ ਸ਼ਨੀਵਾਰ ਐਤਵਾਰ ਕਿਹੜਾ ਇੱਥੇ ਮੰਨਦਾ ਤੂੰ ਆਪ ਦੱਸ ਦੇ ਇੱਥੇ ਕੋਈ ਨੀ ਮੰਨਦਾ
ਕਰੋਨਾ ਵਧਿਆ ਵੀ ਇਸੇ ਕਰਕੇ ਨੀ ਜਨਤਾ ਨਹੀਂ ਮੰਨਦੀ
ਉਹਦਾ ਇੱਕ ਗੱਲ ਆਵੇ ਆਪਣੀ ਜਿਹੜੀ ਆ ਸਦੀ ਆ ਨਾ ਆਪਣੇ ਬੰਦੀ ਪਿਆ ਕਿ ਓਦਾਂ ਤਾਂ ਭਾਵਾਂ ਕੋਈ ਯਾਦ ਕਰੇ ਨਾ ਕਰੇ ਇਹ 100, 200, 300 ਸਾਲ ਤੱਕ ਇਹ ਸੋਚਿਆ ਜਾਣਾ ਵੀ ਇਸ ਸਾਲ ਵਿਚ ਕੋਰੋਨਾ ਆਏ ਜਿਵੇਂ ਹੁਣ ਆਹੋ ਤੇ ਹੁਣ ਜਿਹੜੀ ਪਲੇਗ ਆ ਕਿੰਨਾ ਚਿਰ ਪਹਿਲਾਂ ਫੈਲੀ ਸੀ ਦੁਨੀਆਂ ਨੇ ਦੁਨੀਆਂ ਤਬਾਹ ਕਰਤੀ ਉਹਨੂੰ ਇਸੇ ਕਰਕੇ ਯਾਦ ਕਰਦੇ ਵੀ ਉਹ ਪਲੇਗ ਵਾਲਾ ਵੀ ਇੱਕ ਸਮਾਂ ਇਹ ਹੁਣ ਕੋਰੋਨਾ ਦੇ ਵੀ ਇੱਕ ਸਮਾਂ ਮਾੜੇ ਸਮੇਂ ਦੇ ਵਿੱਚ ਇਹ ਗਿਣਿਆ ਜਾਣਾ ਸਹੀ ਗੱਲ
ਬਿਲਕੁਲ
ਸੌ ਸਾਲ ਬਾਅਦ ਨਾ ਕੋਈ ਏਦਾਂ ਸਮੱਸਿਆ ਆਉਂਦੀਆਂ ਜਾਂ ਉਹ ਸਦੀ ਪਲਟੀ ਕਹਿੰਦੇ ਹੁੰਦੇ ਸੀ ਅੱਗੇ ਅੱਗੇ ਤੇਰੀ ਗੱਲ ਸੁਣੋ ਪੁਰਾਣਿਆਂ ਨੇ ਕਹਿਣਾ ਜਦੋਂ ਸਦੀ ਪਲਟਦੀ ਆ ਤੇ ਜਿਹੜਾ ਬਲਦ ਵਾ ਨਾ ਜਿਹੜਾ ਧਰਤੀ ਚੱਕੀ ਫਿਰਦਾ ਉਹ ਦੂਸਰੇ ਸਿੰਘ ਤੇ ਕਰਦਾ ਭੂਚਾਲ ਆਉਂਦਾ ਤੂਫਾਨ ਆਉਂਦਾ ਸੁਨਾਮੀਆਂ ਆਉਂਦੀਆਂ ਤੇ ਬੰਦੇ ਜਿਹੜੇ ਮਰਦੇ ਆ ਉਹ ਬਲਦ ਦਬਾਵਾਂ ਹੋਵੇ ਜਾਂ ਨਾ ਹੋਵੇ ਪਰ ਉਹਦਾ 100 ਸਾਲ ਦੇ ਵਿੱਚ ਇੱਕ ਐਸੀ ਜੀ ਬਿਮਾਰੀ ਆਉਂਦੀ ਜਿਹਦੇ ਨਾਲ ਧਰਤੀ ਤੇ ਜਿਹੜਾ ਬੜਾ ਓਵਰ ਪਾਪੂਲੇਸ਼ਨ ਹੋ ਜਾਂਦੀ ਉਹਨੂੰ ਫਿਰ ਕੰਟਰੋਲ ਕਰਦੀ ਉਹ ਆਪ ਸਹੀ ਗੱਲ
ਕਰਨੀ
ਹੈ ਗੱਲ ਹੀ ਆ ਵੀ ਜਿਹੜਾ ਦੇਖੋ ਬੰਦਾ ਮੈਡੀਕਲ ਸਾਇੰਸ ਦੀ ਇੰਨੀ ਖੋਜ ਕਰ ਗਿਆ ਬੰਦਾ ਛੇਤੀ ਕਿਸੇ ਕਿਸੇ ਨੂੰ ਮਰ ਨਹੀਂ ਦਿੰਦਾ ਪਰ ਜਿਹੜੀ ਧਰਤੀ ਆ ਨਾ ਕੁਦਰਤ ਆ ਨਾ ਇਹਨੇ ਇੱਕ ਇੰਤਜ਼ਾਮ ਐਸਾ ਕੀਤਾ ਹੋਇਆ ਕਿ ਜਿਹੜਾ ਇਹ ਚੱਕਰ ਆ ਟੁੱਟੇ ਨਾ ਮਰਨ ਦਾ ਜੰਮਣ ਦਾ ਜਿਹੜਾ ਤਾਲਮੇਲ ਵਿਗੜੇ ਨਾ ਉਹ ਬੰਦੇ ਨੇ ਵਿਗਾੜ ਲਿਆ ਕਿਉਂਕਿ ਅਸੀਂ ਮਰਦੇ ਬੰਦੇ ਨੂੰ ਵੀ ਬਚਾ ਲਈ ਨੇ ਹੁਣ ਹੁਣ ਫਿਰ ਜਦੋਂ ਇਹ ਚੀਜ਼ਾਂ ਆਉਂਦੀਆਂ ਤੇ ਫਿਰ ਧਰਤੀ ਜਿਹੜਾ ਨਾ ਥੋੜਾ ਬਹੁਤਾ ਐਸਾ ਕੋਈ ਢੰਗ ਤਰੀਕਾ ਅਪਣਾਉਂਦੀ ਹੈ ਜਿਹਦੇ ਨਾਲ ਫਿਰ ਉਹ ਇਹ ਤਾਲਮੇਲ ਫਿਰ ਤੋਂ ਸਹੀ ਕਰ ਲੈਂਦੀ ਹੈ। ਸਹੀ ਗੱਲ ਗੁੱਲੂ ਸੀ ਅਸੀਂ ਚਾਵਾਂ ਪੱਤੀਆਂ ਇੱਕ ਵਾਹਵਾ ਜਣਿਆਂ ਦਾ ਦੁੱਧ ਲਿਆਂਦਾ ਸੀ ਦੋ ਵਾਰ ਅਸੀਂ ਚਾਹ ਪੀ ਕੇ ਘਰ ਨੂੰ ਮੁੜ ਆਇਆ। ਇਸ ਵਾਰ ਮੀਟਿੰਗ ਦਾ ਨਾ ਜਿਹੜਾ ਸਾਡਾ ਜਿਹੜਾ ਮੀਟਿੰਗ ਦਾ ਸਿਰਲੇਖ ਬੜਾ ਕਮਾਲ ਲਾ ਕੀ ਸੀ ਐਤਕੀ ਮੀਟਿੰਗ ਸਾਡੀ ਸੀ ਵੀ ਜਿਹੜੀ ਦੁਨੀਆਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਕਹਿਰ ਬੜਿਆ ਕੋਰੋਨਾ ਦੇ ਵਿੱਚ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਆਪ ਪਿੰਡ ਨੂੰ ਕਿਵੇਂ ਬਚਾ ਕੇ ਰੱਖਣਾ ਕਿ ਇੱਕ ਵੀ ਕੇਸ ਜਿਹੜਾ ਕੋਰੋਨਾ ਦਾ ਸਾਡੇ ਪਿੰਡ 'ਚ ਦਾਖਲ ਨਾ ਹੋਵੇ। ਤੁਹਾਨੂੰ ਜਰੂਰ ਸੁਣਾਵਾਂਗੇ ਜੀ। ਬਹੁਤ ਸ਼ੁਕਰੀਆ ਤੁਹਾਡਾ। ਬਾਕੀ ਸਾਰੇ ਕੰਮ ਕਾਰ ਚੱਲਣ ਡਿਆ ਨੇ? ਪ੍ਰੂਨਿੰਗ ਦਾ ਕੰਮ ਚੱਲ ਰਿਹਾ ਲੱਗਦਾ?
ਹਾਂਜੀ,
ਚਾਲ ਕੰਮ ਨੂੰ ਮੋਹਰੇ ਲਾ ਲੈਂਦੇ ਆ, ਚਾਲ ਕੰਮ ਨੂੰ ਤੇਜ਼ ਆ।
ਸਹੀ
ਚੰਗਾ ਫਰਕੀਲੇ ਨਾ ਫਰਕੀਲੇ ਬਾਰੇ ਲੋ ਫਿਰ ਤਾਇਆ ਜੀ ਆਪਾਂ ਟੈਚੀ ਗੀਤ ਸੁਣਾਉਂਦੇ ਆ ਜੀ ਗੈਰੀ ਸੰਧੂ ਦੀ ਆਵਾਜ਼ ਵਿੱਚ ਦੀਪੇ ਭਾਜੀ ਦੀ ਪਸੰਦ ਦਾ। ਬਹੁਤ ਸ਼ੁਕਰੀਆ ਦੀਪਾ ਭਾਜੀ ਕਾਲ ਕਰਨ ਦੇ ਲਈ। ਜਜ਼ਬਾਤ ਪੰਜਾਬੀ। ਚਲੋ ਜੀ, ਇਹ ਸਾਨੂੰ ਤਾਇਆ ਜੀ ਦੀਪਾ ਭਾਜੀ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਨਾ। ਬਿਲਕੁਲ ਆਪਾਂ 10 ਮਿੰਟ ਤੋਂ ਪਹਿਲਾਂ ਹੀ ਕਾਲ ਨੂੰ ਆਪਾਂ ਡਿਸਕਨੈਕਟ ਕਰ ਦਿੱਤਾ, ਜਿਵੇਂ ਰੂਲ ਜਿਹੜਾ ਬਣਿਆ ਉਸੇ ਹਿਸਾਬ ਦੇ ਨਾਲ ਹੀ ਆਪਾਂ ਚੱਲ ਰਹੇ ਹਾਂ ਜੀ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਤਾਇਆ ਜੀ ਅਗਲੇ ਜਿਹੜੇ ਸਰੋਤੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਜਿਹੜੀ ਆਪਾਂ ਸਾਂਝ ਪਾਵਾਂਗੇ। ਉਸ ਤੋਂ ਪਹਿਲਾਂ ਆਪਾਂ ਲੋ ਜੀ ਨਰਿੰਦਰ ਰਾਠੌਰ ਸਾਹਿਬ ਵੀ ਤਾਇਆ ਜੀ ਜੁੜ ਚੁੱਕੇ ਨੇ। ਉਹ ਬਲੈ ਰਾਠੌਰ ਰਾਠੌਰ ਵੇਖਣਾ ਇੱਕ ਵਾਰ ਬਾਰ ਜ਼ਰੂਰ ਲਾਹੌਰ ਦੇ। ਕੀ ਗੱਲ ਹੋਈ, ਕਦੋਂ ਵੀ ਲੇਟ ਹੋ ਗਿਆ ਮੇਰੇ ਨੂੰ ਕਹਿੰਦੇ ਤਾਇਆ ਜੀ। ਸਤਿ ਸ਼੍ਰੀ ਅਕਾਲ ਸਬਰਵਾਲ ਸਾਹਿਬ ਨੂੰ, ਸਤਿ ਸ਼੍ਰੀ ਅਕਾਲ। ਉਹ ਸਬਰਵਾਲ ਆ, ਉਹ ਬਲਾ ਇਧਰ ਮਾੜਾ ਜਿਹਾ ਆਪਣੇ ਰਾਠੌਰ ਨੂੰ ਕਹਿੰਦੇ ਜੀ ਕਿਵੇਂ ਹੋ ਤਾਇਆ ਜੀ, ਕੱਲ ਗਾਣੇ ਲਾ ਤੇ ਫਿਰ ਕੱਲ ਤੇ ਫਿਰ ਤੂੰ ਹੱਥੜਿਆ ਹੀ ਨੀ ਪ੍ਰੋਗਰਾਮ, ਕੱਲ ਤੇ ਗਾਣ ਕੱਪੜਾ ਬੜਾ ਲਾ। ਅੱਜ ਮੈਂ ਵੀ ਕਹਿੰਦੇ ਪਹਿਲੀ ਵਾਰ ਲੇਟ ਹੋ ਗਿਆ। ਹਾਂ ਚਲੋ, ਕਈ ਕੰਮ ਪਹਿਲੀ ਵਾਰ ਵੀ ਕਰ ਲੈਣੇ ਚਾਹੀਦੇ ਆ, ਦੂਜੀ ਵਾਰੀ ਆਉਣੀ ਨਾ ਦੋ। ਹੁਣ ਲੇਟ ਹੋ ਗਿਆ ਅੱਗੇ ਤੋਂ ਨਾ ਲੇਟ ਆਇਆ, ਸੀਰੀਅਸ ਲਈ ਜਾਂਦਾ ਤੁਸੀਂ ਨਾ ਲਿਓ ਸੀਰੀਅਸ, ਅਗਲੇ ਸੀਰੀਅਸ ਲੈ ਲੈਣ। ਚਲੋ ਅਸੀਂ ਤੇ ਸਾਡੀਆਂ ਤੇ 100 ਮਜਬੂਰੀਆਂ। ਅੱਛਾ ਉਹਨਾਂ ਦੀ ਕੋਈ ਮਜਬੂਰੀ ਨੀ? ਉਹਦੀ ਕਿਹੜੀ ਮਜਬੂਰੀ? ਆਹ ਮਜਬੂਰੀ ਆ ਵੀ ਗੁਆਂਢੀ ਇਹਨਾਂ ਦਾ ਘਾਹ ਲਾ ਪਿਆ ਹੋਣਾ ਖੋਸਣ, ਉਹ ਚੱਕਦਾ ਜਦੋਂ ਸਾਡੇ ਆਉ, ਉਹ ਜਿੱਦਾਂ ਉਹ ਕਹਿੰਦੇ ਨਾ ਵੀ ਜਦੋਂ ਕੋਈ ਕੰਮ ਹੋਵੇ ਤਾਂ ਉਦੋਂ ਹੀ ਉਹਨੇ ਚੱਕ ਲੈਣਾ ਇੱਧਰ। ਸਾਡੇ ਪ੍ਰਾਹੁਣੇ ਆਏ ਹੋਣੇ ਤਾਂ ਗੁਆਂਢੀਆਂ ਦੀਆਂ ਇਹਨਾਂ ਛੱਜੂ ਹੋਣਾ ਦੀਆਂ ਮੱਝਾਂ ਡਿੰਗਣੋਂ ਨਾ ਹਟਣੀਆਂ। ਅੱਛਾ ਉਹਨਾਂ ਕਿਸੇ ਨੇ ਗੱਲ ਨੀ ਸੁਣ ਦੇਣੀ, ਮੇਰੇ ਰਿਸ਼ਤੇ ਦੀ ਗੱਲ ਚੱਲੇ ਤਾਂ ਉਹ ਡਿੰਗਣੋਂ ਨਾ ਹਟਣ। ਕਿੰਨਾ ਪੜਿਆ ਮਾਂ, ਉਹ ਪਿੱਛੋਂ ਕਹੀ ਜਾਣ। ਮੈਨੂੰ ਗੁੱਸਾ ਚੜਿਆ ਵੀ ਜਵਾਬ ਤੁਸੀਂ ਦੇ ਦਿਓ, ਫਿਰ ਸਾਡੇ ਭਾਈ ਹੋਰੇ ਜਵਾਬ ਨੂੰ ਮੱਝਾਂ ਹੀ ਨਾ ਚੁੱਪ ਕਰ। ਕੋਈ ਵਾਰ ਫਿਰ ਪਿੱਛੋਂ ਜਿਹੜੀ ਆ ਬਾਜ ਡਹਿਟਰ ਬੜੀ ਕਰਦੀ। ਹਰਮਿੰਦਰ ਸਿੰਘ ਕਵੈਦ ਵਾਲੇ ਭਾਜੀ ਵੀ ਤਾਇਆ ਜੀ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ। ਕਹਿੰਦੇ ਜੀ ਕਿੱਦਾਂ ਤੁਸੀਂ, ਠੀਕ ਹੋ? ਹਾਂ ਚੰਗੇ ਬਈ, ਆਪਣੇ ਸੁਣਾ ਹਰਮਿੰਦਰ ਸਿੰਘ ਕਿੱਦਾਂ, ਸਿੱਧਾ ਠੀਕ ਠਾਕ ਆ? ਬੱਲੇ ਹਰਮਿੰਦਰ ਸਿੰਘ ਕਵੈਦ ਵਾਲਾ, ਬੱਲੇ 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 ਬੱਲੇ, ਬੜੇ ਚਿਰ ਤੋਂ ਸੁਣਦਾ। ਸ਼ਾਬਾਸ਼ੀ ਬਈ, ਸ਼ਾਬਾਸ਼ੀ ਬਈ, ਸ਼ਾਬਾਸ਼ੀ। ਮੈਂ ਤਾਂ ਹੁਣ ਤੁਹਾਨੂੰ ਕਹਿਵਾਂ ਕਿਆ, ਇੰਨੇ ਚਿਰ ਤੋਂ ਸਾਨੂੰ ਤੁਸੀਂ ਸੁਣ ਰਹੇ ਆ, ਸਾਡੇ ਲਈ ਤੇ ਬੜੀ ਮਾਣ ਵਾਲੀ ਗੱਲ ਆ, ਸਨਮਾਨ ਵਾਲੀ ਗੱਲ ਜੀ। ਚਲੋ ਬਤਾਇਆ ਜੀ, ਗੀਤ ਆਪਾਂ ਸੁਣਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਸਨ, ਉਹਨਾਂ ਦੇ ਵਿੱਚੋਂ ਅੰਮ੍ਰਿਤਪਾਲ ਭਾਜੀ ਹੋਰਾਂ ਨੇ ਕੁਲਵਿੰਦਰ ਬਿੱਲੇ ਦਾ ਜਿਹੜਾ ਪੰਜਾਬ ਗੀਤ ਸੁਣਨਾ ਚਾਹਿਆ ਜੀ, ਉਹ ਆਪਾਂ ਸੁਣਾਉਣੇ ਆ ਜੀ। ਨਾਲ ਦੀ ਨਾਲ ਫਿਰ ਇੱਕ ਛੋਟੀ ਜੀ ਬ੍ਰੇਕ ਵੀ ਲਵਾਂਗੇ। ਬ੍ਰੇਕ ਤੋਂ ਬਾਅਦ ਫਿਰ ਆਪਾਂ ਪਿਆਰੇ ਦੋਸਤੋ ਅਗਲੇ ਜਿਹੜੇ ਗੀਤ ਆ ਉਹ ਫਰਮਾਇਸ਼ਾਂ ਉਹ ਪੂਰੀਆਂ ਕਰਾਂਗੇ ਤੇ ਪੰਜਾਬ ਗੀਤ ਸੁਣਦੇ ਆ ਜੀ। ਤੇ ਅਗਰ ਤੁਸੀਂ ਪਿਆਰੇ ਦੋਸਤੋ ਕੋਈ ਫਰਮਾਇਸ਼ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ request@harmanradio.com ਤੇ ਈਮੇਲ ਕਰਕੇ ਜਿਹੜੀ ਆ ਉਹ ਫਰਮਾਇਸ਼ ਭੇਜ ਸਕਦੇ ਹੋ।
ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹਡਾਵਾਂ ਮੇਰਾ ਦੇਸ ਹੋਵੇ ਪੰਜਾਬ, ਮੇਰਾ ਦੇਸ ਹੋਵੇ ਪੰਜਾਬ। ਪੰਜਾਬ
ਦੀ ਵਤਨਾ ਦੀ ਚੁੰਮ ਲਈਏ ਸੋਹਣਿਆ ਮਿੱਟੀ ਵਤਨਾ ਦੀ ਚੁੰਮ ਲਈਏ ਫਤਿਹ ਵਤਨ ਦਾ ਨਾ ਫਿਰ ਆਉਂਦਾ ਏ ਸਭ ਕਿੱਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਸਭ ਕਿੱਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਇਹ ਚਾਹਾਂ ਮੇਰਾ ਦੇਸ਼ ਹੋਵੇ ਪੰਜਾਬ
आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਓ ਮਯੂਰੀਆਂ ਦੇ ਕਿਆ ਕਿਉ ਮਿਲ ਗਈ ਦਾ ਕੋਈ ਸਾਡੀ ਵੀ ਗੱਲ ਪਹੁੰਚਦੀ ਕਰਦੇ ਹੋ ਤਾਇਆ ਜੀ ਚੱਲ ਪਿਆ ਪ੍ਰੋਗਰਾਮ ਤੇ ਤੁਹਾਡੀਆਂ ਗੱਲਾਂ ਹੁਣ ਆਪਾਂ ਸੁਣਾਉਣੀਆਂ ਨੇ ਆ ਬਾਪ ਥੋੜੀ ਜੀ ਨਰਿੰਦਰ ਵੀ ਆਇਆ ਨਗਿੰਦਰ ਵੀ ਆਇਆ ਹੁਣ ਨਗਿੰਦਰ ਤਾਇਆ ਜੀ ਨਗਿੰਦਰ ਸਾਹਿਬ ਵੀ ਆਏ ਨੇ ਲਾਭ ਨਿਕੇਂਦਰ ਹੋਰਾਂ ਦਾ ਵੀ ਸੁਨੇਹਾ ਬਹੁਤ ਪੜ ਗਏ ਤੇ ਉਹਨਾਂ ਮਗਰੋਂ ਕਹਿਣਾ ਵੀ ਸਾਡਾ ਜਿਹੜਾ ਸੁਨੇਹਾ ਹਰ ਵਾਰ ਤੁਹਾਨੂੰ ਛੱਡੀ ਦਿੰਦੇ ਆ ਨਿਕੇਂਦਰ ਸਿੰਘ ਹੋਰਾਂ ਦਾ ਪੜ ਲਾਦਾ ਜੀ ਨਿਕੇਂਦਰ ਸਿੰਘ ਜੀ ਹੋਰਾਂ ਨੇ ਗੁਰਮੁਖੀ ਜੀ ਜਿਹੜਾ ਸੁਨੇਹਾ ਲਿਖਿਆ ਨੇ ਉਹ ਤੁਸੀਂ ਆਪ ਹੀ ਪੜ੍ਹ ਦਿਓ ਜੀ ਹਾਂ ਲਓ ਜੀ ਲਵ ਮਿਲ ਕੇ ਸਿਆਂ ਪਾਸੇ ਹੋਈਏ ਕਹਿੰਦੇ ਆ ਹੱਸਣਾ ਵੈਸੇ ਹੱਸਣਾ ਸੰਸਾਰ ਤੇ ਕਈ ਕਿਸਮ ਦਾ ਆ ਸੰਸਾਰੀ ਹੱਸਣਾ ਨਿਰੰਕਾਰੀ ਹੱਸਣਾ ਸੰਸਾਰੀ ਉਹ ਆ ਵਿਆਹ ਵੇਲੇ ਜਾਂ ਬਹੁਤੀ ਮਾਇਆ ਆ ਜਾਏ ਤਾਂ ਜਾਂ ਮੁੰਡਾ ਹੋ ਜਾਏ ਇਹਦੇ ਨਾਲ ਸੰਸਾਰੀ ਹਾਸਾ ਆਉਂਦਾ ਜੀ ਪਰ ਪਿਆਰੋ ਨਿਰੰਕਾਰੀ ਹਾਸੇ ਦੀ ਕੀ ਗੱਲ ਕਰੀਏ ਕੀ ਸਿਫਤ ਕਰੀਏ ਪਰ ਰੱਬ ਦੇ ਰੰਗਾਂ ਤੋਂ ਡਰੀਏ ਕਹਿੰਦੇ ਜੀ ਕੰਮ ਕਰਨੀ ਵਾਲੇ ਤਾਂ ਬਾਬੇ ਦੀਆਂ ਚੱਕੀਆਂ ਵੀ ਨਿਰੰਕਾਰੀ ਗੀਤ ਗਾਉਂਦੇ ਸੁਣੇ ਨੇ ਹੋਰ ਕੀ ਗੱਲਾਂ ਦੱਸਾਂ ਸੰਗਤੇ ਗਲੀ ਛੋਟੇ ਛੋਟੇ ਬੱਚਿਆਂ ਨੂੰ ਟੋਟੇ ਟੋਟੇ ਕਰਵਾ ਕੇ ਗਲੀ ਹਾਰ ਪਵਾਉਂਦੇ ਸੁਣੇ ਨੇ ਇਹ ਸਦਕੇ ਗਿਆਵਾਂ ਬਾਜਾਂ ਵਾਲੇ ਤੋਂ ਜਿਹਨਾਂ ਜੁਰਮ ਦੀ ਖਾਤਰ ਚਾਰ ਪੁੱਤਰ ਵਾਲ ਕੇ ਨਾਲ ਹੀ ਮਾਤਾ ਪਿਤਾ ਵਾਰਤਾ ਪਰ ਇੱਕ ਵੀ ਲਾਲ ਲੁਕਵਾਇਆ ਨਾ ਜੀ ਪੰਥ ਰਿਹਾ ਹੈ ਹਮੇਸ਼ਾ ਚੜ੍ਹਦੀ ਕਲਾ ਵਿੱਚ ਕਦੇ ਵਾਲ ਵੀ ਵਿੰਗਾ ਹੋਇਆ ਨਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂਦੇ ਉਸ ਪੰਜ ਪਿਆਰਿਆਂ ਦਾ ਪਹਿਰਾ ਲੱਗਿਆ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਬੁਲਾਉਂਦਾ ਹੋਇਆ ਖੇਮਾ ਦਾ ਜਾਚੀ ਕਹਿੰਦੀ ਜੀ ਸਟੇਟ ਚ 700 ਅੱਖਰ ਕਹਿੰਦੇ ਜੀ ਸਟੇਟਸ ਚ 700 ਅੱਖਰ ਲਿਖ ਸਕਦੇ ਆ ਹਾਲੇ ਗੱਲ ਮੇਰੀ ਅਧੂਰੀ ਹੈ ਜਿਹਦੇ ਰਹੇ ਤਾਂ ਫਿਰ ਗੱਲ ਕਰਾਂਗੇ ਪੂਰੀ ਓਕੇ ਸਭ ਸਰੋਤਿਆਂ ਨੂੰ ਫਤਿਹ ਬੁਲਾਉਂਦਾ ਹਾਂ ਤੇ ਰੇੜੂਏ ਵਾਲੇ ਜਗਤ ਤਾਏ ਦੇ ਮਨੇ ਦੇਵ ਢਿੰਡੋਂ ਦੇ ਟੀਟੂ ਅੱਗੇ ਸੀਸ ਨਵਾਉਂਦਾ ਹਾਂ ਨਾ ਜੀ ਤੁਸੀਂ ਸਾਡੋਂ ਵੱਡੇ ਆ ਜੀ ਨਰਿੰਦਰ ਸਿੰਘ ਜੀ ਸੀਸ ਨੇ ਸੀਸ ਚੁੱਕੇ ਤੇ ਸਤਿਗੁਰ ਅੱਗੇ ਚੁੱਕੇ ਹੋਰ ਕਿਸੇ ਤੇ ਮਿਲਕੀ ਕਰਕੇ ਤੇ ਨਾ ਚੁੱਕੇ ਸੀਸ ਜਿਹੜਾ ਉਹ ਸਤਿਗੁਰਾਂ ਅੱਗੇ ਸੀਸ ਜਿਹੜਾ ਸਤਿਗੁਰਾਂ ਅੱਗੇ ਚੁੱਕਣਾ ਚਾਹੀਦਾ ਨਰਿੰਦਰ ਸਿੰਘ ਜੀ ਤੁਸੀਂ ਸਾਡੇ ਅੱਗੇ ਸੀਸ ਚੁਕਾਉਣ ਦੀ ਗੱਲ ਕੀਤੀ ਬਹੁਤ ਮਾੜਾ ਜੀ ਆਪਾਂ ਸਤਿਗੁਰਾਂ ਅੱਗੇ ਸੀਸ ਚੁਕਾਈਏ ਜੀ ਇਹ ਕਹਿੰਦੇ ਖੁਸ਼ ਕੀਤਾ ਜਗਤ ਤਾਇਆ ਜੀ ਜਿਹਨਾਂ ਨੇ ਪੰਜਾਬੀਆਂ ਦੀ ਉਪਮਾ ਕਰਕੇ ਨਿਹਾਲ ਕੀਤਾ ਹੈ ਕਹਿੰਦੇ ਨੇ ਮੇਰਾ ਬਾਪੂ ਪੰਜਾਬੀ ਮੇਰੀ ਮਾਂ ਦੀ ਬੋਲੀ ਪੰਜਾਬੀ ਜਿੱਥੇ ਦਾਸ ਪੈਦਾ ਹੋਇਆ ਪਿੰਡ ਡੋਰ ਥਾਂ ਦੀ ਬੋਲੀ ਪੰਜਾਬੀ ਜਿੱਥੇ ਦਸਮ ਪਿਤਾ ਜੀ ਨੇ ਚਰਨ ਪਾਏ ਨੇ ਉਹ ਮਾਹੌਲ ਫੁੱਲ ਪੰਜਾਬੀ ਆ ਗਏ ਨੇ ਪਿਤਾ ਜੀ ਮੇਰਾ ਪੰਥ ਪੰਜਾਬੀ ਹੱਥ ਜੋੜ ਕੇ ਸਰਾਂ ਕਰੇ ਬੇਨਤੀ ਸਭ ਆਖੋ ਮਾਣ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਆਪ ਵੀ ਰੋਜ਼ ਸੁਣਦੇ ਹਾਂ ਜੀ ਬਾਤ ਪੰਜਾਬੀ ਹਰਮਨ ਰੇਡੀਓ ਦੀ ਹਰ ਬਾਤ ਪੰਜਾਬੀ ਜ਼ਿਆਦਾ ਮਾਫ਼ੀਆਂ ਮੰਗ ਕੇ ਐਵੇਂ ਗਰੀਬ ਦੇ ਪਾਪ ਨਾ ਚਾੜਿਓ ਚੜਾਇਓ ਤੇ ਕਹਿੰਦੇ ਮੰਗੋ ਉਸ ਤੋਂ ਮਾਫ਼ੀ ਜਿਸ ਕੋਲੋਂ ਰੱਜ ਰੱਜ ਖਾਓ ਉਹੀ ਪਾਲਣਹਾਰ ਹੈ ਉਹੀ ਸਭ ਜਗ ਦਾ ਮਾਲੀ ਹੈ ਯਾਦ ਰੱਖੋ ਉਸ ਵਾਹਿਗੁਰੂ ਨੂੰ ਜੋ ਸਭ ਦੀ ਕਰੇ ਰਖਵਾਲੀ ਹੈ ਰੇੜੂਆ ਵਾਲੇ ਨੂੰ ਮਨੇ ਦੀ ਗਲਤੀ ਹੋਵੇ ਤਾਂ ਬਖਸ਼ ਦੇਣਾ ਇਹ ਕਵਿਤਾ ਹੈ ਜੇ ਨਹੀਂ ਪੜ੍ਹ ਲੈਣੀ ਜੀ ਹਰ ਬਾਤ ਪੰਜਾਬੀ ਜੇ ਬਾਤ ਪੰਜਾਬੀ ਸਭ ਨਾਲ ਮੁਲਾਕਾਤ ਪੰਜਾਬੀ ਇਹ ਲੋ ਜੀ ਆਪਾਂ ਦੁਬਾਰਾ ਤੁਹਾਡੀ ਕਵਿਤਾ ਨਰਿੰਦਰ ਸਿੰਘ ਜੀ ਪੜ੍ਹ ਦਿੱਤੀ ਬਾ ਕਮਾਲ ਤੁਹਾਡੀ ਜਿਹੜੀ ਅਦਾਕਾਰੀ ਜਿਹੜੀ ਇਹਦੇ ਵਿੱਚੋਂ ਨਾ ਇਹ ਤੁਸੀਂ ਗੱਲ ਬਣਾਈ ਨੀ ਜਿਵੇਂ ਕਹਿੰਦੇ ਆ ਨਾ ਵੀ ਪਾਣੀ ਜਿਹੜਾ ਚਸ਼ਮੇ ਦੇ ਵਿੱਚੋਂ ਆਪਣੇ ਆਪ ਹੀ ਫੁੱਟਦਾ ਜੀ ਉੱਥੇ ਕੋਈ ਮੋਟਰ ਨੀ ਲੱਗੀ ਉੱਥੇ ਕੋਈ ਨਲਕਾ ਨੀ ਲੱਗਾ ਉੱਥੇ ਕੋਈ ਟੂਟੀ ਨੀ ਲੱਗੀ ਚਸ਼ਮੇ ਦੇ ਵਿੱਚੋਂ ਪਾਣੀ ਆਪ ਹੀ ਬਾਹਰ ਆ ਰਿਹਾ ਇਹ ਐਸਾ ਚਸ਼ਮਾ ਸਤਿਗੁਰਾਂ ਨੇ ਲਾਇਆ ਤੁਹਾਡੇ ਅੰਦਰ ਜਿਹਦੇ ਵਿੱਚੋਂ ਗੁਰੂ ਦੀਆਂ ਗੱਲਾਂ ਕਵਿਤਾਵਾਂ ਚੰਗੇ ਵਿਚਾਰ ਆਪਣੇ ਆਪ ਆ ਰਹੇ ਨੇ ਤੁਸੀਂ ਜਾਣ ਕੇ ਜਾਂ ਸੋਚ ਕੇ ਨਹੀਂ ਕਰ ਰਹੇ ਆਪਣੇ ਆਪ ਹੀ ਆ ਰਹੇ ਨੇ ਜਦੋਂ ਆਪਣੇ ਆਪ ਜਿਹੜੀ ਚੀਜ਼ ਆ ਰਹੀ ਹੁੰਦੀ ਨਾ ਉਹ ਆਪ ਹਰਿਆ ਰਹੀ ਉਹ ਫਿਰ ਉਹ ਕੁਦਰਤ ਦੀ ਇੱਕ ਬਖਸ਼ਿਸ਼ ਹੁੰਦੀ ਆ ਜੇ ਕੋਈ ਬੰਦਾ ਸੋਚ ਸੋਚ ਕੇ ਲਿਖੇ ਉਹਦੇ ਵਿੱਚ ਜਿਹੜੀ ਨਾ ਦਿਮਾਗ ਜੇ ਬਿਨ ਸੋਚੇ ਹੀ ਉਧਰ ਦੀਆਂ ਲਿਖੀ ਜਾਈਏ ਫਿਰ ਦਿਮਾਗ ਨੀ ਉਹਦੇ ਵਿੱਚ, ਪਰਮਾਤਮਾ ਆਪ ਹੀ ਚੱਲਦਾ, ਫਿਰ ਪਰਮਾਤਮਾ ਹੀ ਲਿਖਦਾ, ਪਰਮਾਤਮਾ ਹੀ ਲਿਖਾਉਂਦਾ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਪਿਆਰੀਆਂ ਗੱਲਾਂ ਜਿਹੜੀਆਂ ਸਾਂਝੀਆਂ ਸਾਡੇ ਨਾਲ ਕਰ ਰਹੇ। ਪਤਾ ਜੀ ਨਗਿੰਦਰ ਭਾਜੀ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ, ਨਾਲ ਹੀ ਕੁਲਵਿੰਦਰ ਸਿੰਘ ਮੱਲੀ ਸਾਹਿਬ ਵੀ ਤਾਂ ਜੀ ਆਪਣੇ ਨਾਲ ਜੁੜੇ ਨੇ। ਮੱਲੀ ਮੱਲੀ ਸਾਹਿਬ ਨਾਲ ਅੱਗੇ ਕਦੇ ਗੱਲ ਨੀ ਹੋਈ, ਮੱਲੀ 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 ਮੈਂ ਰਹਿ ਗਈ ਕਲਮ ਕੱਲੀ, ਮੇਰਾ ਖਾਣ ਨੂੰ ਜਿੱਦ ਕਰਦਾ ਚੱਲੀ। ਇਹ ਮੱਲੀ ਸਾਹਿਬ ਕਿਹੜੇ ਪਿੰਡੋਂ ਆ? ਤਾਂ ਜੀ ਮੈਲਬੋਰਨ ਤੋਂ। ਉਹ ਬੱਲੇ ਉਹ ਮੱਲੀ ਮੱਲੀ ਮੈਲਬੋਰਨ ਆ ਜਾਵੇ ਮੱਲੀ, ਮੱਲੀ ਨੂੰ ਪਿਆਓ ਚਾਹ ਪੱਤੇ। ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਇਆ ਜੀ, ਸਤਿ ਸ੍ਰੀ ਅਕਾਲ ਮੱਲੀ ਸਾਹ, ਮਨਦੀਪ ਕਹਿੰਦੇ ਚਾਚਾ ਜੀ ਨੂੰ, ਤਾਇਆ ਜੀ ਤੇ ਮਨਦੀਪ ਚਾਚਾ ਜੀ ਕਹਿੰਦੇ ਜੀ ਮੈਂ ਤੁਹਾਡੇ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦਾ ਹਾਂ ਜੀ, ਤੁਹਾਡਾ ਆਪਣਾ ਹੀ ਮਿਲੀ ਸਾਹਿਬ ਪ੍ਰੋਗਰਾਮ ਆ, ਇੰਨਾ ਤੁਸੀਂ ਪਿਆਰ ਦਿੰਦੇ ਹੋ ਤੇ ਅਸੀਂ ਤਾਂ ਤੁਹਾਡਾ ਦੇਣਾ ਦੇ ਨਹੀਂ ਸਕਦੇ। ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਦਾ, ਇਹ ਬਦੌਲਤ ਆਪਣੇ ਸੁਣਨ ਵਾਲੇ ਸਰੋਤਿਆਂ ਦੀ, ਉਹ ਗੱਲਾਂ ਹੀ ਇੰਨੀਆਂ ਪਿਆਰੀਆਂ ਕਰਦੇ ਆ, ਉਹਨਾਂ ਦਾ ਜਵਾਬ ਦਿੰਦੇ ਹਾਂ ਤੇ ਉਹ ਇੱਕ ਪ੍ਰੋਗਰਾਮ ਬਣ ਜਾਂਦਾ। ਕਹਿੰਦੇ ਜੀ ਮੇਰਾ ਨਿਊਜ਼ੀਲੈਂਡ ਦਾ ਜਨਮ ਹੈ, ਪਾਸਪੋਰਟ ਵੀ ਉੱਥੋਂ ਦਾ ਹੀ ਤੁਹਾਡੇ ਕੋਲ ਹੋਣਾ। ਮੱਲੀ ਸਾਹਿਬ ਤੁਹਾਡੀ ਤੇ ਫਿਰ ਮੌਤ 12 ਤੇ 11 ਤੇ ਕਹਿੰਦੇ ਜੀ ਮੈਂ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹਾਂ। ਅੱਛਾ, ਫਿਰ ਕੰਮ ਦੇ ਸਿਲਸਿਲੇ ਕਿ ਆਸਟ੍ਰੇਲੀਆ ਆਏ ਹੁਣ? ਆਸਟ੍ਰੇਲੀਆ ਕੰਮ ਦੇ ਲਈ ਉਹਦਾ ਕਹਿੰਦੇ ਵਾਹ ਵੱਡਾ, ਨਿਊਜ਼ੀਲੈਂਡ ਦੇ ਵਿੱਚ ਕੰਮ ਜਿਹਨਾਂ ਦਾ ਤਾਜ਼ਾ ਸੂਤ ਸੂਤ ਹੈ ਜਿਹਨਾਂ ਦਾ ਨਾਂ ਉਹ ਆਸਟ੍ਰੇਲੀਆ ਦੀ ਕੰਮ ਜ਼ਿਆਦਾ ਅਸਰ ਪ੍ਰਦਾਨ ਕਰ ਰਿਹਾ ਜੀ। ਕਹਿੰਦੇ ਤੁਹਾਡੀਆਂ ਅੱਧੀਆਂ ਗੱਲਾਂ ਸੈਰੋਤੋਂ ਦੀ ਲੰਘ ਜਾਂਦੀਆਂ ਨੇ। ਹਾਂ, ਉਹ ਸਾਡੇ ਫਿਰ ਇੱਦਾਂ ਨਾ ਸਾਡੀਆਂ ਗੱਲਾਂ ਜਿਹੜੀਆਂ ਠੇਠ ਪੰਜਾਬੀ ਆ ਰਹੀਆਂ। ਆਪਣੇ ਮੱਲੀ ਸਾਹਿਬ ਤੁਸੀਂ ਫਿਰ ਇੱਥੇ ਪ੍ਰਦੇਸ਼ ਦੇ ਜਨਮ ਹੋਇਆ ਤੁਹਾਡਾ, ਫਿਰ ਤੁਹਾਨੂੰ ਠੇਠ ਗੱਲਾਂ ਦਾ ਕਈਆਂ ਦਾ ਨਹੀਂ ਵੀ ਪਤਾ ਲੱਗਦਾ ਹੋਣਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਾਂ ਨੂੰ ਹੋਰ ਵੀ ਸਰਲ ਕਰੀਏ, ਕਿ ਜਿਹੜੀਆਂ ਤੁਹਾਡੇ ਤੱਕ ਵੀ ਗੱਲ ਪਹੁੰਚ ਜਾਏ ਸਹੀ ਤਰੀਕੇ ਨਾਲ। ਪਰ ਕਹਿੰਦੇ ਬਹੁਤ ਚੰਗੀਆਂ ਲੱਗਦੀਆਂ ਨੇ ਗੱਲਾਂ। ਹਾਂ, ਜੇ ਸਮਝ ਨਹੀਂ ਆਉਂਦੀਆਂ ਮੱਲੀ ਸਾਹਿਬ ਚੰਗੀਆਂ, ਅੱਛਾ ਇਹ ਵੱਖਰੀ ਗੱਲ ਆ ਵੀ ਤੁਸੀਂ ਫਿਰ ਉਹ ਚੰਗੀਆਂ ਤਾਂ ਲੱਗਦੀਆਂ ਕਿਉਂਕਿ ਤੁਸੀਂ ਉਹ ਵੇਖਣਾ ਚਾਹੁੰਦੇ ਚੀਜ਼ਾਂ, ਉਹ ਸਿਸਟਮ ਇੱਥੋਂ ਦਾ ਮਾਹੌਲ, ਇੱਥੋਂ ਦੇ ਜਿਹੜੇ ਸਿਆਣੇ ਸਰਪੰਚ ਪੰਚ ਇਹ ਸਾਰੇ ਤੋਂ ਵੇਖਣਾ ਹੀ ਚਾਹੁੰਦੇ ਨੇ ਜੀ। ਕਹਿੰਦੇ ਜੀ ਤੇ ਬਹੁਤ ਆਸਾ ਆਉਂਦਾ ਜੀ ਆਉਂਦਾ ਅਤੇ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਕਹਿੰਦੇ ਤੁਹਾਡੀਆਂ ਗੱਲਾਂ ਦਾ। ਦੇਖੋ ਮੱਲੀ ਸਾਹਿਬ, ਗੱਲ ਇਹ ਆ ਵੀ ਸਿੱਖਣ ਵਾਲਾ ਤੇ ਹਰ ਚੀਜ਼ ਦੇ ਵਿੱਚੋਂ ਕੁਛ ਨਾ ਕੁਛ ਸਿੱਖ ਲੈਂਦਾ, ਸਿਖਾਉਣ ਵਾਲੇ ਦੀ ਇਹਦੇ ਵਿੱਚ ਕੋਈ ਸ਼ਾਬਾਸ਼ੀ ਨਹੀਂ, ਸਿੱਖਣ ਵਾਲੇ ਦੀ ਇਹਦੇ ਵਿੱਚ ਸ਼ਾਬਾਸ਼ੀ ਹੈ। ਸਿੱਖਣ ਵਾਲਾ ਤੇ ਕਿਸੇ ਤੋਂ ਵੀ ਸਿੱਖ ਸਕਦਾ, ਬੱਚੇ ਵੀ ਤੁਹਾਨੂੰ ਸਿੱਖ ਸਕਦੇ ਆ, ਜ਼ਰੂਰੀ ਨਹੀਂ ਬੁੱਢਾ ਹੀ ਬੰਦਾ ਸਿਖਾ ਸਕਦਾ ਕੁਛ ਨਾ ਕੁਛ, ਛੋਟੇ ਜਿਹੇ ਬੱਚੇ ਵੀ ਸਾਨੂੰ ਬਹੁਤ ਕੁਛ ਸਿਖਾ ਜਾਂਦੇ ਆ। ਉਹਨਾਂ ਦੀ ਮੁਸਕੁਰਾਹਟ, ਉਹਨਾਂ ਦਾ ਅੰਦਾਜ਼, ਉਹਨਾਂ ਦਾ ਬੇਫਿਕਰੀ ਜੀਵਨ, ਉਹ ਬਹੁਤ ਕੁਛ ਸਿਖਾ ਜਾਂਦਾ। ਇਸ ਲਈ ਸਿੱਖਣਾ ਤੇ ਤੁਹਾਡੀ ਹੀ ਕਾਬਲੀਅਤ ਆ, ਤੁਸੀਂ ਸਿੱਖ ਜਾਂਦੇ ਕਿਸੇ ਗੱਲ ਤੋਂ, ਇਹਦੇ ਵਿੱਚ ਸਾਡਾ ਕੋਈ ਕਲਾਕਾਰੀ ਜਾਂ ਸਾਡੀ ਕੋਈ ਵਿਸ਼ੇਸ਼ਤਾ ਨਹੀਂ ਵੀ ਅਸੀਂ ਕੋਈ ਸਿਖਾ ਸਕੀਏ। ਤੁਹਾਨੂੰ ਕੋਈ ਗੱਲ ਚੰਗੀ ਲੱਗ ਜਾਏ, ਉਹਦੇ ਵਿੱਚ ਕੁਛ ਸਿੱਖਣ ਨੂੰ ਮਿਲ ਜਾਏ, ਤੇ ਇਹ ਤੁਹਾਡੀ ਗਹਿਰੀ ਸਰੋਤਾ ਦਾ ਕਾਰਨ ਜੀ। ਕਹਿੰਦੇ ਵਾਹਿਗੁਰੂ ਸੁੱਖ ਰੱਖੇ ਜੀ, ਸਰਬਤ ਦਾ ਭਲਾ ਕਰੇ, ਤੇ ਗਾਣਾ ਸੁਣਨਾ ਚਾਹੁੰਦੇ ਨੇ ਬੈਕਗਰਾਊਂਡ ਐਨੀ ਵਿਰਕ ਦਾ, ਇਹ ਗਾਣਾ ਜ਼ਰੂਰ ਸੁਣਾਵਾਂਗੇ, ਸਾਨੂੰ ਇਸ ਗੱਲ ਦਾ ਬੜਾ ਮਾਣ ਆ। ਤੇ ਸ਼ਾਬਾਸ਼ ਹੈ ਤੁਹਾਡੇ ਮਾਤਾ ਪਿਤਾ ਦੇ ਵੀ, ਕਿ ਜਿਹੜੇ ਜਿਹਨਾਂ ਨੇ ਤੁਹਾਨੂੰ ਮਤਲਬ ਪੰਜਾਬ ਚ ਪੰਜਾਬੀ ਦੇ ਇੰਨੇ ਰੰਗ ਬਿਰੰਗਿਆ ਕਿ ਤੁਸੀਂ ਪੰਜਾਬੀ ਰੇਡੀਓ ਸੁਣਦੇ, ਜਦੋਂ ਉੱਥੋਂ ਦੇ ਬਾਹਰ ਨੇ ਤੇ ਅੰਗਰੇਜ਼ੀ ਨੂੰ ਐਂ ਚੱਕ ਚੱਕ ਮਾਰਦੇ, ਅੰਗਰੇਜ਼ੀ ਗੱਲਾਂ ਸੁਣਨਾ ਪਸੰਦ ਕਰਦੇ, ਜੇ ਪੰਜਾਬੀ ਚ ਤੁਹਾਡਾ ਇੰਨਾ ਪ੍ਰੇਮ ਆ ਤਾਂ ਇਹ ਸ਼ਾਬਾਸ਼ ਤੁਹਾਡੇ ਮਾਤਾ ਪਿਤਾ ਨੂੰ ਜਾਂਦੀ ਹੈ ਜਿਹਨਾਂ ਨੇ ਤੁਹਾਨੂੰ ਰੰਗ ਪੰਜਾਬ ਦਾ ਚਾੜਿਆ
ਜੀ। ਸਹੀ ਗੱਲ ਹੈ ਤਾਂ ਜੀ, ਵਾਕਿਆ ਬਹੁਤ ਸ਼ੁਕਰੀਆ ਜੀ ਮੱਲੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਪ੍ਰੇਮ ਕੁਮਾਰ ਜੀ ਤਾਂ ਜੀ ਵੋਇਸ ਮੈਸੇਜ ਵੀ ਭੇਜ ਰਹੇ ਨੇ, ਤੇ ਉਹਨਾਂ ਦਾ ਮੈਸੇਜ ਵੀ ਆਪਾਂ ਸੁਣਦੇ ਹਾਂ ਜੀ। ਆ ਸੁਣਾ ਦੇਵੇ ਬੋਲੋ ਜੀ।
ਸਤਿ ਸ੍ਰੀ ਅਕਾਲ ਮੈਂਡੀ ਭਾਜੀ।
ਹੋਰ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ, ਸਭ ਠੀਕ ਠਾਕ ਹੈ?
ਚੰਗਾ
ਭਾਜੀ। ਕੱਲ ਕਿੱਦਾਂ ਰਿਹਾ ਤਾਏ ਜੀ ਤੁਹਾਡਾ ਦਿਨ?
ਬਹੁਤ ਵਧੀਆ।
ਮੈਂਡੀ ਭਾਜੀ ਅੱਜ ਤੁਹਾਡੀ ਲਵ ਸਟੋਰੀ ਸੁਣਾ ਦੋ ਯਾਰ ਪਲੀਜ਼। ਮੈਂਡੀ ਭਾਜੀ ਜਿਹੜੀ ਪੋਸਟਕਾਸਟ ਦੀ ਹੈ, ਸ਼ਾਇਦ ਮੈਨੂੰ ਲੱਗਦਾ ਤੁਹਾਡਾ ਸੋਫਟਵੇਅਰ ਅਪਡੇਟ ਹੋਇਆ ਤੇ ਉਹਦੇ ਵਿੱਚ ਪੋਡਕਾਸਟ ਨਹੀਂ ਹੁਣ ਰੀਸੈਂਟ ਪ੍ਰੋਗਰਾਮ ਦੇ ਵਿੱਚ ਉਹ ਸਾਰਾ ਕੁਝ ਲਿਖਿਆ ਹੁੰਦਾ ਜਿਹੜੇ ਪੋਸਟਕਾਸਟ ਹੁੰਦੇ ਉਹ ਵੀ। ਮੇਰੇ ਸੈਮਸੰਗ ਦੇ ਫੋਨ ਦੇ ਵਿੱਚ ਤਾਂ ਏਦਾਂ ਆਪਸ਼ਨ ਕਰਦਾ, ਮੈਨੂੰ ਆਈਫੋਨ ਦਾ ਪਤਾ ਨਹੀਂ। ਠੀਕ ਹੈ ਜੀ,
ਠੀਕ ਹੈ ਜੀ। ਹਾਂ ਭਾਜੀ, ਮੈਂ ਦੇਖਿਆ ਕਿ ਤੁਸੀਂ ਜਿਹੜਾ ਭੇਜਿਆ, ਮੈਂ ਵੀ ਆਪਣੀ ਐਪ ਚੈੱਕ ਕੀਤੀ ਹੈ, ਇਹਦੇ ਵਿੱਚ ਅਪਡੇਟ ਤੇ ਆਇਆ, ਪਰ ਉਹ ਜਿਵੇਂ ਭਾਜੀ ਹੋਰਾਂ ਦੀ ਗੱਲ ਬਿਲਕੁਲ ਠੀਕ ਸੀ ਕਿ ਉਹਦੇ 'ਚ ਸ਼ੋਅ ਨਹੀਂ ਹੋ ਰਿਹਾ ਪੋਡਕਾਸਟ, ਤੇ ਉਹ ਮੈਂ ਬਿਲਕੁਲ ਕੋਸ਼ਿਸ਼ ਕਰਨਾ ਕਿ ਅਰਸ਼ਦੀਪ ਭਾਜੀ ਹੋਰਾਂ ਦਾ ਮੈਸੇਜ ਮੈਂ ਟੈਕਨੀਕਲ ਟੀਮ ਤੱਕ ਪਹੁੰਚਾਤਾ ਤੇ ਮੈਂ ਖੁਦ ਵੀ ਅੱਜ ਗੱਲ ਕਰਾਂਗਾ ਪ੍ਰੋਗਰਾਮ ਤੋਂ ਬਾਅਦ ਵੀ ਇਹ ਕੀ ਮਸਲਾ, ਜਿਸ ਦੇ ਨਾਲ ਜਿਹੜੇ ਪ੍ਰੋਗਰਾਮਾਂ ਦੀ ਲਿਸਟ ਤੇ ਕਿਊ ਤੇ ਆ ਰਿਹਾ, ਟੈਬ ਤੇ ਆ ਰਿਹਾ, ਉਸ ਟੈਬ ਨੂੰ ਕਲਿੱਕ ਕੀਤੇ ਤੇ ਉਹ ਪ੍ਰੋਗਰਾਮ ਸ਼ੋਅ ਨਹੀਂ ਹੋ ਰਿਹਾ। ਇਹਨੂੰ ਮੈਂ ਠੀਕ ਕਰਨ ਦੀ ਕੋਸ਼ਿਸ਼ ਕਰਵਾਉਣਾ, ਭਾਜੀ ਨੂੰ ਕਹਿਣਾ ਕਿ ਇਹਨੂੰ ਠੀਕ ਕੀਤਾ ਜਾਵੇ। ਬਾਕੀ ਰਹੀ ਭਾਜੀ ਲਵ ਸਟੋਰੀ ਦੀ, ਲਵ ਸਟੋਰੀ ਤਾਂ ਜਿਹੜੀ ਸਿੰਪਲ ਜੀ ਹੈ, ਕੋਈ ਬਹੁਤੀ ਕੰਪਲੈਕਸ ਤਾਂ ਨਹੀਂ ਹੈ, ਪਰ ਤੁਸੀਂ ਜੇ ਸੁਣਨਾ ਚਾਹੁੰਦੇ ਹੋ ਉਹ ਸੁਣਾ ਦੇ। ਉਹਨੂੰ ਕਿੰਨੀ ਵਾਰ ਤੈਨੂੰ ਕਿਹਾ, ਮੈਂ ਸੁਣਾ ਦੇਣੀ ਸੀ ਆਪਦੀ, ਤੁਸੀਂ ਸੁਣਾ ਦਿਓ ਤਾਂ ਜੀ, ਮੇਰੀ ਕੋਈ ਹੈ ਨਹੀਂ ਕਿ ਮੈਂ ਸੁਣਾ ਦਿਆਂ। ਬੇਸਿਕਲੀ ਜਦੋਂ ਇੱਥੇ ਪੜ੍ਹਦਾ ਸੀ ਨਾ ਕਾਲਜ ਦੇ ਵਿੱਚ, ਤੇ ਹੋਇਆ ਇਸ ਤਰ੍ਹਾਂ ਕਿ ਤੁਰਦੇ ਫਿਰਦੇ ਕੁਝ ਚਿਹਰੇ ਐਸੇ ਹੁੰਦੇ ਨੇ ਜਿਹੜੇ ਬੰਦਾ ਉਹ ਵੇਖਦੇ ਸਾਰ ਹੀ ਕੁਝ ਅਹਿਸਾਸ ਹੁੰਦਾ ਕਿ ਆਪਣੇ ਨੇ, ਕੁਝ ਕਿਸੇ ਦੀਆਂ ਗੱਲਾਂ ਸੁਣ ਕੇ, ਕਿਸੇ ਨੂੰ ਦੇਖ ਕੇ, ਕਿਸੇ ਦੇ ਨਾਲ ਮਿਲ ਕੇ ਐਵੇਂ ਦਾ ਲੱਗਦਾ ਕਿ ਕੁਝ ਮਤਲਬ ਪਿਛਲੇ ਜਨਮਾਂ ਦਾ ਕੋਈ ਇਹਨਾਂ ਦੇ ਨਾਲ ਨਾਤਾ ਹੈ। ਇਸ ਤਰ੍ਹਾਂ ਦਾ ਹੀ ਜਦੋਂ ਪੜ੍ਹ ਰਿਹਾ ਸੀ ਤੇ ਇੱਕ ਚਿਹਰਾ ਦੇਖਿਆ, ਬੜਾ ਕਿਊਟ ਜਿਹਾ, ਬੜਾ ਪਿਆਰਾ ਜਿਹਾ ਲੱਗ ਰਿਹਾ ਸੀ। ਬੇਸਿਕਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਦੋਂ ਜਨਮ ਦਿਹਾੜੇ ਦੇ ਉੱਤੇ ਜਿੱਥੇ ਨਗਰ ਕੀਰਤਨ ਨਿਕਲਦਾ, ਨਗਰ ਕੀਰਤਨ ਦੇ ਵਿੱਚ ਮੈਂ ਵੀ ਸ਼ਾਮਿਲ ਹੋਇਆ, ਤਾਂ ਇੱਕ ਕੁੜੀ ਬੜੀ ਪਿਆਰੀ ਲੱਗੀ, ਬੇਸਿਕਲੀ ਚਮਟਾ ਫੜ ਕੇ ਤੇ ਉਹ ਨਾਲ ਦੀ ਨਾਲ ਮਤਲਬ ਵਜਾ ਰਹੀ ਸੀ, ਨਾਲ ਤਾਂ ਉਹ ਨਾਲ ਨਾਲ ਗਾ ਰਹੀ ਸੀ। ਨਗਰ ਕੀਰਤਨ ਜੀ ਤੈਨੂੰ ਆਸ਼ ਕੀ ਪਈ ਤਾਹਾਂ ਜੀ ਗੱਲ ਸੁਣਿਓ ਤੁਸੀਂ ਵਿੱਚ, ਮੈਂ ਤਾਂ ਨਹੀਂ ਸੁਣਾਉਣਾ ਭਾਜੀ, ਆ ਤਾਏ ਨੇ ਨਾ ਮੇਰੀ ਵਿੱਚ ਬੇਇੱਜ਼ਤੀ ਬੜੀ ਕਰਨੀ ਹੈ, ਮੈਂ ਹੁਣ ਤੁਹਾਨੂੰ ਕੀ ਦੱਸਾਂ, ਜਦੋਂ ਮੈਂ ਕੋਈ ਗੱਲ ਇਮੋਸ਼ਨਲ ਜੀ ਕਰਨੀ ਤੇ ਇਹਨਾਂ ਨੇ ਗੱਲ ਹੱਸ ਦਿੱਤੀ, ਤਾਂ ਨਹੀਂ ਗੱਲ ਉਹ ਚੱਲ ਗੱਲ ਦੱਸ ਦੇ ਨੀ ਕਿਆ ਗੱਲ, ਤੂੰ ਆਪ ਦੱਸ, ਤੂੰ ਪ੍ਰੇਮ ਸਿੰਘ ਤੂੰ ਆਪ ਸਿਆਣਾ, ਤੂੰ ਆਪ ਦੱਸ ਦੇ ਬਈ। ਉਧਰ ਕਹਿੰਦਾ ਨਗਰ ਕੀਰਤਨ, ਉਹ ਇਹਦਾ ਧਿਆਨ ਕੁੜੀ ਦਾ, ਸਤਿਗੁਰ ਵੱਲ ਧਿਆਨ ਆ ਰਿਹਾ, ਉਹ ਤਾਇਆ ਜੀ ਸਤਿਗੁਰ ਦੀ ਸੰਗਤ ਵੱਲ ਵੀ ਤਾਂ ਧਿਆਨ ਚਲੇ ਹੀ ਜਾਂਦਾ। ਅੱਛਾ ਫੇਰ ਆ ਪ੍ਰੇਮ ਭਾਜੀ, ਜੇ ਤਾਏ ਨੇ ਇੱਕ ਦੋ ਵਾਰ ਰੋਕਿਆ ਮੈਂ ਗਾਹ ਨਹੀਂ ਸੁਣਾਉਣੀ, ਫਿਰ ਤੇ ਤੁਸੀਂ ਮੇਰੇ ਤੇ ਕੀ ਸਹਾਨ ਆ। ਤੇ ਇੱਧਰ ਉਹ ਫਿਰ ਜਦੋਂ ਦੇਖਿਆ ਤੇ ਮੈਨੂੰ ਮਤਲਬ ਚੰਗਾ ਜਿਹਾ ਲੱਗਿਆ। ਉਸ ਤੋਂ ਬਾਅਦ ਮੈਨੂੰ ਇਹ ਨਹੀਂ ਸੀ ਕਿ ਪਤਾ ਸਾਡੇ ਇੱਥੇ ਸਕੂਲ ਜਾਂ ਕਾਲਜ, ਉਹ ਸਕੂਲ ਦੇ ਵਿੱਚ ਸੀ, ਮੈਂ ਕਾਲਜ ਦੇ ਵਿੱਚ, ਥੋੜਾ ਥੋੜਾ ਜਿਹਾ ਏਜ ਡਿਫਰੈਂਸ ਵੀ ਹੈਗਾ ਇਸ ਕਰਕੇ, ਉਹ ਮੈਨੂੰ ਨਹੀਂ ਸੀ ਪਤਾ ਆਪਣੇ ਸਕੂਲ ਦੇ ਵਿੱਚ ਉਹ ਪੜ੍ਹਦੀ ਹੈ। ਤੇ ਜਦੋਂ ਉਹ ਮੇਰੇ ਧਿਆਨ ਦੇ ਵਿੱਚ ਵੀ ਨਹੀਂ ਸੀ, ਇੱਕ ਵਾਰ ਜਦੋਂ ਸਕੂਲ ਦੇ ਵਿੱਚ ਤੇ ਅੱਧੀ ਛੁੱਟੀ ਹੁੰਦੀ, ਕਾਲਜ ਦੇ ਵਿੱਚ ਤੇ ਕੋਈ ਅੱਧੀ ਛੁੱਟੀ ਨਹੀਂ ਹੁੰਦੀ, ਸਕੂਲ ਦੇ ਵਿੱਚ ਅੱਧੀ ਛੁੱਟੀ ਹੁੰਦੀ ਹੈ ਕਿ ਤੁਸੀਂ ਆਪਣਾ ਲੰਚ ਵਗੈਰਾ ਕਰ ਸਕਦੇ ਹੋ ਜਾਂ ਤੁਸੀਂ ਖੇਡ ਸਕਦੇ ਹੋ। ਤਾਂ ਉਦੋਂ ਅੱਧੀ ਛੁੱਟੀ ਹੋਈ ਤੇ ਮੈਂ ਜਦ ਪਾਣੀ ਪੀਣ ਗਿਆ ਸੀ ਤੇ ਉਦੋਂ ਫਿਰ ਮੈਨੂੰ ਦਿਖੀ, ਤੇ ਜਦੋਂ ਦਿਖੀ ਤੇ ਬੜਾ ਪਿਆਰਾ ਜਿਹਾ ਚਿਹਰਾ, ਬੜਾ ਮਤਲਬ ਇੱਕ ਅਹਿਸਾਸ ਜਿਹਾ ਹੋਇਆ ਕੋਈ ਆਪਣਾ ਬਣ ਜਾਏਗਾ ਨਾ। ਉਸ ਤੋਂ ਬਾਅਦ ਭਾਜੀ ਹੋਰੀ ਕਹਿੰਦੇ ਤਾਂ ਜੀ ਰਹਿਣ ਦਿਓ, ਤੁਸੀਂ ਆਪਣੀਆਂ ਸੁਣਾਉਂਦੇ ਨਹੀਂ ਤੇ ਮੈਂਡੀ ਭਾਜੀ ਨੂੰ ਸੁਣਾਉਣ ਨਹੀਂ ਦਿੰਦੇ। ਉਹ ਮੈਨੂੰ ਫਿਰ ਗੱਲ ਜਿਹੜੀ ਕਹਿਣ ਲੱਗੀ ਤੇ ਮੈਂ ਬਾਜੀ ਰੋਕਣਾ ਹੈ, ਗੱਲ ਦਾ ਪੁੱਛਣਾ ਕਿ ਤੁਸੀਂ ਸੁਣਿਓ। ਅੱਛਾ ਉਸ ਦੇ ਵਿੱਚ ਨਾ ਜਦੋਂ ਫਿਰ ਮੈਂ ਦੇਖਿਆ, ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਕਿ ਆਪਣੇ ਹੀ ਸਕੂਲ ਦੀ ਜਿਹੜੀ ਹੈ ਨਾ, ਪਹਿਲਾਂ ਲੱਗਦਾ ਸੀ ਕਿਸੇ ਹੋਰ ਪਿੰਡੋਂ ਆਈ ਹੋ ਜਾਂ ਕੋਈ, ਮੈਨੂੰ ਵਧੀਆ ਹੀ ਲੱਗਾ। ਤੇ ਉਹਨਾਂ ਦੀ ਕਲਾਸ ਦਾ ਜਿਹੜਾ ਮੁੰਡਾ ਸੀ ਉਹ ਡੇਲੀ ਮੇਰੇ ਨਾਲ ਮੇਰੇ ਬਾਈਕ ਤੇ ਮੋਟਰਸਾਈਕਲ ਤੇ ਮੇਰੇ ਨਾਲ ਆਉਂਦਾ ਹੁੰਦਾ ਸੀ ਸਕੂਲ, ਤੇ ਮੇਰੇ ਨਾਲ ਜਾਂਦਾ ਹੁੰਦਾ ਸੀ। ਮੇਰੀ ਉਹਨਾਂ ਨਾਲ ਬੜੀ ਮਿੱਤਰਤਾ ਸੀ, ਹੁਣ ਵੀ ਮਿੱਤਰਤਾ, ਅੱਜ ਕੱਲ ਵੀ ਅਸੀਂ ਹੁਣ ਫਿਰ ਦੁਬਾਰਾ ਜਿਮ ਸ਼ੁਰੂ ਕੀਤਾ ਓਹਦੇ ਨਾਲ ਹੀ ਓਹਨੂੰ ਮੈਂ ਨਾਲ ਲਿਆ ਆਇਆ ਉਹ ਇਹ ਬੇਸਿਕਲੀ ਵਿਚੋਲਾ ਹੀ ਸਮਝ ਲਓ ਉਹ ਨਾਲ ਲਿਆ ਤੇ ਓਹਨੇ ਨਾ ਮਤਲਬ ਮੈਨੂੰ ਐ ਨੀ ਸੀ ਪਤਾ ਮੈਨੂੰ ਏਦਾਂ ਪਤਾ ਸੀ ਵੀ ਸਕੂਲ ਦਾ ਉਹ ਆ ਤੇ ਓਹਨੂੰ ਪਤਾ ਹੋਊਗਾ ਇੱਕ ਦਿਨ ਅਸੀਂ ਸਾਰੇ ਜਾਣੇ ਬੈਠੇ ਤੇ ਉਹ ਪਾਣੀ ਪੀਣ ਆਈ ਤੇ ਮੈਂ ਓਹਨੂੰ ਮੁੰਡੇ ਨੂੰ ਪੁੱਛਿਆ ਜਿਹੜਾ ਨਾਲ ਮੇਰੇ ਡੇਲੀ ਆਉਂਦਾ ਸੀ ਮੈਂ ਕਿਹਾ ਵੀ ਸਕੂਲ ਵਾਲਾ ਤੂੰ ਮੈਂ ਯਾਰ ਪੁੱਛਣਾ ਉਹ ਕੁੜੀ ਮਤਲਬ ਕੌਣ ਆ ਕਿਹੜੀ ਕਲਾਸ ਚ ਉਹਨੇ ਜਦੋਂ ਦੇਖਿਆ ਹੋਇਆ ਨਾ ਇਹ ਤੇ ਸਾਡੀ ਕਲਾਸ ਦੀ ਹੈ ਕੁੜੀ ਤੇ ਕੀ ਗੱਲ ਹੋਈ ਤੇ ਕਹਿੰਦਾ ਲੈ ਕੇ ਜਾਵਾਂ ਤੇ ਹੱਸੇ ਨੇ ਮੈਂ ਕਿਹਾ ਮਜ਼ਾਕ ਚ ਕਿਹਾ ਮੈਂ ਚੱਲ ਹਾਂ ਪਹੁੰਚਾ ਦੇ ਜੀ ਕਹਿੰਦਾ ਕੋਈ ਗੱਲ ਨੀ ਮੈਂ ਕੱਲ ਨੂੰ ਪੁੱਛ ਲੈਣਾ ਉਹਨੂੰ ਕਹਿੰਦਾ ਆਪਾਂ ਨੂੰ ਜਾਣ ਦੀ ਕੋਈ ਚੱਕਰ ਨੀ ਓਹਨੇ ਜਾ ਕੇ ਤੇ ਓਹਨੂੰ ਪੁੱਛਿਆ ਹੋਏਗਾ ਕਿ ਇੱਕ ਮੁੰਡਾ ਤੇਰੇ ਬਾਰੇ ਪੁੱਛਦਾ ਓਹਨੇ ਜਵਾਬ ਓਹਨੂੰ ਦਿੱਤਾ ਕਹਿੰਦੀ ਓਹਨੂੰ ਦੱਸ ਦੂ ਕਿ ਲੱਤਾਂ ਬਾਹਾਂ ਤੋੜਾਉਣੀਆਂ ਹੋਣ ਤਾਂ ਮੇਰੇ ਨਾਲ ਕੋਈ ਗੱਲ ਕਰੇ ਜੇ ਜ਼ਿੰਦਗੀ ਚਾਹੀਦੀ ਹੈ ਤੇ ਫਿਰ ਰਹਿਣ ਦੇਵੇ ਤੇ ਨਾਲੇ ਓਹਨੇ ਓਹਨੂੰ ਵੀ ਕਿਹਾ ਵੀ ਜੇ ਤੂੰ ਅਗਲੀ ਵਾਰ ਨੂੰ ਕਿਸੇ ਵੀ ਮੁੰਡੇ ਦਾ ਕੋਈ ਸੁਨੇਹਾ ਲੈ ਕੇ ਆ ਤਾਂ ਤੇਰੀ ਵੀ ਖੈਰ ਨੀ ਉਹ ਦੋ ਦਿਨ ਸਕੂਲੇ ਨੀ ਆਏ ਅੱਛਾ ਕਿਸ ਤਰ੍ਹਾਂ ਨੂੰ ਤਾਂ ਹਰੇਕ ਹੀ ਡਰਦਾ ਉਹ ਦੋ ਦਿਨ ਸਕੂਲੇ ਨੀ ਆਇਆ ਤੇ ਉਸ ਤੋਂ ਬਾਅਦ ਮੈਂ ਓਹਨੂੰ ਉਡੀਕਾਂ ਵੀ ਬੰਦਾ ਕਹਿ ਗਿਆ ਸੁਨੇਹ ਦਾ ਤੇ ਉਹ ਆਇਆ ਤੇ ਆਪ ਹੀ ਨੀ ਮੈਂ ਓਹਨਾ ਦੇ ਘਰੇ ਗਿਆ ਮੈਂ ਕਿਹਾ ਆਂਟੀ ਨੂੰ ਮੈਂ ਕਿਹਾ ਆਂਟੀ ਮੁੰਡੇ ਨੂੰ ਓਹਨੂੰ ਮਿਲਣਾ ਸੀਗਾ ਉਹ ਕਹਿੰਦੀ ਉਹ ਪਤਾ ਨੀ ਕੀ ਚੱਕਰ ਆ ਵੀ ਉਹ ਸਕੂਲੇ ਨੀ ਜਾਂਦਾ ਵੀ ਕਹਿੰਦਾ ਠੀਕ ਨੀ ਮੈਂ ਤੇ ਠੀਕ ਪਤਾ ਲਾਇਆ ਮੈਂ ਪਤਾ ਲੈਣ ਗਿਆ ਮੈਂ ਕਿਹਾ ਸਕੂਲੇ ਨੀ ਜਾਂਦਾ ਕਹਿੰਦਾ ਭਰਾਵਾ ਆਹ ਗੱਲ ਹੋਈ ਹੈ ਉਹ ਤੂੰ ਮੇਰੀ ਸ਼ਿਕਾਇਤ ਲਾਉਣ ਨੂੰ ਫਿਰਦੀ ਫਿਰ ਮੈਂ ਕਿਹਾ ਛੱਡ ਪਰਾ ਤੂੰ ਰਹਿਣ ਦੇ ਆ ਜਾ ਤੂੰ ਰਹਿਣ ਦੇ ਆਪਾਂ ਇਹ ਚੱਕਰ ਚ ਪੈਣਾ ਹੀ ਨੀ ਅਸੀਂ ਫਿਰ ਮੈਂ ਕਿਹਾ ਤੂੰ ਕੋਈ ਗੱਲ ਨੀ ਤੂੰ ਮਾਫ਼ੀ ਸ਼ਾਫ਼ੀ ਮੰਗ ਲਈ ਤੇ ਆ ਜਾਏ ਆਪਾਂ ਚੱਲ ਜਾਣੇ ਅਸੀਂ ਚਲੇ ਗਏ ਤੇ ਉਸ ਤੋਂ ਬਾਅਦ ਉਹ ਜਿਹੜੀ ਗੱਲ ਸੀ ਵੀ ਇਹ ਮੁੰਡਾ ਤੈਨੂੰ ਪਿਆਰ ਕਰਦਾ ਉਹਨੇ ਸਾਰੀਆਂ ਕੁੜੀਆਂ ਨੂੰ ਹੀ ਦੱਸ ਦਿੱਤਾ ਨਾਲ ਦੀਆਂ ਕਿਉਂਕਿ ਉਹਦੀਆਂ ਫਰੈਂਡ ਵੀ ਸੀ ਜ਼ਿਆਦੀਆਂ ਮਤਲਬ ਫਰੈਂਡ ਸਰਕਲ ਜਿਹਾ ਬਣ ਜਾਂਦਾ ਨਾ ਅੱਜ ਕੱਲ੍ਹ ਹੁਣ ਐਵੇਂ ਦਾ ਨਹੀਂ ਕਿ ਦੂਸਰੀਆਂ ਫਰੈਂਡਾਂ ਫਰੈਂਡ ਸਰਕਲ ਜਿਹਾ ਬਣ ਜਾਂਦਾ ਉਹਨੇ ਦੱਸਿਆ ਕਿ ਇੱਦਾਂ ਇੱਦਾਂ ਮੈਂ ਇਹਨੂੰ ਪੁੱਛਿਆ ਤੇ ਇਹਨੇ ਮੈਨੂੰ ਇੱਦਾਂ ਕਿਹਾ ਗੱਲ ਕੁੜੀ ਨੇ ਤੇ ਉਹ ਕੁੜੀਆਂ ਜਿਹੜੀਆਂ ਨਾਲ ਦੀਆਂ ਦੋਸਤ ਸੀਗੀਆਂ ਉਹਨਾਂ ਨੇ ਕਿਹਾ ਕਿ ਕਿਹੜਾ ਮੁੰਡਾ ਤੁਸੀਂ ਸਾਨੂੰ ਵੀ ਦਿਖਾਇਓ ਉਹਨੇ ਫਿਰ ਦਿਖਾਇਆ ਫਿਰ ਉਸ ਤੋਂ ਬਾਅਦ ਬੇਸਿਕਲੀ ਮੈਨੂੰ ਨਹੀਂ ਸੀ ਇਹ ਗੱਲ ਦਾ ਪਤਾ ਕਿ ਉਹ ਵੀ ਪਹਿਲਾਂ ਮੈਨੂੰ ਲਾਈਕ ਹੀ ਕਰਦੀ ਸੀ ਠੀਕ ਹੈ ਲਾਈਕ ਕਰਦੀ ਸੀ ਤਾਂ ਜੀ ਉਹਨੂੰ ਪਤਾ ਨਹੀਂ ਸੀ ਬਾਅਦ ਚ ਮੈਂ ਜਦੋਂ ਮਿਲੇ ਅਸੀਂ ਬਾਅਦ ਚ ਉਸ ਤੋਂ ਬਾਅਦ ਪਤਾ ਲੱਗਾ ਨਾ ਇਸ ਤਰੀਕੇ ਦੇ ਨਾਲ ਤਾਂ ਉਹ ਅਸੀਂ ਸਾਰੇ ਜਾਣੇ ਬੈਠੇ ਸੀ ਤੇ ਉਹ ਕੁੜੀਆਂ ਨਾ ਉਹਨੂੰ ਇੱਕ ਵਾਰੀ ਕੋਈ ਪ੍ਰੋਗਰਾਮ ਦੇ ਵਿੱਚ ਫੰਕਸ਼ਨ ਦੇ ਵਿੱਚ ਸੀ ਤਾਂ ਉਸ ਦੇ ਵਿੱਚ ਪਕੌੜੇ ਵਰਤਾਉਣੇ ਸਨ ਤੇ ਪਕੌੜੇ ਮੈਂ ਵਰਤਾ ਰਿਹਾ ਸੀ ਤੇ ਕੁੜੀਆਂ ਉਹਨੂੰ ਨਾਲ ਦੀ ਨੂੰ ਛੇੜਦੀਆਂ ਸੀ ਉੱਥੋਂ ਪਕੌੜੇ ਲੈ ਲਾ ਜਾਂ ਕਿਵੇਂ ਇੱਕ ਦੂਜੇ ਨੂੰ ਜਿਵੇਂ ਛੇੜਦੀਆਂ ਹੁੰਦੀਆਂ ਨੇ ਉਹਨੂੰ ਨਹੀਂ ਸੀ ਪਤਾ ਕਿ ਮਤਲਬ ਉਹੀ ਮੁੰਡਾ ਜਿਹਨੇ ਸੁਨੇਹਾ ਭੇਜਿਆ ਸੀ ਉਸ ਤੋਂ ਬਾਅਦ ਉਹ ਕੁੜੀਆਂ ਜਿੱਥੋਂ ਤੱਕ ਪਤਾ ਲੱਗਾ ਕਿ ਉਹ ਜਦੋਂ ਅਸੀਂ ਇੱਕ ਥਾਂ ਤੇ ਬੈਠੇ ਸਕੂਲ ਤੋਂ ਛੁੱਟੀ ਹੋਈ ਤਾਂ ਮੈਨੂੰ ਉਹ ਮੁੰਡਾ ਸਗੋਂ ਨਿਕਾ ਜਿਹਾ ਮੈਨੂੰ ਦੱਸਿਆ ਕਹਿੰਦਾ ਇੱਦਾਂ ਕਿ ਪਿਆਰ ਮੁਹੱਬਤ ਇੱਦਾਂ ਥੋੜੀ ਪੈਂਦੀ ਤੂੰ ਉਹਦੇ ਮੱਥੇ ਵੀ ਲੱਗ ਉਹਨੂੰ ਵੇਖ ਲਈ ਮੈਂ ਉਹਨੂੰ ਕਿਹਾ ਮੈਂ ਕਿਹਾ ਰਹਿਣ ਦੇ ਆਪਾਂ ਇਹ ਚੱਕਰ 'ਚ ਨਹੀਂ ਪੈਣਾ ਤੇ ਮੈਂ ਕਿਹਾ ਵੀ ਨਹੀਂ ਆਪਾਂ ਇੱਦਾਂ ਹੀ ਸੈੱਟ ਆ ਇੱਕ ਦਿਨ ਜਦੋਂ ਛੁੱਟੀ ਹੋਈ ਹੈ ਤੇ ਮੈਂ ਕਿਹਾ ਚਲੋ ਇਹਦੀ ਗੱਲ ਮੰਨ ਕੇ ਦੇਖ ਲੈਂਦੇ ਹਾਂ ਦੇਖਦੇ ਹਾਂ ਵੀ ਕੀ ਮਤਲਬ ਕਿਵੇਂ ਦਾ ਨਿਗਾਹ ਉਹ ਕਰਦੀ ਉਹਨੇ ਜਦੋਂ ਦੇਖਿਆ ਕਿ ਉਹ ਵਾਪਸ ਵੇਖ ਵੇਖ ਕੇ ਮੁੜ ਕੇ ਜਾਣੀ ਕਿ ਦੇਖੇ ਤੇ ਉਹ ਕੁੜੀਆਂ ਨੇ ਉਹਨੂੰ ਦੱਸਿਆ ਕਿ ਮਤਲਬ ਉਹ ਮੁੰਡਾ ਸੀਗਾ ਨਾ ਜਿਹਨੇ ਤੈਨੂੰ ਪ੍ਰਪੋਜ਼ ਕੀਤਾ ਸੀ ਜਾਂ ਤੈਨੂੰ ਕਿਹਾ ਸੀ ਉਹਨੂੰ ਉਸ ਦਿਨ ਪਤਾ ਲੱਗਾ ਕਿ ਉਹੀ ਮੁੰਡਾ ਜਿਹਨੂੰ ਮੈਂ ਵੀ ਲਾਈਕ ਕਰਨੀ ਉਸ ਤੋਂ ਬਾਅਦ ਫਿਰ ਉਹ ਮਤਲਬ ਮੈਂ ਹੈਰਾਨ ਹੋ ਗਿਆ ਪਿੱਛੇ ਨੂੰ ਮੁੜ ਮੁੜ ਕੇ ਵਾਰ ਵਾਰ ਦੇਖੇ ਮੈਂ ਡਰ ਗਿਆ ਮੈਂ ਕਿਹਾ ਹੁਣ ਇਹ ਮੇਰੀ ਸ਼ਿਕਾਇਤ ਲਵਾਉਗੀ ਤੇ ਉਸ ਤੋਂ ਬਾਅਦ ਮੈਂ ਵੀ ਦੋ ਦਿਨ ਛੁੱਟੀਆਂ ਕਰ ਲਈਆਂ ਅੱਛਾ ਆਪ ਜੀ ਵੀ ਕਹਿੰਦੇ ਦੋਵੇਂ ਤੁਸੀਂ ਏਦਾਂ ਦੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਫਿਰ ਜਿਹੜਾ ਇੱਕ ਦੇਖਣਾ ਇੱਕ ਦੂਜੇ ਦਾ ਹੋ ਗਿਆ ਸ਼ੁਰੂ ਹੁਣ ਮੈਨੂੰ ਦੇਖਣਾ ਮੈਂ ਉਹਨੂੰ ਦੇਖਣਾ ਤੇ ਉਹਨੇ ਇੱਕ ਜਿਹੜੀ ਮੁੰਡਾ ਜਿਹੜਾ ਸੀ ਨਾਲ ਦਾ ਉਦਣ ਉਹ ਨਹੀਂ ਆਇਆ ਉਹਦੇ ਨਾਲ ਦਾ ਇੱਕ ਹੋਰ ਦੋਸਤ ਸੀ ਉਹ ਭੱਜ ਕੇ ਇੱਕ ਚਿੱਠੀ ਲੈ ਕੇ ਆਇਆ ਬੜਾ ਖੁਸ਼ ਹੋ ਕੇ ਕਹਿੰਦਾ ਯਾਰ ਯਾਨੀ ਕਿ ਗੱਲ ਬਣ ਗਈ ਹੈ ਤੇਰੀ ਜਿਵੇਂ ਦਾ ਮੁੰਡੇ ਅੱਜ ਕੱਲ੍ਹ ਕਰਦੇ ਨੇ ਉਹ ਚਿੱਠੀ ਉਹਨੇ ਭੇਜੀ ਉਹਨੇ ਲੈਟਰ ਭੇਜਿਆ ਫਲਾਣਾ ਮੈਂ ਓਹਨੂੰ ਕਿਹਾ ਚੱਲ ਬਹਿ ਫਿਰ ਆਪਾਂ ਜੀ ਚੱਲਦੇ ਹਾਂ। ਅਸੀਂ ਛੁੱਟੀ ਹੋਈ, ਮੈਨੂੰ ਇੰਨਾ ਚਾਅ ਵੀ ਕੋਈ ਚਿੱਠੀ ਭੇਜੀ ਆ ਬਈ ਉਹਦੇ ਵਿੱਚ ਕੁਝ ਲਿਖਿਆ ਹੋਊਗਾ। ਅਸੀਂ ਬੜੇ ਚਾਅ, ਰਾਸਤੇ ਦੇ ਵਿੱਚ ਇੱਕ ਘੋੜੇ ਜਿਹੇ ਆਉਂਦੇ ਨੇ ਸਾਡੇ
ਆਹ ਚੇਲਿਆਂ ਦੇ ਤਾਂ ਜੀ ਖੂਨੀ ਜਿਹੜੇ ਆ, ਮੈਨੂੰ ਪਤਾ ਕਿ ਜੀ
ਉਹਨਾਂ ਦੇ ਕੋਲ ਜਾ ਕੇ ਤੇ ਮੈਂ ਉਹ ਚਿੱਠੀ ਖੋਲੀ ਤੇ ਉਹਦੇ ਤੇ ਲਿਖੀ, ਅੱਜ ਵੀ ਮੈਂ ਚਿੱਠੀ ਸਾਂਭੀ ਹੋਈ ਹੈ। ਉਸ ਤੇ ਲਿਖਿਆ ਸੀ ਕਿ ਮੈਂ ਤੂੰ ਬਹੁਤ ਚੰਗਾ ਹੈ, ਮੈਂ ਤੈਨੂੰ ਪਸੰਦ ਵੀ ਕਰਨੀ ਹੈ, ਪਰ ਮੈਂ ਤੇਰੇ ਨਾਲ ਫਰੈਂਡਸ਼ਿਪ ਨਹੀਂ ਕਰ ਸਕਦਾ। ਮੈਂ ਬੜਾ ਹੈਰਾਨ ਹੋਇਆ ਯਾਰ, ਇਹ ਕੀ ਗੱਲ ਹੋਈ ਕਿ ਪਸੰਦ ਵੀ ਕਰਨੀ ਹੈ, ਚੰਗਾ ਵੀ ਹੈ ਤੂੰ ਤੇ ਗੱਲ ਵੀ ਨਹੀਂ ਕਰਨੀ। ਫਿਰ ਮੈਨੂੰ ਇੰਨਾ ਅਹਿਸਾਸ ਹੋਇਆ ਕਿ ਜੇ ਚੰਗਾ ਜਾਂ ਪਸੰਦ ਆ ਤੇ ਫਿਰ ਤੇ ਕੁਝ ਤਾਂ ਆਪਸ਼ਨ ਹੈਗੀ ਹੈ, ਕੁਝ ਤਾਂ ਹੈ। ਉਸ ਤੋਂ ਬਾਅਦ ਜਿਹੜੇ ਮੁਸਲਸਲ ਮੈਂ ਵੀ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਕਿਉਂਕਿ ਮੇਰਾ ਲਾਸਟ ਸਾਲ ਸੀ ਤੇ ਮੈਂ ਉਹਨੂੰ ਇਹ ਲਿਖ ਕੇ ਭੇਜਿਆ ਸਾਰਾ, ਮੇਰਾ ਲਾਸਟ ਸਾਲ ਆ, ਏਦਾਂ ਏਦਾਂ ਹੈ ਕਿ ਮੈਂ ਇੱਥੇ ਚੱਲ ਜਾਣਾ, ਪਰ ਤੂੰ ਮੇਰੀ ਬੜੀ ਖਾਸ ਲੱਗੀ ਹੈ, ਮੈਂ ਤੇਰਾ ਇੱਕ ਚਿਹਰਾ ਮੈਨੂੰ ਕੁਝ ਯਾਦ ਵੀ ਦਿਵਾਉਂਦਾ, ਵਾਹਵਾ ਕੁਛ ਲਿਖਿਆ। ਯਾਨੀ ਕਿ ਤੂੰ ਤੈਨੂੰ ਪਤਾ ਸੀ ਤੂੰ ਪੁਰਾਣਾ ਪਾਪੀ ਤੇ ਤੂੰ ਫਿਰ ਉਹ ਜਿਹੜੀਆਂ ਗੱਲਾਂ ਦੇ ਯਾਦ ਚ ਮੋਲਿਆ ਵਿਚਾਰੀ। ਨਹੀਂ ਨਹੀਂ ਤਾਂ ਜੀ ਜੋ ਫਿਰ ਦਿਲ ਦੇ ਵਿੱਚ ਸੀ ਫਿਰ ਮੈਂ ਉਸੇ ਚੀਜ਼ਾਂ ਨੂੰ ਫਿਰ ਬਿਆਨ ਕੀਤਾ, ਕਿਉਂਕਿ ਮੈਂ ਚਲੇ ਜਾਣਾ ਸੀ ਉਦੋਂ। ਮਤਲਬ ਪਰਮਾਤਮਾ ਕਿਵੇਂ ਤਾਂ ਜੀ ਮੇਲ ਕਰਾਉਂਦਾ, ਤੁਸੀਂ ਦੇਖਿਓ ਕਿ ਮੈਂ ਕਰ ਰਿਹਾ ਸੀ ਪੀ ਜੀ ਡੀ ਸੀ ਜਿਹੜੀ ਉਸ ਕਾਲਜ ਦੀ ਸਭ ਤੋਂ ਉੱਚੀ ਜਿਹੜੀ ਕਲਾਸ ਸੀ ਉਹ ਸੀ, ਉਸ ਤੋਂ ਉੱਪਰ ਕਲਾਸ ਹੀ ਕੋਈ ਨਹੀਂ। ਉਸ ਤੋਂ ਬਾਅਦ ਮੇਰੀ ਬੀ ਐੱਸ ਸੀ ਕੀਤੀ ਸੀ, ਮੈਂ ਐੱਮ ਐੱਸ ਸੀ ਕੰਪਿਊਟਰ ਸਾਇੰਸ ਦੀ ਕਰਨੀ ਸੀ, ਉਹ ਕੰਪਿਊਟਰ ਸਾਇੰਸ ਇੱਥੇ ਹੈ ਨਹੀਂ ਸੀ, ਅਤੇ ਜ਼ਾਹਿਰ ਜੀ ਗੱਲ ਆ ਕਿ ਫਿਰ ਮੈਂ ਕਾਲਜ ਛੱਡੂੰਗਾ, ਕਾਲਜ ਛੱਡੂੰਗਾ ਅਤੇ ਫਿਰ ਇੱਥੇ ਇੰਨੀ ਮਤਲਬ ਸਖਤੀ ਆ ਕਿ ਬਾਹਰਲਾ ਬੰਦਾ ਇੱਥੇ ਆ ਨਹੀਂ ਸਕਦਾ, ਬਾਹਰਲਾ ਬੰਦਾ ਆ ਨਹੀਂ ਸਕਦਾ ਅਤੇ ਤੁਸੀਂ ਕਿਸੇ ਨੂੰ ਦੇਖ ਨਹੀਂ ਸਕਦੇ, ਮਿਲ ਨਹੀਂ ਸਕਦੇ, ਜੋ ਤੁਸੀਂ ਹੋਰ ਕਿਤੇ ਚਲ ਜਾਂਦੇ ਹੋ ਅਤੇ ਫਿਰ ਟਾਈਮਿੰਗ ਨਹੀਂ ਹੋ ਸਕਦੀ ਅਤੇ ਫਿਰ ਸਭ ਕੰਮ ਖਤਮ ਹੋ ਜਾਂਦਾ। ਉਸ ਤੋਂ ਬਾਅਦ ਫਿਰ ਮੈਂ ਉਹਨੂੰ ਚਿੱਠੀ ਲਿਖੀ ਕਿ ਮੈਨੂੰ ਚੰਗਾ ਲੱਗਾ ਕਿ ਤੁਸੀਂ ਵੀ ਲਾਈਕ ਕਰਨੇ ਹੋ ਜਾਂ ਜੋ, ਮੈਂ ਸਾਰੇ ਵਰਡ ਕੀ ਦੱਸਣ ਵੀ ਮੈਂ ਚਲੇ ਜਾਣਾ। ਉਸ ਤੋਂ ਬਾਅਦ ਉਹਨੂੰ ਉਹ ਫਿਰ ਅਹਿਸਾਸ ਹੋਇਆ ਕਿ ਚੱਲ ਜਾਣਾ, ਫਿਰ ਉਹਨੇ ਇੱਕ ਹੋਰ ਚਿੱਠੀ ਲਿਖੀ ਜਿਸ ਦੇ ਵਿੱਚ ਉਹਨੇ ਇਜ਼ਹਾਰ ਕੀਤਾ ਕਿ ਮੈਂ ਪਸੰਦ ਵੀ ਕਰਨੀ ਹੈ, ਮੈਂ ਪਿਆਰ ਵੀ ਕਰਨੀ ਹੈ, ਪਰ ਮੈਂ ਪਿਆਰ ਇਸ ਕਰਕੇ ਨਹੀਂ ਕਰ ਸਕਦੀ ਕਿ ਮੇਰੀ ਮਾਤਾ ਜਿਹੜੀ ਉਹ ਬਹੁਤ ਇੱਕ ਤਾਂ ਬੜੀ ਮਤਲਬ ਥੋੜ੍ਹਾ ਸੁਭਾਅ ਦਾ ਇੱਦਾਂ ਸਾਡੇ ਇਸ ਤਰ੍ਹਾਂ ਦਾ ਹੈ ਨਹੀਂ ਰਿਵਾਜ਼, ਅਤੇ ਮੇਰੇ ਲਈ ਬੜਾ ਔਖਾ ਇਸ ਪਿਆਰ ਮੁਹੱਬਤ ਚ ਪੈਣਾ। ਤਾਂ ਫਿਰ ਮੈਂ ਫਿਰ ਚਿੱਠੀਆਂ ਮਤਲਬ ਚੱਲਦਾ ਰਹੀਆਂ ਗੱਲਬਾਤ ਜਿਹਦੇ ਮਤਲਬ ਚਿੱਠੀਆਂ ਮੇਰੇ ਤੋਂ ਤੇ ਸਾਂਭੀਆਂ ਨੇ ਸਾਰੀਆਂ, ਉਹਨੇ ਸ਼ਾਇਦ ਪਾੜ ਪੂੜ ਦਿੱਤੀਆਂ ਸਨ। ਅੱਛਾ ਤੇ ਫਿਰ ਉਹ ਤਾਂ ਜੀ ਗੱਲਬਾਤ ਜਿਹੜੀ ਉਹ ਚੱਲਦੀ ਰਹੀ। ਉਸ ਤੋਂ ਬਾਅਦ ਆ ਪਹਿਲੀ ਵਾਰ ਉਹਨੇ ਉਹਦੇ ਮੁੰਡੇ ਉਸੇ ਮੁੰਡੇ ਤੋਂ ਲੈ ਕੇ ਟੈਲੀਫੋਨ ਨੰਬਰ ਮੇਰਾ ਮੋਬਾਈਲ ਨੰਬਰ ਲਿਆ ਅਤੇ ਉਸਨੇ ਇੱਕ ਵਾਰ ਕਾਲ ਕੀਤੀ, ਕਿਸੇ ਰਿਸ਼ਤੇਦਾਰ ਦੇ ਗਈ ਸੀ ਅਤੇ ਉੱਥੋਂ ਕਾਲ ਕੀਤੀ ਤਾਂ ਮੈਂ ਨਹੀਂ ਸਿਆਣਿਆ। ਫਿਰ ਉਹਨੇ ਦੱਸਿਆ, ਫਿਰ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਵਾ ਨਾ ਵੀ ਬਹੁਤ ਜ਼ਿਆਦਾ ਉਹ ਪਹਿਲੀ ਵਾਰ ਜਦੋਂ ਮੈਂ ਗੱਲ ਕੀਤੀ ਕਾਲ ਦੇ ਵਿੱਚ, ਉਹ ਮੈਂ ਦੇਖਿਆ ਕਿ ਕਿੰਨਾ ਜ਼ਿਆਦਾ ਪਿਆਰ ਕਰਦੀ ਹੈ ਵੀ ਕਿਸ ਮਤਲਬ ਇੱਕ ਹੁੰਦਾ ਨਾ ਪਿਆਰ ਦਾ ਲੈਵਲ, ਮੈਂ ਇਸ ਤਰੀਕੇ ਦਾ ਨਹੀਂ ਸੀ ਦੇਖਿਆ ਕਿਸੇ ਜ਼ਿੰਦਗੀ ਦੇ ਵਿੱਚ। ਦੇਖਿਆ ਪਿਆਰ ਕਰਨ ਵਾਲੇ ਵੀ ਬੜੇ ਦੇਖੇ ਨੇ ਬਹੁਤ, ਪਰ ਉਹ ਜਿਹੜਾ ਇੱਕ ਉਹਦੀ ਉਮਰ ਛੋਟੀ ਸੀ ਪਰ ਉਹਦੇ ਪਿਆਰ ਦੇ ਵਿੱਚ ਜਿਹੜੀ ਪਿਓਰਿਟੀ ਸੀ ਉਹ ਬੜੀ ਜ਼ਿਆਦਾ ਸੀ। ਉਹ ਮੈਨੂੰ ਐਂ ਲੱਗਦਾ ਸੀ ਵੀ ਜਿਵੇਂ ਪਾਗਲ ਨਹੀਂ ਕਰਦੇ ਨੇ ਪਿਆਰ, ਐਵੇਂ ਦਾ ਪਿਆਰ ਸੀ ਉਹ। ਤਾਂ ਫਿਰ ਉਹਨੇ ਮੈਨੂੰ ਹੋਰ ਜ਼ਿਆਦਾ ਮਤਲਬ ਆਕਰਸ਼ਿਤ ਕੀਤਾ, ਉਹਨੇ ਹੋਰ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਇਸ ਹੱਦ ਤੱਕ ਜੇ ਬੰਦਾ ਗਿਆ ਹੋਇਆ ਪਿਆਰ ਦੇ ਵਿੱਚ ਤਾਂ ਫਿਰ ਉਹਨਾਂ ਧੋਖਾ ਦੇਣਾ ਜਾਂ ਉਹਦੇ ਨਾਲ ਕੁਝ ਇਸ ਤਰ੍ਹਾਂ ਦਾ ਗਲਤ ਕਰਨਾ ਉਹ ਠੀਕ ਨਹੀਂ। ਤਾਂ ਗੱਲ ਇੱਥੋਂ ਤੱਕ ਪਹੁੰਚੀ ਕਿ ਟੈਲੀਫੋਨ, ਫਿਰ ਉਸ ਤੋਂ ਬਾਅਦ ਆ ਜਿਹੜੇ ਉਹ ਆਪਣੀ ਮਾਤਾ ਦੇ ਟੈਲੀਫੋਨ ਤੋਂ ਚੋਰੀ ਕਰਨ ਲੱਗ ਗਈ, ਹੌਲੀ ਹੌਲੀ ਗੱਲਾਂ ਉੱਡਦੀਆਂ ਉੱਡਦੀਆਂ ਸਾਰੇ ਕਾਲਜ 'ਚ ਫੈਲ ਗਈਆਂ। ਅਤੇ ਉਸ ਤੋਂ ਬਾਅਦ ਆ ਮੈਂ ਇੱਕ ਮੁੰਦਰ ਪਾਉਂਦਾ ਹੁੰਦਾ ਸੀ, ਐਂ ਤਾਂ ਮੇਰਾ ਨਾਮ ਨਹੀਂ ਸੀ ਬਾਹਲਾ ਜਾਣਦੇ, ਕਹਿੰਦੇ ਸੀ ਮੁੰਦਰ ਵਾਲੇ ਮੁੰਡੇ ਨਾ ਮੁੰਦਰ ਹਟਦਾ ਨਹੀਂ ਵਿਆਸ ਕੇ ਪੂਰਾ ਨਾ ਜਾਂ ਬਣਿਆਗੇ ਉਹਨੇ ਤਾਂ ਇਹ ਸ਼ੌਂਕ। ਬੇਸਿਕਲੀ ਉਸ ਤੋਂ ਪਹਿਲਾਂ ਇੱਕ ਸਟੋਰੀ ਚੱਲਦੀ ਸੀ ਨਾ, ਮੇਰੇ ਵੀਜ਼ਾ ਰਿਜੈਕਟ ਹੋ ਗਿਆ ਕਿ ਮੇਰੇ ਬਾਹਰ ਦੇ ਸ਼ੌਂਕ ਸੀ ਟੈਟੂ ਬਣਾਉਣਾ, ਮੈਂ ਬੋਡੀ ਬਣਾਉਣੀ, ਵਧੀਆ ਕੱਪੜੇ ਪਾਉਣੇ, ਮੁੰਦਰਾਂ ਪਾਉਣੀਆਂ, ਬਹੁਤ ਮਤਲਬ ਇੱਕ ਮਤਲਬ ਬਲੈਤੀਆ ਜਿਹਾ ਨਹੀਂ ਜਿਹੜੇ ਅੱਜ ਕੱਲ੍ਹ ਵੇਖਦੇ ਆ ਮੈਂ ਬਲੈਤੀਆ ਜਿਹਾ ਬੜੇ ਡਿਫਰੈਂਟ ਜਿਹਾ ਬਣ ਕੇ ਐਵੇਂ ਦਾ ਸੀ, ਮੈਂ ਉਸੇ ਹੀ ਕਲਚਰ ਨੂੰ ਅਡੋਪਟ ਕਰ ਲਿਆ। ਤਾਂ ਉਹ ਉਸ ਤੋਂ ਬਾਅਦ ਜਿਹੜੀ ਉਹ ਫਿਰ ਮੁੰਦਰਾਂ ਵਾਲਾ ਕਹਿਣ ਲੱਗ ਗਿਆ, ਉਹਨੂੰ ਛੇੜਨ ਵੀ ਲੱਗ ਗਿਆ ਬਹੁਤ ਸਾਰੇ ਜਦੋਂ ਰੌਲਾ ਪੈ ਗਿਆ। ਤਾਂ ਜ਼ਾਹਿਰ ਜੀ ਗੱਲ ਹੈ ਕਿ ਗੱਲ ਘਰਦਿਆਂ ਤੱਕ ਵੀ ਪਹੁੰਚਣੀ ਸੀ, ਉਹਦੀ ਮਾਤਾ ਨੇ ਜਾਣ ਕੇ ਟੈਲੀਫੋਨ ਰੱਖਣਾ ਸ਼ੁਰੂ ਕਰ ਦਿੱਤਾ ਵੀ ਗੱਲ ਕਰਦੀ ਹੈ, ਉਹਨੂੰ ਵੀ ਸ਼ੱਕ ਪੈ ਗਿਆ। ਉਹ ਨੰਬਰ ਕੱਟ ਦਿੰਦੀ ਸੀ, ਉਹ ਇੱਕ ਵਾਰੀ ਉਹਨੂੰ ਮੈਂ ਟੈਲੀਫੋਨ ਕੀਤਾ ਤੇ ਉਹਨੂੰ ਟੈਲੀਫੋਨ ਮਾਤਾ ਉਹਦੀ ਨੇ ਜਦੋਂ ਕਿਤੇ ਗਈ ਬਾਹਰ ਤਾਂ ਉਹਨੇ ਟੈਲੀਫੋਨ ਕਰਨਾ ਸ਼ੁਰੂ ਕੀਤਾ ਤੇ ਵਾਪਸ ਤੁਰੰਤ ਹੀ ਆ ਗਈ ਤੇ ਉਹਨੇ ਫੜ ਲਿਆ। ਫੜ ਲਿਆ ਤੇ ਉਹਨੂੰ ਕਾਫੀ ਕੁੱਟਿਆ ਮਾਰਿਆ ਵੀ, ਤੇ ਉਸ ਤੋਂ ਬਾਅਦ ਮੈਨੂੰ ਮੇਰੇ ਨਾਲ ਗੱਲ ਕਰਨ ਲੱਗੀ। ਮੈਂ ਟੈਲੀਫੋਨ ਕੱਟ ਦਿੱਤਾ ਮਾਤਾ ਉਹਦੀ ਨੂੰ, ਤੇ ਮੈਂ ਸੈਮੀ ਕੱਢ ਕੇ ਜੇਲ੍ਹ ਚ ਪਾ ਲਈ। ਮੈਂ ਕਿਹਾ ਜੀ ਇਹ ਤਾਂ ਟਰੇਸ ਹੀ ਨਾ ਕਰ ਲੈਣ ਕਿਤੇ ਨੰਬਰ ਨੰਬਰ ਡਰਪੋਕ ਤੂੰ ਬੜਾ ਸੀ ਅੱਜ ਡਰ ਲੱਗਦਾ ਹੈ ਬੜਾ ਸੀ, ਕਿਉਂਕਿ ਇੱਧਰ ਪਿਆਰ ਮੁਹੱਬਤ ਦੇ ਚੱਕਰ ਚ ਕਦੇ ਪਿਆਰ ਨਹੀਂ ਸੀ ਨਾ, ਮੇਰੀ ਵੀ ਫਸਟ ਅਟੈਂਪਟ ਹੀ ਸੀ। ਤਾਂ ਉਹ ਜਿਹੜੇ ਪੱਕੇ ਆਸ਼ਕ ਨੇ ਉਹ ਤਾਂ ਫਿਰ ਡਰਦੇ ਵੀ ਨਹੀਂ ਨਾ, ਤੇ ਜਿਹੜੇ ਮਾੜੇ ਆਸ਼ਕ ਜਿਹੜੇ ਪਹਿਲੀ ਵਾਰ ਪਿਆਰ ਮੁਹੱਬਤ ਕੀਤਾ ਉਹ ਫਿਰ ਡਰ ਵੀ ਜਲਦੀ ਜਾਂਦੇ। ਉਸ ਤੋਂ ਬਾਅਦ ਮੈਂ ਟੈਲੀਫੋਨ ਦੀ ਸੈਮੀ ਕੱਢ ਲਈ ਤੇ ਉਹ ਤੇ ਦੂਸਰੇ ਦਿਨ ਤੇ ਜਦੋਂ ਮੈਂ ਗਿਆ ਤੇ ਉਹ ਮਤਲਬ ਉਹਦਾ ਚਿਹਰਾ ਮੈਂ ਦੇਖ ਕੇ ਦੱਸ ਸਕਦਾ ਸੀ ਵੀ ਉਹਨੂੰ ਕਾਫੀ ਕੁੱਟ ਵੀ ਪਈ ਹੋਊਗੀ, ਉਹਦੀਆਂ ਅੱਖਾਂ ਸੁੱਜੀਆਂ ਸਨ, ਰੋਂਦੀ ਸੀ। ਤੇ ਮੈਂ ਲਾਇਬ੍ਰੇਰੀ ਦੀ ਕਮਰੇ ਦੇ ਵਿੱਚ ਪੜ੍ਹਦਾ ਹੁੰਦਾ ਸੀ, ਪੜ੍ਹਦਾ ਇਸ ਕਰਕੇ ਹੁੰਦਾ ਸੀ ਉਹ ਲਾਇਬ੍ਰੇਰੀ ਦੇ ਕਮਰੇ ਦੇ ਬਿਲਕੁਲ ਸਾਹਮਣੇ ਇੱਕ ਖਿੜਕੀ ਹੁੰਦੀ ਸੀ ਜਿਹੜੀ ਜਿੱਥੋਂ ਕਿ ਜਿੱਥੇ ਪਾਣੀ ਪੀਂਦੇ ਨੇ ਉਹ ਜਿਹੜਾ ਪਾਣੀ ਪੀਂਦੇ ਦਾ ਜਿਹੜਾ ਉਹ ਬਣੀ ਹੁੰਦੀ ਨਾ ਵਾਟਰ ਪਾਣੀ ਪੀਣ ਵਾਲੀ ਜਿਹੜੀ ਟੂਟੀ ਲੱਗੀ ਹੁੰਦੀ ਨੀ ਜਿੱਥੇ ਫਰਿੱਜ ਜੀ ਲੱਗੀ ਹੁੰਦੀ ਕੂਲਰ ਵਾਟਰ ਵਾਟਰ ਕੂਲਰ ਜਿਹੜਾ ਉਹ ਦੇਖਦਾ ਹੁੰਦਾ ਸੀ ਉਹ ਪਾਣੀ ਪੀਣ ਆਉਂਦੀ ਸੀ ਮੈਂ ਉੱਥੋਂ ਦੇਖਦਾ ਸੀ ਉਹਨੂੰ ਵੀ ਪਤਾ ਸੀ ਉੱਥੇ ਬੈਠਾ ਹੁੰਦਾ ਕਿ ਸਾਡੇ ਇੱਦਾਂ ਜਾਣੀ ਕਿ ਦਰਸ਼ਨ ਮੇਲੇ ਇੱਦਾਂ ਹੀ ਹੋ ਜਾਂਦੇ ਸੀ। ਉਦਣ ਮੈਂ ਦੇਖਿਆ ਕਿ ਉਹ ਉੱਥੋਂ ਦੀ ਸਾਡੀ ਕਲਾਸ ਦੀ ਕੁੜੀ ਨੂੰ ਉਹਨੇ ਉਹ ਰੁੱਖਾ ਇੱਕ ਚਿੱਠੀ ਫੜਾਈ ਫੜਾ ਰਹੀ ਸੀ ਮੇਰੀ, ਪਰ ਉਹ ਕੁੜੀ ਨੇ ਫੜੀ ਨਹੀਂ, ਜਿਸ ਤੋਂ ਬਾਅਦਾ ਪਤਾ ਲੱਗਾ ਕਿ ਕੀ ਸੀ। ਉਹਨੇ ਫਿਰ ਲਿਖਿਆ ਸੀ ਕਿ ਮੈਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਕਿ ਮਾਤਾ ਸਾਡੀ ਕਹਿੰਦੀ ਇਹਨੂੰ ਮਤਲਬ ਇਹਦੇ ਕੁੱਟਮਾਰ ਪਊਗੀ ਜਾਂ ਉਹਨੇ ਡਰਾ ਦਿੱਤਾ ਬਾਲਾ ਛੋਟੀ ਸੀ ਕਿ ਉਹਨੂੰ ਵੀ ਅਸੀਂ ਮਾਰ ਦਾਂਗੇ ਉਹਨੂੰ ਕੁੱਟ ਦਾਂਗੇ ਐਂ ਕਰ ਦਾਂਗੇ, ਤੇ ਉਹਦੇ ਵੀ ਵਿਚਾਰੀ ਦੇ ਕੁੱਟ ਪਈ। ਪਰ ਉਹਨੇ ਕੁੜੀ ਨੇ ਇਸ ਕਰਕੇ ਨਹੀਂ ਲਿਆ ਲੈਟਰ ਲਿਆ, ਉਹਨੂੰ ਪਤਾ ਸੀ ਮੈਂ ਪਿਆਰ ਉਹਨੂੰ ਬਹੁਤ ਕਰਨਾ, ਉਹਨੇ ਕਿਹਾ ਤੂੰ ਇੱਦਾਂ ਨਾ ਲਿਖ ਉਹਦਾ ਫਿਰ ਦਿਲ ਟੁੱਟੂਗਾ, ਉਹ ਸ਼ਾਇਦ ਉਹਨੇ ਫਿਰ ਪਾੜ ਕੇ ਛੱਡ ਦਿੱਤਾ ਜਾਂ ਕੁਛ ਵੀ, ਪਰ ਉਹਦੀਆਂ ਅੱਖਾਂ 'ਚ ਮੈਂ ਦੇਖ ਸਕਦਾ ਸੀ ਕਾਫੀ ਯਾਨੀ ਕਿ ਕੁੱਟ ਪਈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹਦੇ ਮਾਰ ਕਾਫੀ ਪਈ। ਉਸ ਤੋਂ ਬਾਅਦ ਉਹਦੀ ਜਿਹੜੀ ਮਾਤਾ ਨੇ ਆਪਣੇ ਭਰਾ ਨੂੰ ਭੇਜਿਆ, ਯਾਨੀ ਕਿ ਸਗਾ ਭਰਾ ਨਹੀਂ ਸੀ ਬਣਿਆ ਹੋਇਆ ਸੀ ਭਰਾ ਸੀ, ਉਹਨੂੰ ਭੇਜਿਆ ਸੀ ਅਤੇ ਉਹਨੂੰ ਸਮਝਾ ਗਿਆ। ਕਾਲਜ ਦੇ ਵਿੱਚ ਉਹ ਆਇਆ ਅਤੇ ਮੈਨੂੰ ਮਿਲਣ ਆਇਆ, ਮੈਨੂੰ ਜਦੋਂ ਆਇਆ ਤਾਂ ਮੈਂ ਜ਼ਾਹਿਰ ਜੀ ਗੱਲ ਡਰ ਜਾਣਾ ਸੀ ਕਿਉਂਕਿ ਅਗੋਂ ਕੋਲ ਡਰਪੋਕ ਸੀ ਆਪਾਂ ਪਹਿਲਾਂ। ਹਾਂਜੀ, ਅਤੇ ਉਸ ਤੋਂ ਬਾਅਦ ਉਹਨੇ ਭੇਜਿਆ ਜਦੋਂ ਅਤੇ ਉਹ ਆਇਆ ਉਹਦਾ ਮਾਮਾ, ਯਾਨੀ ਕਿ ਸਗਾ ਮਾਮਾ ਨਹੀਂ ਸੀ ਉਹਦਾ ਬਣਿਆ ਮਾਮਾ ਆਇਆ ਅਤੇ ਮੈਨੂੰ ਉਹਨੇ ਸਮਝਾਇਆ, ਉਹ ਕਹਿੰਦਾ ਵੀ ਚੱਕਰ ਕੀ ਆ ਤੁਹਾਡਾ ਦੋਨਾਂ ਦਾ। ਮੈਂ ਕਿਹਾ ਜੀ ਕੋਈ ਚੱਕਰ ਨਹੀਂ ਜੀ, ਕੀ ਗੱਲ ਹੋਈ। ਉਹ ਕਹਿੰਦਾ ਵੀ ਚੱਕਰ ਦਾ ਸਾਨੂੰ ਸਾਰਾ ਪਤਾ, ਅਸੀਂ ਤੇਰੇ ਮੂੰਹੋਂ ਸੁਣਨਾ ਕੀ ਚੱਕਰ। ਮੈਂ ਕਿਹਾ ਜੀ ਮੈਂ ਸੱਚੀ ਗੱਲ ਕਹਿਣਾ ਚਾਹੁੰਦਾ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ, ਹੋਰ ਕੋਈ ਚੱਕਰ ਨਹੀਂ ਹੈ। ਅਤੇ ਉਹ ਕਹਿੰਦਾ ਤੂੰ ਜਾਣਦਾ ਉਹ ਕਿੰਨੀ ਛੋਟੀ ਹੈ ਅਤੇ ਕਿੰਨਾ ਵੱਡਾ। ਮੈਂ ਕਿਹਾ ਸੱਚ ਜਾਣਿਓ, ਮੈਂ ਮਤਲਬ ਸੱਚੀ ਕਹਿ ਰਿਹਾ ਕਿ ਮੈਨੂੰ ਨਹੀਂ ਸੀ ਪਤਾ ਵੀ ਉਹ ਛੋਟੀ ਹੈ। ਕਹਿੰਦੇ ਤੂੰ ਕਲਾਸ ਤੋਂ ਅੰਦਾਜ਼ਾ ਲੜਾ, ਤੂੰ ਕਾਲਜ ਪਾ ਰਿਹਾ ਸਕੂਲ ਪਾ ਰਹੀ, ਤੁਹਾਡਾ ਤਾਂ ਮੇਲ ਹੀ ਨਹੀਂ ਬਣਦਾ। ਮੈਂ ਕਿਹਾ ਜੀ ਚਲੋ ਤੁਹਾਡੀ ਨਜ਼ਰ ਦੇ ਵਿੱਚ ਉਹ ਬੁਰਾ ਲੱਗ ਸਕਦਾ, ਪਰ ਮੇਰਾ ਜਿਹੜਾ ਮੇਰਾ ਮੈਂ ਜੋ ਉਹਦੇ ਨਾਲ ਇੱਕ ਰਿਸ਼ਤਾ, ਮੇਰਾ ਐਸਾ ਰਿਸ਼ਤਾ ਨਹੀਂ ਜਿਹੜੇ ਅੱਜ ਕੱਲ੍ਹ ਮੰਡੀਰ ਆ ਕਿ ਕਿਸੇ ਨੂੰ ਇਸਤੇਮਾਲ ਕੀਤਾ ਜਾਂ ਕਿਸੇ ਸਰੀਰ ਦੇ ਭੁੱਖ ਲਈ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਲਾਲਚਲੀ ਜੇ ਮੈਂ ਉਹਦੇ ਨਾਲ ਜੁੜਿਆ। ਮੈਨੂੰ ਇੱਕ ਚੰਗੀ ਲੱਗਦੀ ਹੈ ਕਿ ਚੰਗੀ ਕੁੜੀ ਆ, ਮੈਂ ਉਹਨੂੰ ਸਮਝਾਉਣਾ ਵੀ ਹਾਂ ਜੇ ਮੈਂ ਗੱਲ ਵੀ ਉਹਨਾਂ ਕਰਨਾ, ਹਾਂ ਮੈਂ ਗੱਲ ਕਰਨਾ, ਪਰ ਉਹਨੂੰ ਮੈਂ ਕਦੇ ਬੁਰੀ ਗੱਲ ਨਹੀਂ ਸਮਝਾਈ, ਕਦੇ ਉਹਨੂੰ ਐਸਾ ਨਹੀਂ ਗੱਲ ਤੁਸੀਂ ਉਹਨਾਂ ਕੋਲ ਸੁਣ ਕੇ ਵੀ ਦੇਖ ਲਓ, ਕਦੇ ਮੈਂ ਐਸੇ ਤਰੀਕੇ ਦੀ ਗੱਲ ਨਹੀਂ ਕੀਤੀ ਜਿਹਦੇ ਨਾਲ ਉਹ ਵਿਗੜੇ ਜਾਂ ਉਹ ਖਰਾਬ ਹੋਵੇ ਜਾਂ ਉਹ ਬੁਰੀ ਕੁੜੀ ਬਣੇ। ਮੈਂ ਉਹਨੂੰ ਚੰਗਾ ਸਮਝਾਉਣਾ, ਚੰਗੀ ਮੱਤ ਦਿੰਦਾ। ਉਹ ਕਹਿੰਦਾ ਠੀਕ ਹੈ, ਤੇਰੀ ਸੋਚ ਚੰਗੀ ਹੋਊਗੀ, ਸ਼ਾਇਦ ਬਚਿਆ ਵੀ ਤੂੰ ਇਸ ਕਰਕੇ। ਉਹਨੇ ਕਿਹਾ ਮੈਨੂੰ ਹਾਲੇ ਵੀ ਵਰਡ ਯਾਦ ਆ, ਉਹ ਕਹਿੰਦਾ ਤੂੰ ਬਚਿਆ ਵੀ ਇਸ ਕਰਕੇ ਆ ਕਿ ਤੂੰ ਇੱਕ ਚੰਗਾ ਬੰਦਾ ਸੀ ਤੇ ਤੂੰ ਚੰਗੀ ਗੱਲ ਹੀ ਚਲੋ ਉਹਨੂੰ ਸਮਝਾਈ ਹੋਊਗੀ, ਤੇ ਜੇ ਤੂੰ ਬੁਰਾ ਹੁੰਦਾ ਸੀ ਤੇਰੇ ਬਾਰੇ ਪਤਾ ਵੀ ਕੀਤਾ ਚਾਰੇ ਪਾਸੇ ਵੀ ਤੂੰ ਉਦਾਂ ਦਾ ਬੰਦਾ ਨਹੀਂ ਆ ਜਿਸ ਦੇ ਤਰ੍ਹਾਂ ਦਾ ਸੋਚਦੇ ਅਸੀਂ ਇਹ ਮੜੀਰ ਵਾਲਾ ਹੋਊਗਾ ਜਾਂਦਾ, ਜੇ ਤੇਰੇ ਬਾਰੇ ਅਸੀਂ ਪੂਰਾ ਪਤਾ ਕਰਕੇ ਫਿਰ ਆਏ ਹਾਂ ਕਿ ਤੂੰ ਠੀਕ ਆ ਬੰਦਾ ਤਾਂ ਕਰਕੇ ਤੂੰ ਬਚਿਆ ਜਾਂਦਾ, ਨਹੀਂ ਤਾਂ ਤੈਨੂੰ ਇੰਨੇ ਚਿਰ ਹੋ ਗਿਆ ਤਾਂ ਤੂੰ ਹਟ ਜਾ। ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਹੁਣ ਹਟ ਜਾਣਾ, ਹੁਣ ਸਾਰਾ ਕੁਝ ਖਤਮ ਹੋ ਜਾਣਾ। ਇਤਫਾਕ ਦੀ ਗੱਲ ਆ ਕਿ ਸਾਡੇ ਜਿਹੜੀ ਮਾਸਟਰ ਡਿਗਰੀ MSc ਕੰਪਿਊਟਰ ਸਾਇੰਸ ਉਸ ਕਾਲਜ ਦੇ ਵਿੱਚ ਉਸੇ ਸਾਲ ਆ ਗਈ ਜਦੋਂ ਮੈਂ ਹਟਣਾ ਸੀ। ਤਾਂ ਮੇਰੇ ਲਈ ਤੇ ਹੋਰ ਵੀ ਰੱਬ ਲਈ ਬਣ ਗਿਆ ਕਿ ਸ਼ਾਇਦ ਇਹ ਪਰਮਾਤਮਾ ਇਸ ਗੱਲ ਨੂੰ ਅੱਗੇ ਤੋਰਨਾ ਚਾਹੁੰਦਾ ਕਿੱਥੇ ਐਮ ਐਸ ਸੀ ਨਹੀਂ ਸੀ ਕਿ ਮੈਨੂੰ ਜਾਣਾ ਪੈਣਾ ਸੀ, ਉੱਥੇ ਫਿਰ ਐਮ ਐਸ ਸੀ ਦੀ ਆ ਗਈ, ਉਹੀ ਕੋਰਸ ਆ ਗਿਆ ਜਿਹੜਾ ਮੈਂ ਕਰਨਾ ਚਾਹੁੰਦਾ ਸੀ ਆਈ ਗਿਆ। ਤਾਂ ਉਹ ਕੋਰਸ ਆ ਗਿਆ ਤੇ ਮੈਨੂੰ ਹੋਰ ਬੜੀ ਖੁਸ਼ੀ ਹੋਈ ਕਿ 2 ਸਾਲ ਮੇਰੇ ਕੋਲ ਹੋਰ ਨੇ ਜਿਸ ਦੇ ਨਾਲ ਮੈਂ ਉਹਨੂੰ ਦੇਖ ਸਕਦਾ, ਉਹਨੂੰ ਮਿਲ ਸਕਦਾ, ਜਾਂ ਉਹਨੂੰ ਮਤਲਬ ਉਹਨਾਂ ਗੱਲ ਕਰ ਸਕ, ਗੱਲ ਤੇ ਨਹੀਂ ਸੀ ਕਰ ਸਕਦੇ ਪਰ ਵੇਖ ਤਾਂ ਸਕਦੇ ਸੀ। ਤਾਂ ਉਹ ਜਦੋਂ ਐਮ ਐਸ ਸੀ ਆਈ ਤੇ ਫਿਰ ਮੈਨੂੰ ਖੁਸ਼ੀ ਹੋਈ, ਮੈਂ ਸਭ ਤੋਂ ਪਹਿਲਾਂ ਐਡਮਿਸ਼ਨ ਕਰਾਉਣ ਵਾਲਾ ਮੈਂ ਹੀ ਸੀ ਤੇ ਰੋਲ ਨੰਬਰ ਵੀ ਮੇਰਾ 1 ਹੀ ਆਇਆ। ਆ ਤਾਂ ਫਿਰ ਤੈਨੂੰ ਚਾਹ ਵੀ ਜ਼ਿਆਦਾ, 3 ਜਾਂ 4 ਜਾਣੇ ਅਸੀਂ। ਅੱਛਾ, ਉਸ ਤੋਂ ਬਾਅਦ 2 ਸਾਲ ਹੀ ਉਹ ਐਮ ਐਸ ਸੀ ਰਹੀ, ਉਸ ਤੋਂ ਬਾਅਦ ਉਹ ਵੀ ਖਤਮ ਹੋ ਗਈ ਕਿਉਂਕਿ ਕੋਈ ਸਟੂਡੈਂਟ ਨਹੀਂ ਮਿਲਿਆ, ਸ਼ਾਇਦ ਉਹ ਮੇਰੇ ਪਿਆਰ ਦਾ ਕਰਕੇ ਜਾਂ ਹੋਇਆ ਸੀ, ਆਈ ਸੀ ਐਮ ਐਸ ਸੀ ਤੋਂ ਉਸ ਤੋਂ ਬਾਅਦ 2 ਸਾਲ ਬਾਅਦ ਹੀ ਉਹ ਖਤਮ ਹੋ ਗਈ। ਤਾਂ ਮੈਂ ਤੇ ਇੱਕ ਹੋਰ ਇੱਕ ਬੈਚ, 2 ਬੈਚ ਹੀ ਯਾਨੀ ਕਿ ਉਹ ਐਮ ਐਸ ਸੀ ਕਲੀਅਰ ਕੀਤੇ, ਉਸ ਤੋਂ ਬਾਅਦ ਕੋਈ ਸਟੂਡੈਂਟ ਨਾ ਹੋਣ ਕਰਕੇ ਤੇ ਉਹਨਾਂ ਨੇ ਬੰਦ ਕਰਤੀ ਐਮ ਐਸ ਸੀ। ਤਾਂ ਉਹ ਜਦੋਂ ਗੱਲ ਕਹੀ ਉਹਨੇ ਮੈਨੂੰ ਕਿਹਾ ਕਿ ਬਈ ਉਹ ਹਲੇ ਛੋਟੀ ਆ, ਵੀ ਅਸੀਂ ਵਿਆਹ ਨਹੀਂ ਕਰ ਸਕਦੇ। ਉਹਦੀ ਮੰਮੀ ਨੇ ਮੈਨੂੰ ਭੇਜਿਆ ਵੀ ਤੂੰ ਅਸੀਂ ਵਿਆਹ ਤੇਰਾ ਕਰ ਸਕਦੇ ਹਾਂ ਕਿ ਜੇ ਤੂੰ ਉਹਨੂੰ ਬੁਲਾਵੇ ਨਾ, ਉਹਨੂੰ ਦੇਖੇ ਨਾ, ਉਹਨਾਂ ਤੂੰ ਹਲੇ ਗੱਲ ਨਾ ਕਰੇ ਤਾਂ ਅਸੀਂ ਵਿਆਹ ਤੇਰਾ ਕਰ ਸਕਦੇ। ਮੈਨੂੰ ਐ ਜਦੋਂ ਸੁਣਿਆ ਮੈਨੂੰ ਇੱਕ ਪੋਜ਼ਿਟਿਵਿਟੀ ਮਿਲੀ। ਤਾਂ ਆਪਾਂ ਕੀ ਕੀਤਾ ਜੀ, ਫਿਰ ਕਿੱਥੇ ਰਹਿ ਹੁੰਦਾ ਤਾ ਜੀ, ਵੇਖ ਤਾਂ ਲੈਂਦਾ ਆ ਬੰਦਾ। ਹੁਣ ਵਾਲੇ ਤੇ ਰਹਿ ਕੇ ਕਿਸੇ ਹੜ ਗਏ, ਨਹੀਂ ਨਹੀਂ ਸੱਚੀ ਗੱਲ ਕਹਿਣਾ। ਤਾਂ ਉਹ ਮੈਂ ਫਿਰ ਵੀ ਦੇਖਣਾ ਦੇਖਦਾ ਰਿਹਾ, ਉਹ ਵੀ ਦੇਖਦੀ ਸੀ, ਗੱਲਬਾਤ ਫੋਨ ਨਹੀਂ ਹੁੰਦੇ ਸੀ, ਗੱਲ ਨਹੀਂ ਸੀ ਹੁੰਦੀ ਸੀ। ਤਾਂ ਕੀ ਹੋਇਆ ਕਿ ਰੇਡੀਓ ਸ਼ੁਰੂ ਹੋ ਗਿਆ ਇੱਥੇ, ਜਿਵੇਂ ਤੁਸੀਂ ਪਹਿਲਾਂ ਜਾਣਦੇ ਕਿ ਰੇਡੀਓ ਸ਼ੁਰੂ ਹੋ ਗਿਆ, ਮੈਂ ਰੇਡੀਓ ਜੁਆਇਨ ਕਰ ਲਿਆ। ਉਹ ਤਾਂ ਤੁਸੀਂ ਸਟੋਰੀ ਜਾਣਦੇ ਆ ਕਿੱਦਾਂ ਜੁਆਇਨ ਕੀਤਾ, ਉਹ ਭਾਜੀ ਹੋਰੀ ਜਾਣਦੇ ਨੇ ਪ੍ਰੇਮ ਭਾਜੀ ਕਿ ਕਿੱਦਾਂ, ਫਿਰ ਮੈਂ ਰੇਡੀਓ ਵਾਲੀ ਸਟੋਰੀ ਜੁੜ ਜਾਂਦੀ ਨਾ, ਫਿਰ ਰੇਡੀਓ ਸ਼ੁਰੂ ਹੋ ਗਿਆ ਤੇ ਉਹਨੇ ਵੀ ਰੇਡੀਓ ਜੁਆਇਨ ਸ਼ੁਰੂ ਕਰ ਲਿਆ। ਕਿਉਂਕਿ ਜ਼ਾਹਿਰ ਜੀ ਗੱਲ, ਰੇਡੀਓ ਸਿਖਾਉਣ ਵਾਲੇ ਭਾਜੀ ਹਰਪ੍ਰੀਤ ਕਾਹਲੋਂ ਭਾਜੀ ਸੀ, ਉਹ ਬੜੇ ਮੇਰੇ ਮਿੱਤਰ ਬਣ ਗਏ। ਕਾਹਲੋਂ ਸਾਹਿਬ ਜਿਹੜੇ ਪਰਾਰ ਦੇ ਮਾਮਲੇ ਦੇ ਵਿੱਚ ਬੜੇ ਐਡਵਾਂਸ ਨੇ ਤੇ ਉਹ ਇਸ ਚੀਜ਼ ਨੂੰ ਬੜਾ ਪੋਜ਼ਿਟਿਵਲੀ ਲੈਂਦੇ ਨੇ ਕਿ ਪਿਆਰ ਮੁਹੱਬਤ ਕੋਈ ਗੁਨਾਹ ਨਹੀਂ, ਉਹਦੇ ਵਿੱਚ ਪਿਆਰ ਮੁਹੱਬਤ ਜੇ ਤੁਹਾਡੇ ਇਮਾਨਦਾਰੀ ਆ, ਸੱਚਾਈ ਆ ਤਾਂ ਬੁਰੀ ਗੱਲ ਨਹੀਂ। ਉਹਨਾਂ ਨੂੰ ਮੈਂ ਦੱਸਿਆ ਨਹੀਂ ਕੁਝ ਵੀ ਤੇ ਉਹਨੇ ਵੀ ਜੁਆਇਨ ਕਰ ਲਿਆ ਰੇਡੀਓ ਤੇ, ਸਾਡੀ ਰੇਡੀਓ ਦੀ ਕਲਾਸ ਲੱਗਦੀ ਹੁੰਦੀ ਸੀ, ਉਹ ਲਾਉਂਦੇ ਸੀ ਇਸ ਕਰਕੇ ਕਿ ਉਹਨੇ ਮੈਨੂੰ ਦੇਖ ਲੈਣਾ, ਮੈਂ ਉਹਨੂੰ ਦੇਖ ਲੈਣਾ। ਗੱਲਬਾਤ ਕਰਦੇ ਕਰਦੇ ਤੇ ਰੇਡੀਓ 'ਚ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਉੱਥੇ ਰੇਡੀਓ 'ਚ ਦੇਖਣਾ ਮਿਲਣਾ। ਤਾਂ ਉਹ ਕਾਹਲੋਂ ਸਾਹਿਬ ਨੂੰ ਪਤਾ ਲੱਗਾ ਕਿ ਵਿਆਹ ਗੱਲ ਮੈਨੂੰ ਉਹਨੇ ਦੱਸਿਆ ਕਿ ਹੈ, ਮੈਂ ਕਿਹਾ ਹੈਗਾ। ਕਹਿੰਦੇ ਕੋਈ ਚੱਕਰ ਨਹੀਂ, ਮੈਂ ਤੇਰੇ ਨਾਲ ਆ, ਕੋਈ ਨਹੀਂ ਆਪਾਂ ਵਿਆਹ ਵੀ ਤੇਰਾ ਕਰਾਉਣਾ। ਯਾਨੀ ਉੱਥੋਂ ਤੱਕ ਕਹਿੰਦਾ ਮੈਂ ਉਹ ਚੋਲਾ ਬਣੂ, ਮੈਨੂੰ ਹੋਰ ਖੁਸ਼ੀ ਹੋਈ, ਚਲੋ ਬੰਦਾ ਸਾਥ ਵਾਲਾ ਹੈਗਾ। ਅੱਛਾ, ਗੱਲ ਕੀ ਹੋਈ, ਮੈਂ ਹਟਿਆ ਨਹੀਂ ਤੇ ਉਹਦੀ ਮਾਤਾ ਤੱਕ ਗੱਲ ਪਹੁੰਚ ਗਈ ਵੀ ਉਹ ਇੱਕ ਦੂਜੇ ਨੂੰ ਰੇਡੀਓ 'ਚ ਆਉਣ ਲੱਗ ਗਿਆ ਤੇ ਉਹ ਵੀ ਰੇਡੀਓ 'ਚ ਆਉਂਦੀ ਹੈ ਤੇ ਮੈਂ ਜ਼ਾਹਿਰ ਜੀ ਗੱਲ ਰੇਡੀਓ 'ਚ ਮਿਲਦੇ ਵੀ ਹੋਣਗੇ, ਗੱਲਾਂ ਵੀ ਕਰਦੇ ਹੋਣਗੇ। ਤਾਂ ਮਾਤਾ ਉਹਦੀ ਕਾਲਜ ਦੇ ਵਿੱਚ ਆ ਗਈ। ਅੱਛਾ ਵੀ ਨਹੀਂ ਟਲਿਆ ਤੂੰ ਕਿਤਰਾਂ ਤੋਂ, ਤੂੰ ਫਿਰ ਖਾ ਕੇ ਹਟਣਾ। ਸਹੀ ਗੱਲ। ਅੱਛਾ, ਮਾਤਾ ਉਹਦੀ ਆ ਗਈ ਕਾਲਜ ਦੇ ਵਿੱਚ ਤੇ ਉਹਨੇ ਸੁਨੇਹਾ ਭੇਜਿਆ ਉਹਦੀ ਸਾਲੀ ਮੇਰੀ ਨੇ, ਉਹਦੀ ਭੈਣ ਨੇ, ਕਿ ਤੈਨੂੰ ਮੰਮੀ ਸਾਡੀ ਸਾਦੀ ਹੈ ਤੇ ਉਹ ਆਈ ਹੈ ਕਾਲਜ ਦੇ ਵਿੱਚ। ਅੱਛਾ, ਤੇ ਤੋਤੇ ਤਾਂ ਜੀ ਫਿਰ ਮੇਰੇ ਤੁਹਾਨੂੰ ਪਤਾ ਉੱਡ ਹੀ ਜਾਣੇ ਸੀ। ਆਹੋ, ਤੂੰ ਹੈ ਵੀ ਡਰਪੋਕ ਜਿਹਾ ਬਾਲਾ। ਵਾਪਸ ਆ ਗਿਆ, ਮੈਂ ਕਿਹਾ ਹੁਣ ਕਰੀਏ ਕੀ, ਕਦੇ ਚਿੱਤ ਕਹਿੰਦੇ ਭੱਜ ਜਾਈਏ ਹੁਣ ਕਿਸੇ ਤਰੀਕੇ ਦੇ ਨਾਲ, ਉਹਨੇ ਹੁਣ ਟਾਪਾ ਹੀ ਲਾਉਣਾ, ਉਹਨੇ ਦੱਸਣਾ ਕੀ ਆ। ਜ਼ਿਆਦਾ ਤੁਹਾਨੂੰ ਪਤਾ ਕਿ ਮਾਤਾ ਜੀ, ਮਾਤਾ ਹੋਰੀ ਤੇ ਪਹਿਲਾਂ ਕੁੱਟਦੀਆਂ ਨੇ, ਫਿਰ ਹੀ ਪੁੱਛਦੀਆਂ ਤੂੰ ਕੌਣ, ਤੇ ਉਹਨਾਂ ਫਿਰ ਮੈਨੂੰ, ਮੈਂ ਕਿਹਾ ਚਲੇ ਜਾਣਾ ਚਾਹੀਦਾ ਕਿ ਦਲੇਰੀ ਜੀ ਕਰਕੇ ਮੈਂ ਚਲੇ ਗਿਆ। ਮੈਂ ਪੈਰੀਆਂ ਥਲਾਇਆ ਮਾਤਾ, ਮੈਂ ਆਂਟੀ ਸਤਿ ਸ਼੍ਰੀ ਅਕਾਲ, ਕਹਿੰਦੀ ਬਹਿ ਜਾ। ਤੇ ਉਹਨੇ ਗੱਲ ਜਿਹੜੀ ਸ਼ੁਰੂ ਕੀਤੀ, ਉਹ ਕਹਿੰਦੀ ਵੀ ਸਾਡੇ ਰੰਗ ਰੁੰਗ ਹੋ ਰਿਹਾ ਘਰ ਨੂੰ ਤੇ ਤਿਆਰੀਆਂ ਚਾਰੀਆਂ ਨੇ, ਮੈਂ ਸੋਚਿਆ ਮੇਰੇ ਵਿਆਹ ਦੀਆਂ ਲੱਗਦਾ, ਕਹਿਣ ਲੱਗੇ ਉਹ ਵੱਡੀ ਭੈਣ ਦਾ ਵਿਆਹ ਸੀ, ਕਹਿੰਦੀ ਸਾਡੀ ਕੁੜੀ ਦਾ ਵਿਆਹ ਵਾ, ਤੇ ਇਸ ਤਰ੍ਹਾਂ ਗੱਲ ਆ ਕਿ ਤੂੰ ਮਤਲਬ ਤੂੰ ਮੇਰਾ ਦਿਲ ਬੜਾ ਦੁਖੀ ਕੀਤਾ ਵੀ ਤੂੰ ਕੁੜੀ ਛੋਟੀ ਸੀ ਸਾਡੀ, ਤੂੰ ਪਿਆਰ ਮੁਹੱਬਤ ਦੇ ਵਿੱਚ ਪਾ ਲਿਆ ਜਾਂ ਉਹਨੂੰ ਇੱਧਰਲੇ ਪਾ ਤਾ, ਪੜ੍ਹਦੀ ਬਹੁਤ ਸੀ, ਖੇਡਦੀ ਬਹੁਤ ਸੀ, ਹਾਕੀ ਇੰਡੀਆ ਪੰਜਾਬ ਵੱਲੋਂ ਹਾਕੀ ਵੀ ਖੇਡ ਚੁੱਕੀ ਆ ਉਹ ਯੂਨੀਅਰ ਦੇ ਵਿੱਚ, ਆ ਪੰਜਾਬ ਦੀ ਟੀਮ ਵੱਲੋਂ ਤਾਂ ਜੀ ਹਾਕੀ ਖੇਡ ਚੁੱਕੀ, ਵਾਹ ਵਾਹ ਖੇਡਣ ਦੇ ਵਿੱਚ ਬੜੀ ਵਧੀਆ ਸੀ, ਤੇ ਉਹਦੀ ਸਿਲੈਕਸ਼ਨ ਵੀ ਹੋ ਗਈ ਸੀ, ਉਹਨੂੰ ਅੱਗੇ ਵੀ ਜਾ ਸਕਦੀ ਸੀ ਉਹ, ਬਾਅਦ 'ਚ ਫਿਰ ਹਾਕੀ ਹੁਕੀ ਛੱਡ ਗਈ। ਅੱਛਾ, ਤੂੰ ਖੇਡਾ ਸੀ, ਉਹ ਮੈਂ ਹੈਗੀ ਖਿਡਾਉਣੀ ਤਾਂ ਆਇਆ ਆਪੇ ਹੀ, ਮਤਲਬ ਮਾਹੌਲ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਸਭ ਕੁਝ ਛੱਡ ਗਿਆ। ਤਾਂ ਉਹ ਉਹਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨਾ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ, ਮਤਲਬ ਮੜੀਰ ਵਾਲੀਆਂ ਨੀ ਸਿਆਣੀਆਂ ਜਿਹੀਆਂ ਗੱਲਾਂ ਕੀਤੀਆਂ ਤੇ ਉਹ ਕਾਫੀ ਪ੍ਰਭਾਵਿਤ ਹੋਈ ਮੇਰੀਆਂ ਗੱਲਾਂ ਤੋਂ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਮੈਂ ਤੁਹਾਡੇ ਦੁੱਖ ਨੂੰ ਸਮਝ ਸਕਦਾ, ਮੈਂ ਨਾ ਮੈਂ ਤੁਹਾਡੇ ਥਾਂ ਹੋਵਾਂ, ਸ਼ਾਇਦ ਮੈਂ ਉਸ ਚੀਜ਼ ਨੂੰ ਮਹਿਸੂਸ ਕਰ ਸਕਦਾ। ਮੈਂ ਮੇਰਾ ਇਹ ਮਕਸਦ ਨਹੀਂ ਸੀ, ਯਾਨੀ ਕਿ ਉਹਨੂੰ ਚੰਗੀਆਂ ਗੱਲਾਂ ਕੀਤੀਆਂ, ਉਹਨੂੰ ਚੰਗਾ ਬੜਾ ਲੱਗਾ। ਅੱਛਾ ਵੀ ਗੱਲਾਂ ਹੀ ਹੈ ਤੇਰੇ ਮਾਤਾ ਨੂੰ ਗੱਲਾਂ ਚੰਗੀਆਂ ਲੱਗੀਆਂ। ਤੇ ਉਹਨੇ ਐ ਬਾਅਦ ਚ ਦੱਸਿਆ, ਕਹਿੰਦੀ ਮੈਨੂੰ ਐਂ ਲੱਗਾ ਕਿ ਏਦਾਂ ਦੀ ਸਿਆਣੀ ਗੱਲ ਸਾਡੇ ਕਦੇ ਕਿਸੇ ਨੇ ਮੈਂ ਸੁਣੀ ਨੀ ਜਿੱਦਾਂ ਦੀ ਇਹਨੇ ਮੁੰਡੇ ਨੇ ਕੀਤੀ। ਮੈਨੂੰ ਲੱਗਾ ਸੀ ਵੀ ਇਹ ਆਕੜੂਗਾ, ਮੈਂ ਨੀ ਕਰਦਾ, ਮੈਂ ਕਰ ਲੂ ਉਹ ਕਰ ਲਓ। ਤੇ ਉਹਨੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ। ਉਹ ਫਿਰ ਉਹ ਜਿਹੜੀ ਗੱਲ ਕਰਨ ਦਾ ਤਰੀਕਾ ਨਾ, ਉਹ ਤਾਂ ਫਿਰ ਰੇਡੀਓ ਨੇ ਸਿਖਾ ਤਾ ਨਾ। ਤਾਂ ਮੈਂ ਕਿਹਾ ਨਾ ਵੀ ਰੇਡੀਓ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੇਰੇ ਵਿਆਹ ਹੋਣ ਚ ਜਾਂ ਪਿਆਰ ਸਫਲ ਹੋਣ ਦੇ ਵਿੱਚ। ਉਸ ਤੋਂ ਬਾਅਦ ਆ ਵੀ ਲੰਮੀ ਸਟੋਰੀ ਬਹੁਤ ਲੰਮੀ ਆ ਪ੍ਰੇਮ ਭਾਜੀ, ਤੇ ਅੱਜ ਬੋਰ ਤੁਸੀਂ ਜ਼ਰੂਰ ਕਰਨਾ। ਚੱਲ ਫਿਰ ਰਹਿਣ ਦੇ ਮੇਰਾ ਬੋਰ। ਤੇ ਚਲੋ ਮੈਂ ਛੋਟੀ ਸ਼ੋਰਟ ਕਰਕੇ ਸੁਣਾ ਦੇਣਾ, ਕਿਉਂਕਿ ਇਹ ਤਾਂ ਬਹੁਤ ਲੰਮੀ ਹੈ। ਇਸ ਤੋਂ ਤਾਂ ਹਲੇ ਸ਼ੁਰੂ ਹੋਈ ਆ ਕਹਾਣੀ, ਤੇ ਬਹੁਤ ਲੰਮੀ ਹੈ। ਇਸ ਤੋਂ ਬਾਅਦ ਤੇ ਜਿਹੜੀਆਂ ਪ੍ਰੋਬਲਮ ਆਉਣੀਆਂ ਨੇ ਉਹ ਬਹੁਤ ਲੰਮੀਆਂ ਚੌੜੀਆਂ ਨੇ, ਉਹ ਆਪਾਂ ਮਤਲਬ ਬਿਆਨ ਕਰਨਾ ਔਖਾ ਵੀ ਹੈ, ਤਾਂ ਫਿਰ ਸਾਰੇ ਨੂੰ ਦੱਸਣਾ ਵੀ ਬੜਾ ਔਖਾ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਤਾ ਪੁਤਾ ਕੀਤਾ ਵੀ ਜੇ ਨਹੀਂ ਹਟੀ ਕੁੜੀ ਤਾਂ ਫਿਰ ਕਰਨਾ ਤਾਂ ਪੈਣਾ ਹੀ ਹੈ, ਜਦੋਂ ਦੋਨੋਂ ਨਹੀਂ ਹਟਦੇ। ਕੱਲ ਟੈਲੀਫੋਨ ਤਾਂ ਜੀ ਇੱਕ ਲੈ ਲਈਏ ਆਪਾਂ। ਹੈਲੋ,
ਸਤਿ ਸ੍ਰੀ ਅਕਾਲ ਤਾਇਆ ਜੀ। ਭਾਈ ਸਤਿ ਸ੍ਰੀ ਅਕਾਲ, ਸੱਭਰਵਾਲ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਨੇ ਜੀ?
ਆਹ ਬੱਲੇ ਰਠੌਰ 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 ਵੇਖਣਾ ਇੱਕ ਵਾਰ ਲਾਉਣ ਲੈ ਵਾ ਕਾਕਾ, ਇਧਰ ਰਠੌਰ ਨੂੰ ਪਾਓ ਚਾਹ ਪਾਣੀਆਂ। ਹਾਂਜੀ ਭਾਜੀ,
ਬਸ ਵਧੀਆ ਭਾਜੀ, ਤੁਹਾਡੀ ਸਟੋਰੀ ਤਾਂ ਚਲੋ ਵਧੀਆ ਆ, ਪਰ ਤਾਏ ਨੇ ਬਹੁਤ ਖਿਡਮਸਤੀਆਂ ਕੀਤੀਆਂ। ਹਾਲੇ ਤਾਂ ਕਾਏ ਨੇ ਕਰਨਾ ਸੀ ਜਿਹੜਾ ਮੇਰੇ
ਤੁਸੀਂ ਉਹਦੇ ਹਾਲ ਦੀ ਨਾ ਗੱਲ ਕਰੋ ਭਾਜੀ, ਪਿਆਰ ਮੁਹੱਬਤ ਭਾਜੀ ਨਾ ਕੋਈ
ਨਹੀਂ
ਨਹੀਂ ਨਹੀਂ ਅੱਠ ਦਸ ਸਾਲ ਦਾ ਫਰਕ ਹੈਗਾ। ਮੈਨੂੰ ਲੱਗਦਾ ਕੋਈ ਐਵੇਂ ਦੀ ਗੱਲ ਨੀ। ਮੈਂ ਜਦੋਂ ਇਹ ਨਾ ਗੱਲ ਹੋਈ ਸੀ, ਮੈਂ ਘਰ ਜਾਣਾ ਵੀ ਇਹ ਕਿਹਾ ਸੀ, ਉਹ ਕਹਿੰਦੇ ਤੂੰ ਇੰਨਾ ਵੱਡਾ ਤੇ ਉਹ ਇੰਨੀ ਛੋਟੀ। ਮੈਂ ਕਿਹਾ ਵੀ ਤੁਸੀਂ ਇਹ ਦੇਖੋ ਕਿ ਜੇ ਅਸੀਂ ਦੋਨੋਂ ਖੜੇ ਕਰਕੇ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਫਰਕ ਬੜਾ, ਤਾਂ ਤੁਸੀਂ ਆਪ ਦੱਸ ਦੋ। ਮੈਂ ਕਿਹਾ ਲੋਕਾਂ ਨੇ ਸਰਟੀਫਿਕੇਟ ਥੋੜਾ ਦੇਖਣੇ।
ਤੁਸੀਂ ਭਾਜੀ 10 ਸਾਲ ਉਮਰ ਤੋਂ ਛੋਟੇ ਲੱਗਦੇ ਹੋ, ਇਹ ਗੱਲ ਦੇਖੋ ਇੱਕ ਕੰਪਲੀਮੈਂਟ ਹੈਗਾ ਕਿ ਤੁਸੀਂ ਆਪਣੀ ਏਜ ਹਾਈਡ ਕਰਦੇ ਹੋ। ਜੋ ਤੁਹਾਡੀ ਇੱਥੋਂ ਏਜ ਆ, ਉਹ ਤੋਂ ਤੁਸੀਂ ਜੋ ਤੁਹਾਡੀ ਬੋਡੀ ਦਾ ਸਟਰਕਚਰ ਆ, ਬਣਤਰ ਆ ਨਾ, ਉਹ ਹੈਗਾ ਆ 5 ਸਾਲ ਦੇ ਤੁਸੀਂ ਛੋਟੇ ਲੱਗਦੇ ਹੋ।
ਹਾਂ, ਉਹ ਇਹੀ ਚੱਕਰ ਬਣਿਆ ਨਾ, ਨਹੀਂ ਤੇ ਜੇ ਮੈਂ ਆਪਣੀ ਉਮਰ ਦੇ ਹਿਸਾਬ ਨਾਲ ਲੱਗਦਾ ਹੁੰਦਾ ਫਿਰ ਨਹੀਂ ਹੋਣਾ। ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਵੀ ਤੁਸੀਂ ਦੋਨਾਂ ਨੂੰ ਖੜੇ ਕਰਕੇ ਦੇਖੋ, ਤੁਹਾਨੂੰ ਜੇ ਏਜ ਡਿਫਰੈਂਸ ਦੋਨਾਂ ਦਾ ਲੱਗਦਾ ਫਿਰ ਤੁਸੀਂ ਕਹਿ ਸਕਦੇ ਹੋ ਕਿ ਭਾਈ ਉਹ ਤੂੰ ਬਹੁਤ ਜ਼ਿਆਦਾ ਵੱਡਾ ਲੱਗਦਾ, ਉਹ ਬੜੀ ਛੋਟੀ ਜਿਹੀ ਲੱਗਦੀ। ਉਹ ਸਾਡਾ ਉਹ ਬੇਸਿਕਲੀ ਉਹ ਜ਼ਿਆਦਾ ਮੈਚਿਓਰ ਲੱਗਦੀ ਸੀ ਉਹ ਆਪਣੇ ਹਿਸਾਬ ਨਾਲ, ਤੇ ਮੈਂ ਜ਼ਿਆਦਾ ਛੋਟਾ ਲੱਗਦਾ ਸੀ। ਉਹ ਤਾਲਮੇਲ ਬਣ ਗਿਆ ਦੋਨਾਂ ਦਾ।
ਇਹ ਨਾਲੇ ਭਾਜੀ ਇੱਕ ਗੱਲ ਹੋਰ ਦੇਖਿਓ, ਮਤਲਬ ਇਹਨੇ ਪਤਾ ਨੀ ਕੀ ਹੋ ਜਾਂਦਾ ਅਚਾਨਕ, ਜਦੋਂ ਵਿਆਹ ਹੋ ਜਾਏ ਤੇ ਹਸਬੈਂਡ ਵਾਈਫ ਨਾ ਭਰਾ ਭੈਣ ਭਰਾਈ ਲੱਗਣ ਲੱਗ ਜਾਂਦੇ, ਸ਼ਕਲਾਂ ਅਚਾਨਕ ਹੀ ਜਿਵੇਂ ਕਹਿੰਦਾ ਮੈਚ ਹੋ ਜਾਂਦੀਆਂ।
ਮੈਨੂੰ ਭਾਜੀ ਇੱਥੇ ਬਹੁਤ ਕਹਿੰਦੇ ਹੁੰਦੇ ਸੀ ਜਦੋਂ ਇੱਥੇ ਪੜ੍ਹਦਾ ਸੀ ਨਾ, ਉਹ ਕਹਿੰਦੇ ਤੇਰੀ ਚਿਹਰਾ ਬੜਾ ਉਹਦੇ ਨਾਲ ਰਲਦਾ ਮਿਲਦਾ ਜਾ, ਇਹ ਹੋ ਜਾਂਦਾ।
ਤੁਹਾਡਾ ਇਹ ਏਦਾਂ ਨੀ ਗੱਲ ਹੈਗੀ, ਇਹ ਮੈਂ ਤੈਨੂੰ ਦੱਸਦਾ ਆ ਕਿ ਆਪਾਂ ਜਿੰਨੇ ਵੀ ਜੋੜੀਆਂ ਜਿਹੜੀਆਂ ਬਣ ਕੇ ਆਉਂਦੀਆਂ ਨਾ ਉੱਪਰੋਂ, ਤੇ ਉਹਨਾਂ ਦੀ ਆਟੋਮੈਟਿਕਲੀ ਜਿਹੜੀ ਉਹਨਾਂ ਦੀ ਸ਼ਕਲ ਹੁੰਦੀ ਹੈ ਨਾ, ਉਹ ਹੌਲੀ ਹੌਲੀ ਕਹਿ ਲੋ ਕਿ ਜਿੱਦਾਂ ਤੁਸੀਂ ਹੁਣ ਕਹਿ ਰਹੇ ਹੋ, ਤੁਹਾਨੂੰ ਲੱਗਦਾ ਉਹ ਇੱਕੋ ਜਿਹੇ ਲੱਗਦੇ ਆ, ਭੈਣ ਭਰਾ ਵਰਗੇ ਲੱਗਣ ਲੱਗ ਜਾਂਦੇ।
ਸਹੀ ਗੱਲ,
ਜਿੱਦਾਂ ਇੱਕੋ ਜਿਹੀ ਸ਼ਕਲਾਂ ਹੋ ਜਾਂਦੀਆਂ।
ਹਾਂ, ਇਹ ਭਾਜੀ ਵਾਕਿਆ ਇਹ ਮੈਂ ਬਹੁਤ ਸਾਈ ਕਈ, ਇਹ ਨੀ ਆਪਣੇ ਨਾਲ ਆਪਾਂ ਜਾਂ ਕਿਸੇ ਲਈ ਵੀ ਕਹਿੰਦੇ ਹਾਂ ਰਲਦਾ ਮਿਲਦਾ ਨੀ, ਬਹੁਤ ਸਾਈ ਮੈਂ ਇਹ ਦੇਖਿਆ। ਤੁਹਾਡੀ ਗੱਲ ਸਹੀ ਹੈ, ਬਹੁਤ ਸਾਰੇ ਜਿਹੜੇ ਤੁਸੀਂ ਤੁਹਾਨੂੰ ਲੱਗਣਾ ਕਿ ਬਿਲਕੁਲ ਮੈਚਿੰਗ ਹੀ ਲੱਗਦੇ ਨੇ, ਐਨ ਜਿੱਦਾਂ ਨਾ ਇੱਕੋ ਜਿਹਾ ਨਾਲ ਹੁੰਦੇ ਨੇ
ਜੁੜ ਜਾਂਦੇ। ਹਾਂ, ਗੱਲ ਬਿਲਕੁਲ ਸਹੀ ਆ। ਬਾਕੀ ਤਾਇਆ ਕਿੱਥੇ ਸੀ? ਤਾਏ ਨੂੰ ਕਿ ਨਹੀਂ ਪਾਇਆ ਤੁਸੀਂ?
ਤਾਏ ਨੂੰ ਵਿਚੋਲਾ ਪਾਇਆ ਸੀ ਭਾਜੀ, ਤਾਏ ਨੂੰ ਵਿਚੋਲਾ ਪਾਇਆ ਸੀ। ਇਹ ਤਾਏ ਨੂੰ ਤੇ ਮੰਮੀ ਡੈਡੀ ਹੋਰਾਂ ਨੂੰ ਮੈਂ ਘੱਲਿਆ ਸੀ, ਤੇ ਇਹਨਾਂ ਨੇ ਗੱਲ ਕੀਤੀ ਤੇ ਤਾਇਆ ਉੱਥੇ ਉਹ ਕਹਿੰਦੇ ਨੀ ਹਲੇ ਗੱਲ ਤਾਂ ਚੱਲਣੀ ਨਾ ਹਲੇ ਤੁਹਾਨੂੰ ਸਟੋਰੀ ਥੋੜੀ ਸੁਣਾਈ ਹੈ ਦੁਬਾਰਾ ਚੱਲਣੀ ਉਹ ਬਤਾਏ ਇਹਨਾਂ ਨੂੰ ਘੱਲਿਆ ਸੀ ਫਿਰ ਬੇਸਿਕਲੀ ਨਾ ਗੱਲ ਕੀ ਹੋਈ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੁੱਛ ਪੜਤਾਲ ਕੀਤੀ ਤੇ ਹੁਣ ਬਾਅਦ ਚ ਪਤਾ ਲੱਗਾ ਕਹਿੰਦੇ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਉਹ ਮੁੰਡਾ ਆਪਣੇ ਰਿਸ਼ਤੇ ਘਰਦਿਆਂ ਨੂੰ ਲੈ ਕੇ ਆਵੇ ਤਾਂ ਗੱਲ ਕਰ ਲਵੇ ਤੇ ਚਲੋ ਅਸੀਂ ਸੋਚਣ ਨੂੰ ਤਿਆਰ ਆ ਉਹ ਉਹਨਾਂ ਦੇ ਥੋਟ ਚੱਲ ਰਿਹਾ ਬੇਸਿਕਲੀ ਉਹ ਪਤਾ ਨੀ ਕਿਵੇਂ ਜਿਵੇਂ ਕਹਿੰਦੇ ਨਾ ਕਿ ਸਭ ਕੁਛ ਤੈਅ ਹੀ ਹੁੰਦਾ ਮੇਰੇ ਜਿਹਨ ਦੇ ਵਿੱਚ ਆਇਆ ਮੈਂ ਕਿਹਾ ਵੀ ਮੈਨੂੰ ਨਾ ਉਹ ਘਰਦਿਆਂ ਨੂੰ ਭੇਜਣਾ ਚਾਹੀਦਾ ਇੱਕ ਵਾਰੀ ਘਰੇ ਤਾਂ ਜੇ ਉਹਨਾਂ ਨੇ ਘਰਦਿਆਂ ਨੂੰ ਮਤਲਬ ਸਮਝਿਆ ਜਾਂ ਉਸ ਗੱਲ ਨੂੰ ਦੇਖਿਆ ਤਾਂ ਉਹ ਹੋ ਸਕਦਾ ਕਿਉਂਕਿ ਜੇ ਮੈਂ ਗੱਲ ਕਰਨਾ ਇਸ ਤੋਂ ਪਹਿਲਾਂ ਦੋ ਕੁ ਵਾਰ ਉਹਨਾਂ ਨੇ ਘਰੇ ਬੁਲਾਇਆ ਮੈਨੂੰ ਫਿਰ ਵੀ ਤੁਸੀਂ ਤੁਹਾਡਾ ਵਿਆਹ ਕਰਨਾਗੇ ਤੁਸੀਂ ਇੱਕ ਦੂਜੇ ਨੂੰ ਮਿਲਣਾ ਇੱਕ ਦੂਜੇ ਨੂੰ ਦੇਖਣਾ ਇੱਕ ਦੂਜੇ ਨੂੰ ਬੁਲਾਉਣਾ ਛੱਡ ਦੇ ਤਾਂ ਕਹਿ ਤਾਂ ਦੇਈਦਾ ਸੀ ਭਾਜੀ ਹੁਣ ਜ਼ਾਹਿਰ ਜੀ ਗੱਲ ਆ ਬੰਦਾ ਐਂ ਥੋੜਾ ਕਹੂਗਾ ਵੀ ਨਹੀਂ ਅਸੀਂ ਦੇਖਣਾ ਹੀ ਆ ਅਸੀਂ ਮਿਲਣਾ ਹੀ ਆ ਅਸੀਂ ਕਿਹਾ ਠੀਕ ਆ ਪਰ ਉਹ ਫਿਰ ਹੋ ਜਾਂਦਾ ਨਾ ਜਦੋਂ ਹੁਣ ਇੱਕੋ ਹੀ ਕਲਾ ਇੱਕੋ ਹੀ ਸਕੂਲ ਕਾਲਜ ਚ ਹੈਗੇ ਆ ਤਾਂ ਫਿਰ ਬੰਦਾ ਤਾਂ ਦੇਖ ਹੀ ਲੈਂਦਾ ਨਾ ਇੱਕ ਦੂਜੇ ਨੂੰ ਤਾਂ ਫਿਰ ਜਦੋਂ ਕਿਹਾ ਨਾ ਵੀ ਘਰਦਿਆਂ ਨੂੰ ਮੈਂ ਕਿਹਾ ਭੇਜਣਾ ਚਾਹੀਦਾ ਫਿਰ ਉਹ ਜਿਹੜਾ ਸਟੈਪ ਸੀ ਨਾ ਮੇਰਾ ਉਹ ਜਿਹੜਾ ਮਾਈਲ ਸਟੋਨ ਹੀ ਲਾ ਲਓ ਉਹੀ ਰਿਸ਼ਤੇ ਦੇ ਵਿੱਚ ਬੜਾ ਵੱਡਾ ਰਿਹਾ ਜਦੋਂ ਮੈਂ ਘਰਦਿਆਂ ਨੂੰ ਭੇਜਿਆ ਤੇ ਉਹ ਪਤਾ ਨੀ ਡੈਡੀ ਸਾਡਾ ਤੇ ਵੈਸੇ ਏਦਾਂ ਜਾਣਦਾ ਜਾਂਦਾ ਨੀ ਹੁੰਦਾ ਕਦੇ ਵੀ ਤੇ ਉਹ ਮੈਨੂੰ ਰਿਸ਼ਤਾ ਆ ਗਿਆ ਜਿੱਥੋਂ ਸ਼ੁਰੂ ਹੋਈ ਗੱਲ ਰਿਸ਼ਤਾ ਆ ਗਿਆ ਤੇ ਉਹ ਕੁੜੀ ਨਰਸ ਸੀ ਆਹ ਹਾਂ ਤੇ ਉਹਦੀ 30-35 ਹਜ਼ਾਰ ਤਨਖਾਹ ਸੀ ਹਾਂ ਯਾ ਬਾਈ ਤੇ ਉਹ ਜਦੋਂ ਨਾ ਮੈਨੂੰ ਪੁੱਛਿਆ ਨੀ ਦੱਸਿਆ ਨੀ ਉਹ ਵੇਖਣ ਆ ਗਿਆ ਮੈਨੂੰ ਕੁੜੀ ਵਾਲੇ ਮੈਨੂੰ ਪਤਾ ਹਾਂਜੀ ਤੇ ਕਹਿੰਦੇ MSc ਕੀਤੀ ਚਲੋ ਉਹ ਕੁੜੀ ਦੀ ਪੜ੍ਹੇ ਲਿਖੇ ਆ ਜਾਣਗੇ ਕੁੜੀ ਦੇ ਜਿਹੜੇ ਉਹ ਰਿਸ਼ਤੇਦਾਰ ਵੀ ਆ ਗਏ ਮੈਨੂੰ ਘਰਦਿਆਂ ਨੇ ਵੀ ਨੀ ਦੱਸਿਆ ਵੀ ਤੇਰਾ ਵਿਆਹ ਕਰਨਾ ਜਾਂ ਉਹ ਮੇਰਾ ਉਧਰ ਕੰਮ ਜਿਹੜਾ ਉਹ ਮਾਤਾ ਪਿਤਾ ਦੇ ਨਾਲ ਮਾਂ ਦੇ ਨਾਲ ਜਿਹੜੀ ਗੱਲ ਹੋਈ ਸੀ ਤੇ ਉੱਥੋਂ ਤੱਕ ਪਹੁੰਚਿਆ ਹੋਇਆ ਸੀ ਤੇ ਇੱਧਰ ਯਾਨੀ ਗੱਲ ਇਸ ਤਰੀਕੇ ਦੇ ਨਾਲ ਨਹੀਂ ਹੋਈ ਮੈਂ ਮਤਲਬ ਕਾਫੀ ਗਾਂਹ ਜਾ ਚੁੱਕੇ ਸੀ ਉੱਥੋਂ ਕਿ ਮਤਲਬ ਉਹ ਇਮੋਸ਼ਨਲੀ ਬੜਾ ਜੁੜ ਚੁੱਕੀ ਸੀ ਮੈਂ ਵੀ ਇਹਨਾਂ ਨੇ ਰਿਸ਼ਤਾ ਭੇਜ ਦਿੱਤਾ ਤੇ ਉਹ ਲਾਲਚ ਨੂੰ ਤੁਹਾਨੂੰ ਪਤਾ 30-35 ਹਜ਼ਾਰ ਉਹਦੀ ਤਨਖਾਹ ਸਰਕਾਰੀ ਖਰੇ ਨੌਕਰੀ ਸੀ ਉਹ ਘਰ ਦੇ ਵੀ ਆ ਗਿਆ ਮੁੰਡਾ ਵੇਖਣ ਆ ਮੁੰਡਾ ਬਾਂਦਰ ਵੀ ਵੇਖਿਆ ਨੀ ਪਤਾ ਜੀ ਤੁਸੀਂ ਜੋ ਮਰਜ਼ੀ ਕਹੀ ਚਲੋ ਉਹ ਨਾ ਵੇਖਣ ਆ ਗਿਆ ਤੇ ਉਹ ਕਹਿੰਦੇ ਕੁੜੀ ਮੈਨੂੰ ਪਤਾ ਵੀ ਨੀ ਕੀ ਗੱਲ ਆ ਘਰਦਿਆਂ ਨੂੰ ਦੱਸਿਆ ਚਾਹ ਚੁੱਕ ਪਈ ਹੈ ਤੇ ਉਹ ਮੈਨੂੰ ਆਵਾਜ਼ ਮਾਰ ਲਈ ਤੇ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਸਾਰਿਆਂ ਨੂੰ ਉਹ ਕਹਿੰਦੀ ਉਹ ਜਿਹੜੀ ਉਹਨਾਂ ਦੀ ਪਤਾ ਨੀ ਕੋਈ ਚਾਚੀ ਸੀ ਤਾਈ ਸੀ ਕਹਿੰਦੀ ਆ ਲੈ ਕੁੜੀ ਨਾਲ ਗੱਲ ਕਰ ਲਾ ਫੋਨ ਲਾ ਲਿਆ ਕਹਿੰਦੀ ਆਏ ਆ ਅਸੀਂ ਘਰੇ ਤੇ ਉਹ ਕੁੜੀ ਨਾਲ ਉੱਚੀ ਉੱਚੀ ਲੱਗੀ ਹੋਈ ਕਹਿੰਦੀ ਆ ਗੱਲ ਕਰ ਲਾ ਮੁੰਡੇ ਨਾਲ ਹੀ ਤੇਰੀ ਗੱਲ ਕਰਾ ਦਿੰਦੀ ਮੈਂ ਗੱਲ ਕੀਤੀ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਉਹ ਕਹਿੰਦੀ ਕਿਵੇਂ ਗੱਲਾਂ ਗੁੱਲਾਂ ਜਿਵੇਂ ਕੀਤੀਆਂ ਮੈਨੂੰ ਬੜਾ ਗੁੱਸਾ ਚੜਿਆ ਮੈਨੂੰ ਤਾਂ ਦੱਸਿਆ ਹੀ ਨਹੀਂ ਤੇ ਕੁੜੀ ਨਾਲ ਵੀ ਗੱਲ ਕਰਾ ਦਿੱਤੀ ਸਹੀ ਗੱਲ ਆ
ਅੱਛਾ ਜੀ
ਤਾਇਆ ਉਹਨਾਂ ਨਾਲ ਬੜਾ ਗੱਲਾਂ ਮਾਰੇ ਉਹ ਮੈਂ ਕਿਹਾ ਚੱਲ ਰਿਸ਼ਤੇਦਾਰ ਬਣਨੇ ਗਾ ਕੁੜਮ ਕੁੜਮ ਨੀ ਇਹਨਾਂ ਚੋਂ ਨਿਕਲਨੇ ਆ ਮੈਂ ਫਿਰ ਗੱਲਾਂ ਮਾਰੀਆਂ ਤੇ ਮੈਂ ਫਿਰ ਦੱਸਿਆ ਮੈਨੂੰ ਗੁੱਸਾ ਅਸੀਂ ਕਿਹਾ ਸੋਚ ਕੇ ਦੱਸਾਂਗੇ ਇਹਨਾਂ ਨੇ ਕਿਹਾ ਤਾਂ ਮੈਨੂੰ ਬੜਾ ਗੁੱਸਾ ਆਇਆ ਉਦਣ ਹੀ ਮੈਂ ਹੱਥ ਚੱਕ ਲਈ ਮੈਂ ਤੁਸੀਂ ਦੱਸਿਆ ਨੀ ਪੁੱਛਿਆ ਨੀ ਤੁਸੀਂ ਰਿਸ਼ਤਾ ਕਰਵਾ ਦੇਣ ਲੱਗੇ ਆ ਮੈਨੂੰ ਪੁੱਛੋ ਤੁਸੀਂ ਤੇ ਬਾਪੂ ਸਾਡੇ ਨੂੰ ਗੁੱਸਾ ਚੜ ਗਿਆ ਵੀ 30-35 ਹਜ਼ਾਰ ਵਾਲੀ ਨਹੁੰ ਜਾਂਦੀ ਲੱਗਦੀ ਆਹ ਉਹ ਕਹਿੰਦਾ ਵੀ ਤੂੰ ਦੱਸ ਦੇ ਕਿੱਥੇ ਕਰਾਉਣਾ ਫਿਰ ਜੇ ਤੈਨੂੰ ਇਹ ਨੀ ਠੀਕ ਲੱਗਦੀ ਤੇ ਫਿਰ ਮੈਂ ਮਾਤਾ ਹਾੜੀ ਨੂੰ ਦੱਸਿਆ ਤੇ ਇੱਦਾਂ ਇੱਦਾਂ ਗੱਲ ਆ ਤੇ ਉਹਨੇ ਫਿਰ ਡੈਡੀ ਨੂੰ ਦੱਸਿਆ ਤੇ ਡੈਡੀ ਹੁਣ ਕਹਿੰਦੇ ਵੀ ਚੱਲ ਤੂੰ ਦੱਸ ਦੇ ਕਿੱਥੇ ਆ ਵੀ ਜੇ ਇੱਕ ਵਾਰੀ ਵੇਖ ਆਉਂਦੇ ਆ ਨਾ ਆਹ ਤੇ ਇਹ ਫਿਰ ਮੈਂ ਕਿਹਾ ਤੁਸੀਂ ਜਾ ਆਇਓ ਇੱਕ ਵਾਰੀ ਫਿਰ ਮੈਂ ਘਰ ਦੱਸਿਆ ਸਾਰਾ ਫਿਰ ਉਹਨੇ ਉਹਨੂੰ ਮੈਂ ਦੱਸਿਆ ਵਾਈਫ ਨੂੰ ਵੀ ਏਦਾਂ ਏਦਾਂ ਘਰ ਆਉਣਗੇ ਮੰਮੀ ਆਪਣੀ ਨੂੰ ਦੱਸ ਦੂ ਵੀ ਮਿਲਣਾ ਚਾਹੁੰਦੇ ਨੇ ਤੇ ਉਹ ਵੀ ਕਹਿੰਦੀ ਕਹਿੰਦੀ ਹਾਂ ਉਹਨਾਂ ਨੂੰ ਸਾਦੋ ਤੇ ਅਸੀਂ ਉਹਨਾਂ ਨੂੰ ਸਮਝਾਵਾਂਗੇ ਮੁੰਡਾ ਤੇ ਸਾਡੇ ਆਖੇ ਲੱਗਣ ਨੀ ਗਿਆ ਇਸ ਚੀਜ਼ ਨੂੰ ਫਿਰ ਉੱਥੇ ਆਉਂਦੇ ਤੇ ਉਹ ਭੇਜ ਦਿੱਤੇ ਬਾਅਦ ਦੇ ਵਿੱਚ ਮਾਂ ਪਿਓ ਨੇ ਜਿਹੜੀ ਗੱਲ ਕੀਤੀ ਨਾ ਉਹ ਫਿਰ ਤਾਏ ਦੀਦੀ ਕਹਿੰਦੇ ਉਹ ਉੱਥੇ ਜਿਹੜੀ ਗੱਲ ਹੋਈ ਉਹਨਾਂ ਨੇ ਕਿਹਾ ਜਦੋਂ ਪੋਜ਼ਿਟਿਵਿਟੀ ਇਹ ਦਿਖਾਤੀ ਕਹਿੰਦੇ ਕਿ ਮੁੰਡੇ ਨੂੰ ਵੀ ਚਲੋ ਲੈ ਹੀ ਆਉਂਦੇ ਤੁਸੀਂ ਫਿਰ ਇਹਨਾਂ ਨੇ ਵੀ ਸਮਝਿਆ ਵੀ ਉਹ ਠੀਕ ਆ ਇੱਕ ਪੋਜ਼ਿਟਿਵ ਚੀਜ਼ ਹੈਗੀ ਉਹ ਚਾਹੁੰਦੇ ਨੇ ਫਿਰ ਗੱਲਬਾਤ ਕੀਤੀ ਉਹ ਕਹਿੰਦੇ ਵੀ ਰਿਸ਼ਤਾ ਅਸੀਂ ਕਰ ਲਾਂਗੇ ਚਲੋ ਅਸੀਂ ਹਲੇ ਪੜ੍ਹਾਉਣਾ ਵਾ ਤੇ ਹਲੇ ਇੱਕ ਦੂਜੇ ਨੂੰ ਮਿਲਣ ਵਰਤਣ ਨਾ ਗੱਲਬਾਤ ਨਾ ਕਰਨ ਕੁਛ ਅਸੀਂ ਕਰ ਦਾਂਗੇ ਤੇ ਇਹ ਕਹਿੰਦੇ ਸੀ ਵੀ ਤੁਸੀਂ ਚਲੋ ਫਿਰ ਇੱਕ ਰਿਸ਼ਤਾ ਕਰ ਦਿਓ ਵੀ ਤੁਸੀਂ ਰੋਕਾ ਕਰ ਦਿਓ ਜਾਂ ਮੰਗਣੀ ਕਰ ਦਿਓ ਤੁਸੀਂ ਵਿਆਹ ਜਦੋਂ ਮਰਜ਼ੀ 10 ਸਾਲ ਬਾਅਦ 5 ਸਾਲ ਬਾਅਦ ਉਹ ਇਹ ਨਹੀਂ ਸੀ ਮੰਨਦੀ ਉਹਦੀ ਮਾਤਾ ਉਹ ਕਹਿੰਦੀ ਵੀ ਓਦਾਂ ਅਸੀਂ ਕਹਿ ਦਿੰਦੇ ਹਾਂ ਚਲੋ ਮੂੰਹੋਂ ਕਹਿ ਤਾ ਤੁਹਾਡੇ ਨਾਲ ਹੀ ਕਰ ਦਾਂਗੇ ਫਿਰ ਕਾਹਦੀ ਗੱਲ ਫਿਰ ਹੁਣ ਮੂੰਹਾਂ ਦੇ ਨਾਲ ਤਾਇਆ ਜੀ ਤਾਇਆ ਤਾਇਆ ਪਤਾ ਸੀ ਮੈਂ ਤੈਨੂੰ ਪਹਿਲਾਂ ਕਹਾਂ ਮੈਂ ਤੇਰੇ ਕੌਣ ਦਾ ਤੈਨੂੰ ਮੂੰਹਾਂ ਦੇ ਚੱਕਰ ਚ ਰਹਿ ਜਾਂਗਾ ਤੂੰ ਤੇ ਫਿਰ ਏਦਾਂ ਚੱਲਦਾ ਰਿਹਾ ਮਸਲਾ ਫਿਰ ਆਖਿਰ ਦੇ ਕਾਰ ਮਤਲਬ ਜਿਹੜੀ ਆ ਉਹ ਗੱਲ ਛੱਡੀ ਨੀ ਫਿਰ ਇੱਥੇ ਬਾਬਾ ਜੀ ਸੀ ਸੀਚੇਵਾਲ ਵਾਲੇ ਹੈ ਨਾ ਤੁਸੀਂ ਤਾਂ ਜਾਣਦੇ ਹੀ ਉਹਨਾਂ ਦੇ ਨਾਲ ਫਿਰ ਗੱਲ ਮਾਂ ਪਿਓ ਨੇ ਕੀਤੀ ਵੀ ਏਦਾਂ ਏਦਾਂ ਰਿਸ਼ਤਾ ਉਹ ਕਰਨਾ ਚਾਹੁੰਦੇ ਨੇ ਬਾਬਾ ਜੀ ਫਿਰ ਮੈਂ ਰੇਡੀਓ ਕਰਦਾ ਸੀ ਉਹ ਮੈਨੂੰ ਜਾਣਦੇ ਸੀ ਚੰਗੀ ਤਰ੍ਹਾਂ ਕਿ ਮੁੰਡਾ ਸਿਆਣਾ ਵਾ ਮੈਨੂੰ ਪ੍ਰੋਗਰਾਮ ਵੀ ਰੇਡੀਓ ਤੇ ਇੱਕ ਦੋ ਕੀਤੇ ਤੇ ਬਾਬੇ ਜੀ ਖੁਸ਼ ਬੜੇ ਹੋਏ ਸਨ ਵੀ ਇਹ ਫਿਰ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਘਰਦਿਆਂ ਨਾਲ ਵੀ ਕੋਈ ਨੀ ਜੇ ਕਰਨਾ ਚਾਹੁੰਦੇ ਨੇ ਤੇ ਕੋਈ ਗੱਲ ਨੀ ਇਹਦੇ ਵਿੱਚ ਕੀ ਬੁਰਾ ਵਾ ਬਈ ਰਿਸ਼ਤਾ ਕਰ ਦੇਣਾ ਚਾਹ ਉਹਨਾਂ ਨੂੰ ਇਹ ਨੀ ਸੀ ਪਤਾ ਪਿਆਰ ਮੁਹੱਬਤ ਚੱਲਦਾ ਉਹਨਾਂ ਨੇ ਕਿਹਾ ਵੀ ਰਿਸ਼ਤੇ ਦੀ ਮੰਗ ਕੀਤੀ ਉਹਨਾਂ ਨੂੰ ਕੁੜੀ ਚੰਗੀ ਲੱਗੀ ਫਿਰ ਉਹਨਾਂ ਨੇ ਘਰਦਿਆਂ ਨੇ ਵੀ ਕਿਹਾ ਠੀਕ ਹੈ ਜੀ ਵੱਡੇ ਸਿਆਣੇ ਮਹਾਂਪੁਰਸ਼ ਕਹਿ ਰਹੇ ਨੇ ਚਲੋ ਕਰ ਦੇਣਾ ਚਾਹੀਦਾ ਫਿਰ ਸਾਡਾ ਵਿਆਹ ਜਾ ਕੇ ਹੋਇਆ ਇਹ ਤਾਂ ਜੀ ਜਿਹੜੀ ਆ ਉਹ ਲਵ ਸਟੋਰੀ ਸੀ ਪ੍ਰੇਮ ਭਾਜੀ ਨੇ ਇਸਦੇ ਇਨ ਬਿਟਵੀਨ ਵੀ ਕਾਫੀ ਚੀਜ਼ਾਂ ਜਿਹੜੀਆਂ ਉਤਾਰ ਚੜਾ ਹੋਏ ਬੇਸਿਕਲੀ ਚਲੋ ਆਪਾਂ ਸਿੱਧੀ ਸਟੇਟ ਫਾਰਵਰਡ ਹੀ ਗੱਲ ਕਰਨੀ ਨੇ ਏਦਾਂ ਫਿਰ ਭਾਜੀ ਪ੍ਰੇਮ ਭਾਜੀ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਲਾਈਫ ਬੜੀ ਵਧੀਆ ਚੱਲ ਰਹੀ ਹੈ ਕੋਈ ਸਮੱਸਿਆ ਨਹੀਂ ਬੜਾ ਵਧੀਆ ਤੇ ਵਧੀਆ ਹੋਣਾ ਵਧੀਆ ਨੂੰ ਵਧੀਆ ਹੀ ਹੈ ਲਓ ਬਤਾ ਜੀ ਆਪਾਂ ਗੀਤ ਗੈਰੀ ਸੰਧੂ ਦਾ ਟੈਚੀ ਸੁਣਦੇ ਹਾਂ ਜੀ ਅੱਲਾ ਦੇ ਮੇਰਾ
ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਇਆ ਜਿੰਨੀ ਵਾਰੀ ਮਾਪੇ ਛੱਡ ਪਿੰਡੋਂ ਦੂਰ ਹੋਇਆ ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ ਪਿੰਡ ਚ ਬੁੱਲੇ ਲੁੱਟਦੇ ਸੀ ਇੱਥੇ ਨਾ ਥੱਕੇ ਖਾਂਦੇ ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ ਪਿੰਡ ਚ ਬੁੱਲੇ ਲੁੱਟਦੇ ਸੀ ਇੱਥੇ ਨਾ ਥੱਕੇ ਖਾਂਦੇ ਬਾਹਰ ਜਾਵਾਂ ਬਲੈਤ ਦੇ ਬਾਹਰ ਜਾਵਾਂ ਬਲੈਤ ਦੇ ਸਾਂਬੇ ਕੋਠੇ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਇਆ ਜਿੰਨੀ ਵਾਰੀ ਮਾਪੇ ਛੱਡ ਪਿੰਡੋਂ ਦੂਰ ਹੋਇਆ ਮੈਂ ਤੇ ਮੇਰਾ ਟੈਚੀ ਹੋ ਮੈਂ ਤੇ ਮੇਰਾ ਟੈਚੀ
ਰੋਈ ਮੈਂ ਖੜ ਕੇ ਦਰਾਂ ਦੇ ਵਿੱਚ ਰੋਈ ਰੋਈ
ਪੁੱਤ ਪਰ ਦੇਸ ਬੈਠਾ ਏ ਉਹਦੇ ਬਾਜੋ ਮੇਰਾ ਨਾ ਕੋਈ
ਰੋਈ ਮੈਂ ਖੜ ਕੇ ਦਰਾਂ ਦੇ ਵਿੱਚ ਰੋਈ
ਪਿੰਡ ਜ਼ਮੀਨਾਂ ਵਾਲੇ ਤਾਂ ਇੱਥੇ ਹਾਂ ਟਰੱਕਾਂ ਵਾਲੇ ਮਿਹਨਤ ਕਰਕੇ ਖਾਈ ਦੀ ਧੰਦੇ ਨੀ ਕਿਤੇ ਕਾਲੇ ਪਿੰਡ ਜ਼ਮੀਨਾਂ ਵਾਲੇ ਸਾਂ ਇੱਥੇ ਹਾਂ ਟਰੱਕਾਂ ਵਾਲੇ ਮਿਹਨਤ ਕਰਕੇ ਖਾਈ ਦੀ ਧੰਦੇ ਦੀ ਕਿਤੇ ਕਾਲੇ
ਨੀਤਾ ਬਿਲਕੁਲ ਸਾਫ ਆ ਨੀਤਾ ਬਿਲਕੁਲ ਸਾਫ
ਭਾਵੇਂ ਰਾਮਾ ਦੇ ਵਿੱਚ ਟੋਇਆ ਮੈਂ ਤੇ ਮੇਰਾ ਟੈਚੀ ਕਈ ਵਾਰ ਰੋਇਆ ਜਿੰਨੀ ਵਾਰੀ ਮਾਂ ਨੂੰ ਛੱਡ ਪਿੰਡੋਂ ਦੂਰ ਹੋਇਆ ਮੈਂ ਤੇ ਮੇਰਾ ਟੈਚੀ ਮੈਂ ਤੇ ਮੇਰਾ ਟੈਚੀ ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਤੇ ਰਹਿੰਦੇ
मेरे को बस याद ही तेरी ताइयों हाल जे पेंदे करमा वाले पुत ने जो कोण मावा दे रहींदे मेरे को बस याद ही तेरी ताइयों हाल जे पेंदे लोका भाणे हसदा आया
लोका भाणे हसदा
संदू ने दर्द न कोया मैं ते मेरा टैची कई बार रोए आ जिन्नी बारी मानू छड पिंडों दूर होए आ मैं ते मेरा टैची मैं ते मेरा टैची
जी बहुत ही खूबसूरत गीत गैरी संत की आवाज दे विच आपां सुन रहे सी जी ले प्रोग्राम दे विच अगे प्रेम भाजी भी कह रहे ने मैनूं लगदा
मैं जदों भी तुहाडी स्टोरी सुन लैंदे सी ना मेरे दिमाग दे विच पूरी इमेजिनेशन सीगी भाजी
अच्छा।
मैं दस नहीं सकदा क्योंकि मैं तो चलो तुहाडी फोटो वेखी है ना
जी जी
मैं भाभी नूं नहीं वेख्या बट तुहाडी इमेज तुहाडी फोटो देख के मैनूं इमेजिनेशन पूरी आउण दी फीलिंग ओ पूरी ਜਦੋਂ ਦੱਸਿਆ ਕਿ ਆ ਵੀ ਆਂਟੀ ਜੀ ਤੁਹਾਨੂੰ ਕਾਲਜ ਤੱਕ ਆ ਗਏ ਸੀਗੇ ਉਹ ਵੀ ਮੇਰੇ ਮਤਲਬ ਜਿੱਦਾਂ ਮੈਂ ਇਮੇਜਿਨ ਕਰਦਾ ਪਿਆ ਸੀ ਕਾਲਜ ਦਾ ਗੇਟ ਇੱਦਾਂ ਹੋਣਾ ਤੇ ਤੁਸੀਂ ਕੈਂਟੀਨ ਚ ਬੈਠੇ ਹੋਣਾ ਇੱਦਾਂ ਆਹ ਕੈਂਟੀਨ ਹੋਣੀ ਹੈ ਤੇ ਜਦੋਂ ਤੁਸੀਂ ਦੱਸਿਆ ਲਾਇਬ੍ਰੇਰੀ ਦੇ ਵਿੱਚ ਤੁਸੀਂ ਬਹਿੰਦੇ ਸੀ ਤੇ ਉੱਥੇ ਇੱਕ ਵਾਟਰ ਕੂਲਰ ਦੇ ਲਾਗੇ ਮੈਂ ਪੂਰਾ ਇਮੇਜਿਨ ਕਰਦਾ ਪਿਆ ਸੀਗਾ ਜਦੋਂ ਪਹਿਲੀ ਵਾਰੀ ਤੁਸੀਂ ਲੈਟਰ ਪੜਿਆ ਆਪਣੇ ਸਕੂਲੋਂ ਆ ਕੇ ਮੈਂ ਉਹ ਸਾਰਾ ਇਮੇਜਿਨੇਸ਼ਨ ਕਰਦਾ ਪਿਆ ਸੀਗਾ ਭਾਜੀ ਥੈਂਕ ਯੂ ਸੋ ਮਚ ਭਾਜੀ ਤੁਹਾਡੀ ਲਵ ਸਟੋਰੀ ਦੱਸਣ ਲਈ ਬਹੁਤ ਚੰਗੀ ਲੱਗੀ ਬਹੁਤ ਸਟਰਗਲ ਵਾਲੀ ਤੁਹਾਡੀ ਲਵ ਸਟੋਰੀ ਹੈ ਇਹ ਭਾਜੀ ਇੱਕ ਗੱਲ ਹੈਗੀ ਹੈ ਤੁਸੀਂ ਜਿਹੜੀ ਲਵ ਸਟੋਰੀ ਦੱਸੀ ਹੈ ਨਾ ਆਪਣੀ ਇਹ ਮੈਨੂੰ ਲੱਗਦਾ ਜੇ ਤੇ ਕੋਈ ਹੋਰ ਬੰਦਾ ਹੁੰਦਾ ਨਾ ਉਹ ਕਦੋਂ ਦਾ ਪਿੱਛੇ ਹਟ ਜਾਂਦਾ ਆਈ ਐਮ ਸ਼ੋਰ ਕਿ ਉਹ ਮਤਲਬ ਜਾਂ ਤੇ ਕੁੜੀ ਪਿੱਛੇ ਹਟ ਜਾਂਦੀ ਜਾਂ ਮੁੰਡਾ ਪਿੱਛੇ ਹਟ ਜਾਂਦਾ ਕਿਉਂਕਿ ਇੰਨਾ ਲੌਂਗ ਟਾਈਮ ਜਿੱਦਾਂ ਤੁਸੀਂ ਮੈਨੂੰ ਦੱਸਣ ਡੇ ਹੋ ਤੇ ਇੰਨਾ ਮਤਲਬ ਤੁਹਾਨੂੰ ਸਮਝਾਇਆ ਕਰਿਆ ਫਿਰ ਵੀ ਤੁਸੀਂ ਨਹੀਂ ਹਟੇ ਤੇ ਬਹੁਤ ਹੀ ਮਤਲਬ ਟਫ ਸੀਗਾ ਨਾ ਠੀਕ ਹੈ ਥੈਂਕ ਯੂ ਸੋ ਮਚ ਹੁਣ ਤਾਇਆ ਜੀ ਦੀ ਵੀ ਲਵ ਸਟੋਰੀ ਸੁਣਾ ਥੈਂਕ ਯੂ ਜੀ
ਥੈਂਕ ਯੂ ਭਾਜੀ ਲਓ ਨਰਿੰਦਰ ਭਾਜੀ ਤੁਹਾਡਾ ਭਾਜੀ ਅੱਗੇ ਟੈਲੀਫੋਨ ਜਾਂ ਤੇ ਡਿਸਕਨੈਕਟ ਹੋ ਗਿਆ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ ਮੰਤਰੀ ਸਾਹਿਬ ਆਏ ਨੀ ਜਿਹੜੇ ਟਾਈਮ ਨੋਟ ਕਰਦੇ
ਨਹੀਂ ਸੇਖੋ ਸਾਹਿਬ ਆਪਾਂ ਸਸਪੈਂਡ ਕਰਤੇ ਆ
ਨਹੀਂ ਸੇਖੋ ਸਾਹਿਬ ਆਉਂਦੇ ਆ ਹੁਣ ਥੋੜੀ ਜਿਹੀ ਛੁੱਟੀ ਤੇ ਗਿਆ ਸ਼ਨੀਚਰਵਾਰ ਵਾਲੀ ਦੇ
ਨਹੀਂ ਨਹੀਂ ਤੁਹਾਡੀ ਦੇਖੋ ਆਪਾਂ ਦੇਖੋ ਸਟੋਰੀਆਂ ਹਰੇਕ ਦੀਆਂ ਵਧੀਆ ਹੁੰਦੀਆਂ ਬਟ ਐਸ ਲੌਂਗ ਤੁਸੀਂ ਖੁਸ਼ ਹੋ ਨਾ ਜ਼ਿੰਦਗੀ ਚ ਤੇ ਇਹ ਤਾਂ ਸਭ ਤੋਂ ਵਧੀਆ ਗੱਲ ਆ
ਹਾਂਜੀ
ਇਹ ਸਾਰਾ ਸਟਰਗਲ ਜਿਹੜਾ ਮਤਲਬ ਕੋਈ ਉਹ ਨਹੀਂ ਲੱਗਦਾ ਬੰਦੇ ਨੂੰ
ਬੇਸਿਕਲੀ ਆਪਾਂ ਭਾਜੀ ਇਹ ਗੱਲ ਕੀਤੀ ਜਿਹੜਾ ਕੋਈ ਵੀ ਸਟੋਰੀ ਨਾ ਲਵ ਸਟੋਰੀ ਦੀਆਂ ਮੈਂ ਜ਼ਿਆਦਾਤਰ ਇਹ ਸੁਣਨ ਵਿੱਚ ਆਇਆ ਸੀ ਸਾਰੇ ਹੀ ਦੱਸਦੇ ਸੀ ਕਿ ਪਹਿਲਾਂ ਪਹਿਲਾਂ ਸਾਰੀਆਂ ਚੰਗੀਆਂ ਲੱਗਦੀਆਂ ਨੇ ਗੱਲਾਂ ਬਾਅਦ ਚ ਵਿਆਹ ਤੋਂ ਬਾਅਦ ਆ ਨਾ ਕਲੇਸ਼ ਬਹੁਤ ਵੱਧ ਜਾਂਦਾ ਬਹੁਤ ਮਤਲਬ ਵੱਖ ਹੋ ਜਾਂਦੇ ਨੇ ਉਹ ਉਹਨਾਂ ਦੇ ਹੁੰਦੇ ਨੇ ਜਿਹਨਾਂ ਨੇ ਝੂਠ ਬੜਾ ਬੋਲਿਆ ਹੁੰਦਾ ਜਾਂ ਜਿਹਨਾਂ ਨੇ ਗੱਲਾਂ ਬੜੀਆਂ ਚੱਕ ਕੇ ਕੀਤੀਆਂ ਹੁੰਦੀਆਂ ਵੀ ਅਸੀਂ ਏਦਾਂ ਵਾ ਅਸੀਂ ਓਦਾਂ ਆਪਾਂ ਸਿੰਪਲ ਜੋ ਹੈ ਉਹ ਹੀ ਦੱਸਿਆ ਕਿ ਜਿਸ ਤਰੀਕੇ ਦਾ ਸੁਭਾਅ ਉਦੋਂ ਸੀ ਮੇਰਾ ਹੁਣ ਵੀ ਉਹੀ ਆ ਜਾਂ ਤੱਕ ਆਪਾਂ ਬਦਲ ਗਏ ਨਾ ਪਹਿਲਾਂ ਬੜੀਆਂ ਸਵੀਟ ਗੱਲਾਂ ਕਰਦੇ ਸੀ ਹੁਣ ਬੜੀਆਂ ਕੌੜੀਆਂ ਕਰਨੇ ਆ ਜਿਹੜੇ ਨਾ ਮਸਲੇ ਉੱਥੇ ਬਣਦੇ ਨੇ ਭਾਜੀ ਕਿਉਂਕਿ ਜਦੋਂ ਤੁਸੀਂ ਦੇਖੋ ਕਿ ਤੁਹਾਡੀ ਜਿਹੜੀ ਟੋਨ ਅੱਜ ਆ ਨਰਿੰਦਰ ਭਾਜੀ ਕਿਸੇ ਬਗਾਨੇ ਦੇ ਲਈ ਜਦੋਂ ਅਸੀਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਉਹਦੇ ਲਈ ਟੋਨ ਸਾਡੀ ਵੱਖਰੀ ਹੋ ਜਾਂਦੀ ਏਦਾਂ ਹੀ ਹੁੰਦਾ ਨਾ ਕਿ ਆਪਾਂ ਨਵੇਂ ਬੰਦੇ ਲਈ ਥੋੜਾ ਜਿਹਾ ਨਾ ਜ਼ਿਆਦਾ ਸਵੀਟ ਹੋ ਕੇ ਪੇਸ਼ ਹੁੰਦੇ ਹਾਂ ਪਿਆਰ ਦੇ ਵਿੱਚ ਇਹ ਹੁੰਦਾ ਕਿ ਜਿਹੜੇ ਪ੍ਰੇਮੀ ਨੇ ਉਹ ਪਹਿਲਾਂ ਬੜਾ ਸਵੀਟ ਚੱਲਦੇ ਨੇ ਤੇ ਮਗਰੋਂ ਕੌੜੇ ਹੋ ਜਾਂਦੇ ਨੇ ਉਹ ਜਾਣਨ ਲੱਗ ਜਾਂਦੇ ਨੇ ਗੱਲ ਵੀ ਓਦਾਂ ਦੀ ਕਰਨ
ਲੱਗ ਜਾਂਦੇ
ਹਾਂ ਇਹ ਹੋ ਜਾਂਦਾ ਮਸਲਾ
ਬਿਲਕੁਲ ਬਿਲਕੁਲ ਭਾਜੀ ਗੱਲ ਇਹ ਹੁੰਦੀ ਕਿ ਹਸਬੈਂਡ ਵਾਈਫ ਦੇ ਵਿੱਚ ਥੋੜਾ ਜਿਹਾ ਚੇਂਜ ਹੁੰਦਾ ਹੈ ਮਤਲਬ ਕਹਿੰਦੇ ਸੀ ਹਲੇ ਤੁਹਾਡਾ ਥੋੜਾ ਟਾਈਮ ਹੋਇਆ ਬੱਚਾ ਹੁਣ ਹੋ ਗਿਆ ਥੋੜਾ ਜਿਹਾ ਫਰਕ ਪਊਗਾ ਤੇ ਉਹ ਬਾਕੀ ਨੋਰਮਲ ਆ ਬੰਦਾ ਆਉਂਦੋ ਗਿਆ ਜ਼ਿੰਦਗੀ ਚ ਤੁਸੀਂ ਖੁਸ਼ ਹੋ
ਸੋਹਰੇ ਦਾ ਨਾ ਮਿਲਣੇ ਨਾ ਪਤਿਆਰਾ ਹੀ ਓਹਨਾ ਨਾ ਮਿਲਣਾ ਪਤਿਆਰਾ ਕੀ ਹੁੰਦਾ ਪਤਿਆਰਾ ਤਾਇਆ ਜਿਹੜਾ ਮਾਂ ਪਤਿਆਰਾ ਹੀ ਲੱਗਦਾ ਪਤਿਆਰਾ ਪਤਿਆਰਾ ਤਾਂ ਵਾਕਿਆ ਨੀ ਮਿਲਣਾ ਬਸ ਘਰ ਸਟਾਰਟ ਹੋ ਗਿਆ ਲੈ
ਸਾਡੀ ਆਪਾਂ ਗੱਲਾਂ ਦੂਰ ਨਾਲ ਕਰੀਏ ਮੈਂ ਤੈਨੂੰ ਇਸ ਤਰ੍ਹਾਂ ਸੀ ਬੱਸਾਂ ਦੀ ਚੋਇਸ ਵੈਸੇ ਵਧੀਆ ਹੁੰਦੀ ਆ ਤੇ ਮੈਂ ਤੁਹਾਡੀ ਆਪਣੀ ਗੱਲ ਦੱਸਾਂ ਸਾਡਾ ਜਿੱਦਾਂ ਸਾਡਾ ਦਾ ਪਰਿਵਾਰ ਜਿਹੜਾ ਸੀ ਉਹ ਸਧਾਰਨ ਸੀ ਜਿਵੇਂ ਕਹਿ ਲੋ ਖੇਤੀਬਾੜੀ ਵਾਲਾ ਹਨਾ
ਜ਼ਿਮੀਦਾਰ
ਵਾਲਾ ਤੇ ਮੇਰੀ ਵਾਈਫ ਜਿਹੜੀ ਆ ਉਹਨੇ ਲਾਅ ਕੀਤੀ ਹੋਈ ਸੀ ਤੇ ਸੋਹਰਾ ਸਾਹਿਬ ਦੁਬਈ ਤੇ ਛੋਟੀ ਸਾਲੀ ਨੇ ਵੀ ਨਰਸਿੰਗ ਕੀਤੀ ਹੋਈ ਜਦੋਂ ਮਤਲਬ ਹੋਇਆ ਸਾਡਾ ਅਰੇਂਜ ਮੈਰਿਜ ਸਾਡੀ ਲਵ ਮੈਰਿਜ ਨਹੀਂ ਹੈ ਸੀ ਅਸੀਂ ਇੱਕ ਦੂਸਰੇ ਨੂੰ ਜਾਣਦੇ ਨਹੀਂ ਸੀ ਤੇ ਅਚਾਨਕ ਜਦੋਂ ਗੱਲ ਚੱਲੀ ਤੇ ਕੋਈ ਕਹੇ ਕਿ ਛੋਟੀ ਕੁੜੀ ਸੋਹਣੀ ਆ ਨਰਸਿੰਗ ਕਰਦੀ ਸੀ ਮੈਨੂੰ ਵੀ ਸੀ ਮੈਂ ਕਿਹਾ ਨਰਸਿੰਗ ਵਾਲੀ ਕੁੜੀ ਲੈ ਲੈਂਦੇ ਆ ਬਾਹਰ ਜਾਣਾ ਜੇ ਵੀ ਚਲੋ ਮੈਂ ਆਪ ਵੀ ਕੀਤੀ ਸੀ ਆਪਸ ਮੈਂ ਕਿਹਾ ਨਹੀਂ ਯਾਰ ਪਰ ਜਦੋਂ ਗੱਲ ਹੋਈ ਕਿ ਤੁਸੀਂ ਕਹਿੰਦੇ ਵੀ ਤੁਹਾਡੀ ਫਸਟ ਪਹਿਲੀ ਵਾਰ ਮਿਲੀ ਤੇ ਮੇਰੇ ਸਹੁਰੇ ਹੋਰਾਂ ਨੇ ਇਧਰੋਂ ਆਏ ਵਿਚੋਲੇ ਦੇ ਘਰੇ ਤੇ ਅਚਾਨਕ ਇਹਨਾਂ ਨੇ ਮੈਨੂੰ ਬੁਲਾਇਆ ਪਹਿਲਾਂ
ਅੱਛਾ
ਵੀ ਅਸੀਂ ਸਿਰਫ ਮੁੰਡੇ ਮੈਂ ਪਹਿਲਾਂ ਤੇ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਤੇ ਮੈਂ ਦੂਰੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਪੈਰਾਂ ਨੂੰ ਹੱਥ ਲਾਇਆ
ਜੀ
ਤੇ ਮੇਰੇ ਸਹੁਰੇ ਤੇ ਸੱਸ ਤੇ ਉਦੋਂ ਦੀ ਮਤਲਬ ਜਿਵੇਂ ਕਹਿ ਲਓ ਕਿ ਫੈਲ ਹੋ ਗਏ
ਅੱਛਾ ਕੀ ਬਾਤ ਹੈ
ਫੋਟੋ ਟੈਗ ਕਰਕੇ ਮੇਰੀ ਵਾਈਫ ਨੂੰ ਜਾ ਕੇ ਫੋਟੋ ਦਿਖਾਈ ਤੇ ਵਾਈਫ ਕਹਿੰਦੀ ਯਾਰ ਮੰਮੀ ਮੁੰਡਾ ਮਤਲਬ ਠੀਕ ਹੈ ਵੀ ਮੁੰਡਾ ਮੈਨੂੰ ਨਾ ਧੁੰਦ ਮੋਲੂ ਜੇ ਲੱਗਦਾ ਉਹ ਥੋੜਾ ਜਿਹਾ ਮੈਂ ਤਗੜਾ ਸੀ ਤੇ ਫਿਰ ਵਾਈਫ ਨੂੰ ਨਾ ਜਿੱਦਾਂ ਮੇਰਾ ਸਹੁਰਾ ਸਭ ਛੱਡਣ ਜਾਂਦੇ ਹੁੰਦੇ ਸੀ ਜਿੱਦਾਂ ਫਾਈਨਲ ਈਅਰ ਕਰਦੀ ਸੀ ਲੋ ਦੱਸੇ ਉਹ ਛੱਡਣ ਜਾਂਦੇ ਵਾਸਤੇ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਵੀ ਰਾਜੂ ਪੁੱਤਰ ਬਈ ਇਹ ਬਾਕੀ ਤੇਰੀ ਮਰਜ਼ੀ ਹੈ ਮੈਂ ਤੈਨੂੰ ਇਹ ਕਹੂੰਗਾ ਕਿ ਬਈ ਮੈਨੂੰ ਸਾਡੇ ਮੁੰਡਾ ਦਿਲ ਨੂੰ ਲੱਗਿਆ ਵੀ ਤੂੰ ਇਸ ਵਾਰ ਦੇਖ ਲਈ ਤੇ ਇਹਨਾਂ ਨੇ ਨਾ ਪਤਾ ਨੀ ਜਿੱਦਾਂ ਕਈ ਰਸਤੇ ਦੇਖੇ ਕਾਫੀ ਤਗੜੇ ਤਗੜੇ ਵੀ ਜਿਵੇਂ ਤੁਹਾਨੂੰ ਪਤਾ ਭਾਜੀ ਲੋ ਕੀਤੀ ਕੁੜੀ ਆ ਫੈਮਿਲੀ ਵੀ ਤਗੜੀ ਹੋਵੇ ਤੇ ਰਿਸ਼ਤੇ ਨਾ ਅਮਰੀਕਾ ਕਨੇਡਾ ਵਾਲੇ
ਜੀ ਜੀ ਵਾਕਿਆ ਹੀ ਇਹ ਤੇ ਵਾਕਿਆ ਹੀ ਹੋ ਜਾਂਦਾ
ਅਸੀਂ ਜਦੋਂ ਫਿਰ ਦੇਖਣ ਗਏ ਮੈਂ ਤੇ ਮੇਰਾ ਬ੍ਰਦਰ ਮੈਂ ਥੋੜਾ ਜਿਹਾ ਇੱਦਾਂ ਦਾ ਸੀ ਪਹਿਲਾਂ ਹੀ ਮੇਰਾ ਮੇਰਾ ਬ੍ਰਦਰ ਇਨ ਲੋ ਨਾ ਮੇਰਾ ਛੋਟੀ ਸਿਸਟਰ ਦਾ ਵਿਆਹ ਹੋ ਗਿਆ ਸੀ 2009 ਚ
ਅੱਛਾ
ਤੇ ਮੈਂ ਸਾਡਾ ਸਨੀ ਸੀ ਉਦੋਂ ਹੁਣ ਤਾਂ ਵਿਚਾਰਾ ਉਹ ਪੂਰਾ ਹੋ ਗਿਆ ਭਾਈ ਉਦੋਂ ਅਸੀਂ ਜਿਵੇਂ ਰੂਮ ਕਰਕੇ ਇਹਨਾਂ ਦੇ ਘਰੇ ਗਏ ਤੇ ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਆਈ ਸਿੰਪਲ ਜਿਹਾ ਸੂਟ ਪਾਇਆ ਤੇ ਮੈਂ ਕਿਹਾ ਜੀ ਆਹ ਮੁੰਡਾ ਆ ਤੈਨੂੰ ਪਸੰਦ ਆ ਪਹਿਲੀ ਵਾਰ ਇਹ ਗੱਲ ਨਿਕਲੀ ਮੇਰੇ ਮੂੰਹ ਤੋਂ ਮੈਂ ਸਨੀ ਵੱਲ ਇਸ਼ਾਰਾ ਕਰਕੇ ਕਿਹਾ
ਨਹੀਂ ਉਹਨਾਂ ਦਾ ਸਨੀ ਦਾ ਕਹਿਤਾ
ਹਾਂਜੀ ਹਾਂਜੀ
ਅੱਛਾ
ਤੇ ਲੱਗਦੇ ਸੀ ਥੋੜੇ ਥੋੜੇ ਇੱਕੋ ਜਿਹੇ ਸੀ ਹਵਾਲ ਦੋਨਾਂ ਦੇ ਛੋਟੇ ਸੀ ਫਿਰ ਹੱਥ ਲਾ ਕੇ ਕਹਿੰਦੀ ਮੈਨੂੰ ਪਤਾ ਸੀ ਤੁਸੀਂ
ਉਦੋਂ ਪਹਿਲਾਂ ਹੀ ਲਾ ਪਿਆ ਮਜ਼ਾਕ ਤੇ
ਹੋਰ ਕੀ ਖਾ
ਉਹ ਕਹਿੰਦੇ ਇਹਨੇ ਮੁੰਡਾ ਵਾਲਾ ਫਨੀ ਹਸਾਊਗਾ ਤੇ ਚਲੋ ਹੈ ਰਵਾਊਗਾ ਘੱਟ
ਪਰ ਉਸ ਤੋਂ ਬਾਅਦ ਭਾਜੀ ਏਦਾਂ ਹੋਇਆ ਕਿ ਮੈਂ ਨਾ ਮੇਰੀ ਜਿੱਦਾਂ ਮੈਂ ਦੇਖਿਆ ਉਹਨਾਂ ਦੇ ਘਰ ਬਾਰ ਦਾ ਤੇ ਮੈਨੂੰ ਇਹ ਲੱਗਿਆ ਯਾਰ ਵੀ ਇਹ ਕੁੜੀ ਨੇ ਨਾ ਵੀ ਸਾਡੀ ਮਾਤਾ ਨੇ ਤੇ ਚੁੱਲ੍ਹੇ ਤੇ ਪੰਜਾਬ ਨਾਲ ਰੋਟੀਆਂ ਬਣਾਇਆ ਕਰਨੀਆਂ ਤਵੀ ਤੇ
ਜੀ
ਵੀ ਮੈਂ ਇਹਨਾਂ ਫਿਰ ਫੋਨ ਤੇ ਗੱਲ ਕੀਤੀ ਮੈਂ ਕਿਹਾ ਯਾਰ ਦੇਖ ਵੀ ਤੇਰੇ ਘਰ ਦੀਆਂ ਐਕਸਪੈਕਟੇਸ਼ਨ ਪਤਾ ਨੀ ਕੀ ਨੇ ਹਨਾ ਤੇ ਬਈ ਤੂੰ ਐਡਜਸਟ ਕਰ ਲੇਗੀ ਸਾਡੇ ਕੱਖੇ ਸਵੇਰੇ ਉੱਠ ਕੇ ਪਹਿਲਾਂ ਮਧਾਣੀ ਪਾ ਕੇ ਤੇ ਫਿਰ ਭੰਗਾਂ ਦੀ ਰੋਟੀਆਂ ਬਣਾਉਣੀਆਂ ਪੈਂਦੀਆਂ ਨੇ
ਅੱਛਾ
ਵੀ ਹਾਂ ਵੀ ਕਰਾਂਗੇ ਆਪਾਂ ਕੋਸ਼ਿਸ਼ ਦੇਖਾਂਗੇ ਵੀ ਬਟ ਐਜ਼ ਇਟ ਇਜ਼ ਦੇਖ ਕੇ ਤੂੰ ਐਕਸਪੈਕਟ ਕਰੇਗੀ
ਅੱਛਾ ਇਹ ਤੁਸੀਂ ਉਦੋਂ ਹੀ ਗੱਲ ਕਰ ਲਈ ਜਦੋਂ ਦੇਖਣ ਗਿਆ ਸੀ ਹਨਾ
ਨਹੀਂ ਉਸ ਤੋਂ ਬਾਅਦ ਫੋਨ ਤੇ ਮੈਂ ਅਚਾਨਕ ਮੈਂ ਨਾ ਮਨਾ ਕਰਤਾ ਸੀ ਮੈਂ ਕਿਹਾ ਵੀ ਮੈਂ ਭਾਬੀ ਨੂੰ ਵਿਚੋਲਾ ਨੂੰ ਕਿਹਾ ਮੈਂ ਕਿਹਾ ਭਾਬੀ ਵੀ ਸਾਡੇ ਯਾਰ ਉਹ ਕੁੜੀ ਬਹੁਤ ਜ਼ਿਆਦਾ ਵੀ ਇੱਕ ਤਾਂ ਚੜ੍ਹਾਈ ਤਾਂ ਚਲੋ ਬਰਾਬਰ ਆ ਮੈਂ ਕਿਹਾ ਉਹਨੇ ਲੋ ਕੀਤੀ ਆ ਵੀ ਮੈਂ ਵੀ ਮਾਸਕ ਦਿੱਤੀ ਪਰ ਮੈਂ ਕਿਹਾ ਵੀ ਸਾਡੇ ਘਰ ਦਾ ਸਖਤ ਜਿਹੜਾ ਸੂਟ ਨੀ ਕਰਨਾ ਉਹਨਾਂ ਨੇ ਨੌਕਰ ਰੱਖੇ ਹੋਏ ਮੈਂ ਕਿਹਾ ਸਾਡੇ ਇੱਥੇ ਕਿੱਥੇ ਬਣਾ ਲੂਗੀ ਰੋਟੀਆਂ ਉਹ ਤੇ ਫਿਰ ਮੇਰੀ
ਉਹ ਕਹਿੰਦੇ ਜੇ ਤੁਹਾਨੂੰ ਪਕਾਈਆਂ ਜਾਣੀਆਂ ਸਾਡੇ ਭਈਏ ਖਾਂਦੇ 12-12 ਰੋਟੀਆਂ
ਉਥੇ ਮੇਰੀ ਸੱਸ ਨੇ ਨਾ ਤੇ ਮੇਰੀ ਸਾਲੀ ਹਲੇ ਵੀ ਮੈਨੂੰ ਗਾਣਾ ਲਾ ਕੇ ਖੇਡਦੀ ਹੁੰਦੀ ਆ, ਮੈਂ ਪੜ੍ਹਦੀ ਹੁੰਦੀ ਸੀ, ਲੌਕ ਕਰਦੀ ਹੁੰਦੀ ਸੀ। ਬਾਕੀ ਬਾਈ ਦੇਖੋ, ਬਾਕੀ ਖਾਨਦਾਨ ਦੀ ਗੱਲ ਹੁੰਦੀ ਆ, ਪਰ ਕਿੱਦਾਂ ਦੀ ਆ। ਤੇ ਫਿਰ ਇੱਧਰ ਆਏ, ਸਟਰਗਲ ਪੂਰਾ ਕੀਤਾ, ਰੋਟੀਆਂ ਵੀ ਫਿਰ ਕੜੀ ਤੇ ਬਣਾਈਆਂ, ਸਵੇਰੇ ਸਾਰਾ ਕੰਮ ਕਰਕੇ ਫਿਰ ਲੌ ਜਾਣਾ, ਸੋਰੀ ਸਪੋਰਟ ਕੱਢ ਕੇ ਆਉਂਦਾ ਹੁੰਦਾ ਸੀ ਮੈਂ।
ਅੱਛਾ,
ਉਸ ਤੋਂ ਬਾਅਦ ਦੋ ਕੁ ਸਾਲ ਥੋੜੇ ਰਹੇ ਜਿੱਦਾਂ ਇੰਡੀਆ, ਉਸ ਤੋਂ ਬਾਅਦ ਸਾਡਾ ਫਿਰ ਸਾਡਾ ਇਹੀ ਸੀ ਬਾਹਰ ਹੀ ਚਾਹੀਦਾ ਹੁੰਦਾ ਹੈ। ਬਾਰਾਂ ਚ ਫਿਰ ਇੱਥੇ ਆ ਗਏ, ਉਸ ਤੋਂ ਬਾਅਦ ਉਹ ਦੋ ਸਾਲ ਜਿਹੜੇ ਸੀ ਥੋੜਾ ਜੇ ਹਾਰ ਰਹੇ, ਬਟ ਹੁਣ ਸੋਚਾਂ ਹੁਣ ਚਲੋ ਜੀ।
ਇਹ ਤੇ ਜਿਹੜਾ ਵੀਜ਼ਾ ਸੀ ਭਾਜੀ, ਇਹ ਫਿਰ ਸਟੱਡੀ ਵੀਜ਼ਾ ਲਿਆ ਸੀ ਭਾਬੀ ਹੋਰਾਂ ਦੇ ਬੇਸ ਤੇ, ਜਾਂ ਤੁਸੀਂ ਕਿਹਨਾਂ ਨੇ ਕਿਸ ਤਰੀਕੇ ਨਾਲ?
ਅਸਲ ਚ ਭਾਜੀ ਵੀਜ਼ਾ ਦੋਨਾਂ ਨੇ, ਸਾਡੇ ਦੋਨਾਂ ਦੀ, ਮੇਰੇ ਵੀ ਉਹ ਬੈਂਡ ਹੈ ਸੀ, ਇਹਦੇ ਵੀ ਬੈਂਡ ਸੀ, ਤੇ ਮੈਨੂੰ ਸਾਨੂੰ ਸੀ ਇਹਦੇ ਰੇਸ ਤੇ ਲਾ ਤਾ, ਮੈਂ ਉਦੋਂ ਜੋਬ ਕਰਦਾ ਸੀ ਐਸ ਸੀ ਐਸ ਸੀ।
ਅੱਛਾ,
ਫਿਰ ਇਹਦੇ ਬੇਸ ਤੇ ਸਾਨੂੰ ਲਾ ਕੇ ਫਾਇਦਾ ਸੀ, ਮਾਸਟਰ ਆਫ ਬਿਜ਼ਨਸ ਐਂਡ ਲਾਅ ਕੀਤੀ ਸੀ ਇਹਨੇ ਵਾਈਫ ਨੇ।
ਅੱਛਾ,
ਤੇ ਉਹ ਲੋ ਤਾਂ ਕੋਈ ਕੰਮ ਨੀ ਆਈ, ਕਿਉਂਕਿ ਇਹਨਾਂ ਦਾ ਇੰਟਰਸਟ ਡਿਊਟੀ ਜਿਸ ਨੂੰ ਵਾਈਫ ਮਿਲ ਜਾਣਾ, ਉਹ ਬਹੁਤ ਪੈਸ਼ਨੇਟ ਸੀ। ਤੇ ਤੁਸੀਂ ਦੇਖ ਲਓ ਵੀ ਇਹਨਾਂ ਮੁਲਕਾਂ ਚ ਆ ਕੇ ਇੱਕ ਥਰੈਡਿੰਗ, ਆਈਬ੍ਰੋ ਥਰੈਡਿੰਗ ਜਿਹੜੀ ਮੇਰੀ ਵਾਈਫ ਨੇ ਭਾਜੀ ਸਿੱਖੀ ਸੀ ਛੁੱਟੀਆਂ ਵਾਲੇ ਕੈਂਪ ਚ, ਜਦੋਂ ਹੁੰਦਾ ਨਾ ਬੰਦਾ ਅੱਠਵੀਂ ਦਸਵੀਂ ਚ, ਫੈਸ਼ਨ ਸੀ ਬਹੁਤ ਬਿਊਟੀ ਦਾ।
ਅੱਛਾ,
ਤੇ ਤੁਸੀਂ ਦੇਖ ਲਓ ਵੀ ਤੁਸੀਂ 2012 ਤੁਸੀਂ ਆਏ, 13 ਕੇ ਵਾਪਸ ਚਲੀ ਗਈ, ਕਲੀਅਰ ਹੋਣ ਵਾਲਾ ਸੀ
ਜਿਹੜੀ ਭਾਜੀ ਡੈਸਟੀਨੀ ਹੁੰਦੀ ਨਾ, ਉਧਰ ਨੂੰ ਬੰਦੇ ਨੂੰ ਲੈ ਜਾਂਦੀ ਹੈ, ਜ਼ਰੂਰੀ ਨੀ ਕਿ ਪੜ੍ਹਾਈ ਸਾਡੇ। ਹੁਣ ਮੇਰਾ ਜਿਹੜਾ ਸੀ ਕੰਮ, ਮੇਰੀ ਮਾਸਟਰ ਡਿਗਰੀ ਕੰਪਿਊਟਰ ਦੀ ਸੀ, ਮੇਰਾ ਸ਼ੌਂਕ ਵੀ ਕੰਪਿਊਟਰ 'ਚ ਸੀ ਜ਼ਿਆਦਾ, ਅਤੇ ਉਹ ਕਦੇ ਰੇਡੀਓ ਦਾ ਜਾਂ ਸੋਚਿਆ ਵੀ ਨਹੀਂ ਸੀ ਬੇਸਿਕਲੀ, ਐਜ ਏ ਪ੍ਰੋਫੈਸ਼ਨ 'ਤੇ ਕਦੇ ਵੀ ਨਹੀਂ ਸੀ ਸੋਚਿਆ। ਪਰ ਦੇਖ ਲਓ, ਜੋ ਦੋ ਇੰਟਰਵਿਊ ਵੀ ਲਈਆਂ ਜਿਹੜੀਆਂ ਗਈਆਂ, ਉਹ ਵੀ ਰੇਡੀਓ 'ਤੇ, ਮੈਂ ਕਦੇ ਇਹ ਵੀ ਨਹੀਂ ਸੋਚਿਆ ਸੀ ਵੀ ਇੱਧਰ ਨੂੰ ਪਾਸੇ ਨਹੀਂ ਜਾਵਾਂਗੇ। ਬੰਦੇ ਨੂੰ ਚਲੋ ਬਹੁਤ ਕੁਛ ਸੋਚਦਾ, ਪਰ ਤਕਦੀਰ ਜਿਹੜੀ ਨਾ, ਉਹ ਜਿੱਧਰ ਨੂੰ ਲਿਜਾਂਦੀ ਆ ਉੱਧਰ ਨੂੰ ਬੰਦਾ ਜਾਂਦਾ।
ਦੇਖ ਲੋ ਵੀ ਸ਼ੌਂਕ ਨੂੰ, ਜਿਹਨੂੰ ਚਾਹ ਨੂੰ ਰਾਹ ਹੁੰਦੇ ਆ ਤਾਜ਼ੀ,
ਹੈ ਨਾ, ਉਹ ਤੂੰ ਵੀ ਮੈਂ ਲਾਇਆ ਸਾਹਿਬ, ਤੂੰ ਵੀ ਇਹਦੇ ਨੂੰ ਨਾ ਗੱਲਾਂ ਚ ਸਹੁਰੇ ਪਟ ਲੈ ਹੁਣੇ, ਸਹੀ ਗੱਲ ਆ। ਜਿਹਨੇ ਨਾ ਭਾਜੀ ਦਾ ਜਿਹੜਾ ਸਟਾਈਲ ਆ ਤੁਹਾਡਾ ਭਾਜੀ, ਵੈਸੇ ਬੇਸਿਕਲੀ ਹੈ ਨਾ ਜਿਹੜਾ ਸਟਾਈਲ ਆ ਗੱਲ ਕਰਨ ਦਾ, ਉਹਦੇ ਵਿੱਚ ਕਾਫੀ ਮਤਲਬ ਸਿਆਣਪ ਨਜ਼ਰ ਆਉਂਦੀ ਆ। ਜ਼ਾਹਿਰ ਜੀ ਗੱਲ ਆ, ਜਿਵੇਂ ਤਾਏ ਨੇ ਗੱਲ ਕਿਹਾ ਕਿ ਜਦੋਂ ਅਸੀਂ ਗੱਲ ਕਰਨੇ ਆ ਨਾ ਵੱਡਿਆਂ ਦੇ ਨਾਲ, ਉਹ ਅੱਜ ਕੱਲ ਕੀ ਅਬਜ਼ਰਵ ਕਰਦੇ ਨੇ ਕਿ ਬੱਚਾ, ਉਹਦੀ ਪਰਵਰਿਸ਼, ਉਹਦਾ ਰਹਿਣ ਸਹਿਣ, ਉਹਦਾ ਪਰਿਵਾਰਕ ਸਾਰਾ ਸਿਸਟਮ ਅਸੀਂ ਉਹਦੀ ਗੱਲ ਦੇ ਅੰਦਾਜ਼ ਤੋਂ ਲਾ ਲੈਂਦੇ ਹਾਂ, ਜ਼ਿਆਦਾਤਰ ਆਪਣੇ ਜਿਹੜੇ ਵੱਡੇ ਹੁੰਦੇ ਨੇ ਉਹ ਇਸੇ ਤਰੀਕੇ ਦੇ ਨਾਲ ਲਾਉਂਦੇ ਨੇ ਕਿ ਇਹਦਾ ਵਿਵਹਾਰ ਕਿਸ ਤਰੀਕੇ ਦੇ ਨਾਲ ਆ, ਇਹ ਗੱਲ ਕਿਸ ਤਰੀਕੇ ਨਾਲ ਕਰਦਾ, ਇਹ ਨਾ ਉਹਦਾ ਅਸਰ ਤਾਂ ਬਹੁਤ ਪੈਂਦਾ।
ਭਾਜੀ ਬਿਲਕੁਲ, ਔਰ ਦੂਸਰੀ ਗੱਲ ਹੈ ਕਿ ਭਾਜੀ ਜਦੋਂ ਆਪਾਂ ਵਿਆਹ ਕਰਾਉਂਦੇ ਆ ਨਾ, ਜਦੋਂ ਮੁੰਡਾ ਅਸੀਂ ਕਰਾਉਂਦਾ ਜਾਂ ਕੁੜੀ ਵੀ ਕਰਾ ਕੇ ਆਉਂਦੀ ਹੈ, ਜਦ ਦੋਨੇ ਇੱਕ ਦੂਜੇ ਦੇ ਪਰਿਵਾਰ ਦੀ ਇੱਜ਼ਤ ਕਰਨ ਲੱਗ ਜਾਂਦੇ ਤੇ ਬਸ ਉਹ ਸਵਰਗ ਉਹੀ ਹੁੰਦਾ ਹੈ।
ਸਹੀ ਗੱਲ ਹੈ।
ਕੱਲ
ਵਧੀਆ ਲੱਗੇ ਤੁਹਾਨੂੰ ਸੂਫੀ ਗੀਤ?
ਕੱਲ ਭਾਜੀ ਗੀਤ ਸੂਫੀ ਵਧੀਆ ਸੀ ਬਹੁਤ ਜ਼ਿਆਦਾ। ਇੱਕ ਤਾਂ ਉਹਦੀ ਅੱਛਾ ਮੋਟਾਲੀ ਬ੍ਰਦਰ ਦੀ ਤਾਂ ਉਹ ਸੀ ਉਮਰੀ ਸੀ ਇਹਨਾਂ ਨੇ ਗਾਈ ਹੈ ਨਾ, ਤੇ
ਠੁਮਰੀ ਜਿਹੜਾ ਦੋ ਵਡਾਲੀ ਭਰਾਵਾਂ ਦੇ ਆਪਾਂ ਲਾਏ ਸੀ, ਇੱਕ ਲਾਸਟ ਵਿੱਚ ਇੱਕ,
ਹਾਂ ਇੱਕ ਜਿਹੜਾ ਪਹਿਲਾ ਲਾਇਆ ਸੀ ਉਹ ਤੁਸੀਂ ਲਾਤੀ ਸੀ ਇਹਨਾਂ ਨੇ, ਸੇਮ ਉਹਨੇ ਠੁਮਰੀ ਜਿਹੜੀ ਗਾਈ ਸੀ ਨਾ ਉਹਨਾਂ ਨੇ,
ਹਾਂ
ਉਹਦਾ ਉਹਦਾ ਸੀ ਸੇਮ।
ਉਹ ਤਾਂ ਨੀ ਸਾਜਨ ਮੋਦ ਮਹਾਰਾ ਆਪਣੇ ਭਾਜੀ ਹੋਈ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਨਰਿੰਦਰ ਭਾਜੀ ਹੋਈ ਉਹਨਾਂ ਨੇ ਵੀ ਆਪਣੀ ਲਾਈਫ ਦੀ ਜਿਹੜੀ ਸਟੋਰੀ ਉਹ ਸੁਣਾਈ ਹਰ ਬੰਦੇ ਦੀ ਇੱਕ ਸਟੋਰੀ ਹੈ ਉਹ ਤਾਂ ਵੈਸੇ ਪ੍ਰੇਮ ਭਾਜੀ ਹੋਰਾਂ ਨੇ ਜ਼ਿਆਦਾ ਜ਼ਿਆਦਾ ਕੀਤੀ ਅਤੇ ਸੁਣਾ ਤੀ ਤੁਹਾਨੂੰ ਵੈਸੇ ਨਹੀਂ ਸੀ ਇੰਨਾ ਸੁਣਾਉਣ ਦਾ ਮੈਨੂੰ ਐਂ ਸੀ ਕਿ ਚਲੋ ਇਹਦੇ ਵਿੱਚ ਕੀ ਕੱਢਣ ਪਾਉਣ ਨੂੰ ਮਿਲਣਾ ਹੈ ਲੈ ਕੱਢਣ ਪਾਉਣ ਨੂੰ ਥੋੜ੍ਹਾ ਮਿਲਿਆ ਇਹਦੇ ਤੇ ਤੂੰ ਹੜਿਆ ਨਹੀਂ ਸਕੂਲ ਮੈਨੂੰ ਪਤਾ ਵਾ ਸਕੂਲੇ ਪੜ੍ਹਦੀ ਤੇ ਮੈਂ ਕਦੇ ਨਹੀਂ ਜਾਣਾ ਉਹਨਾਂ ਮੈਂ ਕਿਹਾ ਸਾਡੀ ਬੇਇੱਜ਼ਤੀ ਕਿਤੇ ਲਾਦਾ ਕੀਤੀ ਕੀ ਕਹਿੰਦੀ ਸੱਸ ਸੱਸ ਮੈਨੂੰ ਕਹਿੰਦੀ ਭਾਜੀ ਉਹਨੂੰ ਲੱਗਾ ਵੀ ਸਹੁਰਾ ਹੀ ਖੜੇ ਆ ਕਹਿੰਦੀ ਭਾਜੀ ਤੁਸੀਂ ਤੇ ਸਿਆਣੇ ਬਹਿਣੇ ਲੱਗਦੇ ਤੇ ਡੈਡੀ ਨੂੰ ਤੁਹਾਨੂੰ ਪੁੱਛਿਆ ਨੀ ਕਹਿੰਦੀ ਭਾਜੀ ਤੁਸੀਂ ਸਿਆਣੇ ਬਹਿਣੇ ਲੱਗਦੇ ਆ ਤੁਸੀਂ ਦੱਸੋ ਸਾਡੀ ਕੁੜੀ ਭੋਰਾ ਗਈ ਨਹੀਂ ਆ ਮੈਂ ਕਿਹਾ ਹੁਣ ਕਹਿੰਦੀ ਮੈਂ ਕਿਹਾ ਮੈਂ ਵੇਖੀ ਨਹੀਂ ਤੇ ਮੈਂ ਤੁਹਾਨੂੰ ਕੀ ਦੱਸਦਾ ਭੋਰਾ ਗਈ ਨਹੀਂ ਕਿਹੜੀ ਉਹ ਕਹਿੰਦੇ ਕੁੜੇ ਚਾਹ ਲੈ ਆ ਚਾਹ ਲਿਆਈ ਤੂੰ ਤਾਂ ਆ ਮੈਨੂੰ ਗਲਤ ਭੇਜਣਾ ਹੀ ਤੁਹਾਡਾ ਲਈ ਮੈਨੂੰ ਲੱਗਦਾ ਗਲਤ ਸੀ ਤੁਹਾਨੂੰ ਭੇਜਣਾ ਨਹੀਂ ਚਾਹੀਦਾ ਮੈਂ ਕਿਹਾ ਤੇ ਉਹ ਮੈਂ ਹੁਣ ਕਹਿੰਦਾ ਕਹਿੰਦੀ ਹੁਣ ਤੁਸੀਂ ਦੱਸੋ ਮੈਂ ਕਿਹਾ ਹੁਣ ਦੱਸਾਂਗੇ ਚੁੱਪ ਤੇ ਤੁਸੀਂ ਕਰਾਜ ਦਿੱਤਾ ਹੁਣ ਉਹ ਮੈਂ ਉਹਨੂੰ ਜਿਹੜੀ ਗੱਲ ਕਹੀ ਆ ਫਿਰ ਉਹਦਾ ਮੂੰਹ ਅੜਿਆ ਰਹਿ ਗਿਆ
ਅੱਛਾ ਦੱਸੀ ਨੀ ਤੁਸੀਂ ਮੈਨੂੰ ਤੋਂ
ਹੁਣ ਦੱਸ ਦੇਣਾ ਉਹ ਮੈਂ ਕਿਹਾ ਭੈਣ ਜੀ ਜਿਹੜੀ ਕੁੜੀ ਤੋਂ ਤੁਹਾਡੀ ਠੀਕ ਆ ਉਹ ਕੋਈ ਬਾਲੀ ਵੀ ਨਹੀਂ ਨਿਕੀ ਤੇ ਜਿਹੜਾ ਸਾਡਾ ਕਾਕਾ ਨਾ ਇਹ ਬੜਾ ਉਹਦੇ ਕਾਕੇ ਨਾਲ ਪੇਚਾ ਪੈ ਗਿਆ ਤੁਹਾਡਾ ਉਹਦਾ ਬਲਾ ਟੈਲੀਵਿਜ਼ਨ ਲੈਣ ਮੰਗਦਾ ਸੀ ਤੇ ਦੱਸ ਦਿਨ ਉਹਨੂੰ ਰੋਟੀ ਨਹੀਂ ਖਾਧੀ ਤੇ ਹੁਣ ਤੇ ਮੰਗਦਾ ਹੀ ਵਿਆਹ ਨੂੰ ਆਏ ਤੇ ਕਹਿੰਦੇ ਦੇਣੇ ਊਨ ਸੱਠ ਦਿਨ ਭੁੱਖਾ ਉਸ ਦਿਨ ਰਹਿ ਲੂਏ ਤੇ ਕਹਿੰਦਾ ਦੁਨੀਆਂ ਦੀ ਭੁੱਖੜ ਦੇ ਰਿਕਾਰਡ ਬਣ ਦੇਣੇ ਤੁਸੀਂ ਕਰ ਦਿਓ ਮੇਰੇ ਕਹਿਣ ਤੇ ਕਰ ਦਿਓ
ਅੱਛਾ
ਤੇ ਉਹ ਕਹਿੰਦੇ ਵੀ ਪੂਰੀ ਗਰੰਟੀ ਮੈਂ ਗਰੰਟੀ
ਅੱਛਾ ਗਰੰਟੀ ਤੁਸੀਂ ਚੱਕੀ ਤੇ ਵਿਆਹ ਫੇਰ ਨਹੀਂ ਉਹਨੇ ਮੰਨੀ
ਚਲੋ ਉਦੋਂ ਫਿਰ ਉਹ ਰਹਿ ਗਿਆ ਉਹ ਕਹਿੰਦੀ ਜਿੱਥੇ ਤੁਹਾਡੇ ਵਰਗੇ ਸਿਆਣੇ ਬੰਦੇ ਹੋਣਗੇ ਸਾਨੂੰ ਫਿਕਰ ਹੀ ਤੇ ਗੱਲ ਦੀ ਅੱਛਾ ਏਦਾਂ ਕਹਿਣ ਲੱਗ ਗਈ
ਅੱਛਾ ਫਿਰ
ਮੈਂ ਕਿਹਾ ਵੀ ਕਾਕੇ ਨੂੰ ਬੁਲਾ ਕੇ ਤੇ ਰੋਕਾ ਦਿਓ ਕਰ ਕਹਿੰਦੀ ਨਹੀਂ ਤੁਸੀਂ ਜਦੋਂ ਤੁਹਾਡੇ ਵਰਗੇ ਸਿਆਣਿਆਂ ਨੇ ਮੇਰੀ ਗੱਲ ਸੁਣ ਲਈ ਆ ਤੇ ਰੋਕਾ ਹੀ ਆ ਕਹਿੰਦੀ ਮੁੰਡਾ ਤੁਹਾਡਾ ਚੂਜਾ ਜਿਹਾ ਇਹਨੂੰ ਬਦਾਮ ਬਦੂਮ ਖਵਾਓ ਮਰੀਏ ਜਿਹਾ ਲੱਗਦਾ ਤੇ ਆਇਆ ਬਦਾਮ ਖਵਾਓ ਫਿਰ ਤੂੰ ਪਾਊਡਰ ਪਾਊਡਰ ਜਿਹਾ ਖਾਧਾ ਤੇਰਾ ਮੂੰਹ ਮਾੜਾ ਜਿਹਾ ਫੁੱਲਿਆ ਫਿਰ ਮੈਂ ਵਿਖਾਈ ਫੋਟੋ ਮੈਂ ਆਹ ਵੇਖੋ ਹੁਣ ਤਾਂ ਮੈਂ ਕਿਹਾ ਇਹ ਵੇਖੋ ਹਾਂ ਮੂੰਹ ਇਹਦਾ ਗੋਲ ਗੱਪੇ ਵਰਗਾ ਮੂੰਹ ਕਰਦਾ ਹੁਣ ਇਹਨੂੰ ਪਾਊਡਰ ਸਾਡੇ ਕੋਲ ਮਹਿੰਗੇ ਖਵਾਓ ਚੰਗਾ ਤੁਸੀਂ ਮੇਰੀ ਤਾਰੀਫ਼ ਕਰਾਉਣ ਨੇ ਤੇ ਬਾਕੀ ਤਾਏ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਮਾਨ ਸਾਹਿਬ ਵੀ ਪਹੁੰਚੇ ਨੇ ਪ੍ਰਦੀਪ ਕਲੇਰ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਲੇ ਕਲੇਰ ਸਾਹਿਬ ਤਾਏ ਜੀ ਖਹਿਰਾ ਕੈਪਟਨ ਦੀ ਗੋਦ ਵਿੱਚ ਬੈਠ ਗਿਆ ਕੀ ਵਿਚਾਰ ਨੇ ਉਹ ਭਰਾਵਾ ਉਹ ਤਾਂ ਕਹਿੰਦੇ ਥੁੱਕ ਗਏ ਚੱਟਣ ਵਾਲੀ ਗੱਲ ਹੀ ਆ ਸਿਆਣੇ ਕਹਿੰਦੇ ਹੁੰਦੇ ਜਿਹੜਾ ਥੁੱਕ ਚਟੂ ਫਿਰ ਬੰਦਾ ਕਾਹਦਾ ਉਹਦੇ ਬਾਰੇ ਹੁਣ ਤੈਨੂੰ ਮੈਂ ਕੀ ਵਿਚਾਰ ਦਿਆਂ ਆਪਣੀ ਉਹਦੀ ਨਿੱਜੀ ਜ਼ਿੰਦਗੀ ਆ ਉਹ ਕੈਪਟਨ ਕੋਲ ਬੈਠੇ ਬਾਦਲ ਕੋਲ ਬੈਠੇ ਪਰ ਇਹ ਆ ਗੱਲ ਉਹ ਦੂਸਰਾ ਕਿਹੜਾ ਕਾਰਜਕਾਰ ਹੁੰਦਾ ਜਿਹੜਾ ਸਿੱਧੂ ਵੀ ਗੱਲਾਂ ਦੀਆਂ ਆਪਾਂ ਤਾੜੀਆਂ ਮਾਰ ਦਿੰਦੇ ਉਹ ਘੱਟ ਕਰਦਾ ਕਿਸੇ ਨੂੰ ਜਿਹਦੀ ਬਰਿਆਈ ਕਰੋ ਉਹਦੇ ਕੋਲ ਹੀ ਆ ਬੈਠੋ ਤੇ ਇਹਦੂ ਬੰਦਾ ਮਾੜਾ ਕੋਈ ਹੋਰ ਹੋ ਨਹੀਂ ਸਕਦਾ ਮੈਂ ਤੈਨੂੰ ਕਹਿੰਦਾ ਸੀ ਵੀ ਤੂੰ ਕੇਲੇ ਲੈ ਲਾ ਪਿੱਛੋਂ 40 ਰੁਪਏ ਦਰਜਨ ਹੋਣਗੇ 60 ਵਿੱਚ ਜਾਂ 20 ਦਿਨ ਉਹ ਤੋਂ ਬਚ ਜਾਣੇ ਇੱਜ਼ਤ ਵਾਲਾ ਤਾਂ ਕੰਮ ਹੈ ਨਾ ਤੇ ਜਿਹੜਾ ਜਿਹਨੂੰ ਬੁਰਾ ਕਹਿ ਕੇ ਉਹਦੇ ਕੋਲ ਜਾ ਬੈਠੇ ਤੇ ਉਹ ਮੈਂ ਤੇ ਨੂੰ ਨਹੀਂ ਚੰਗਾ ਸਮਝਦਾ ਤੇ ਪਰ ਜਿਹੜੀ ਪਾਲੀਟਿਕਸ ਆ ਨਾ ਜਿਹੜੀ ਇਹ ਹੈ ਹੀ ਐਸੀ ਚੀਜ਼ ਆ ਕਲੇਰ ਸਾਹਿਬ ਕਿ ਚੰਗਾ ਮਾੜਾ ਨਹੀਂ ਵੇਖਦੀ ਇਹ ਫਾਇਦਾ ਵੇਖਦੀ ਹੈ ਤੇ ਲੋਕ ਹੁਣ ਸਿਆਣੇ ਆ ਹੁਣ ਉਹ ਲੋਕ ਨਹੀਂ ਰਹੇ ਜਿਹੜੇ ਪਹਿਲੇ ਮੂਰਖ ਬਣਾ ਕੇ ਤੇ ਵੋਟਾਂ ਲੈ ਲਓ ਹੁਣ ਅਗਲੇ ਸਿਆਣੇ ਆ ਹੁਣ ਇਹਨੂੰ ਆਪਦੇ ਪਰਿਵਾਰ ਦੀ ਵੀ ਨਹੀਂ ਵੋਟ ਮਿਲਣੀ ਜੇ ਮਿਲ ਗਈ ਤੇ ਮੈਨੂੰ ਕਹਿੰਦੇ ਤੇ ਮਨਦੀਪ ਮਾਨ ਸਾਹਿਬ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਰਤੀ ਸ੍ਰੀ ਅਕਾਲ ਬੱਦਲੀ ਵਾਲੇ ਕਮਾਲ ਦੇ ਹੋਏ ਆ ਮਾਨ ਮਾਨ ਸਾਹਿਬ ਇਹਦੇ ਕਮਾਲ ਦੇ ਬੱਦਲਬਾਜੀ ਹੋਈ ਆ ਤੁਸੀਂ ਮੌਸਮ ਵੀ ਬੜੇ ਆਨੰਦ ਚ ਬੈਠੇ ਉਹਦਾ ਤਾਂ ਜੀ ਸਿਆਲ ਦਾ ਕਰਕੇ ਆ ਮੌਸਮ ਤਾਂ ਬਹੁਤ ਹੀ ਪਿਆਰਾ ਲੱਗ ਰਿਹਾ ਭਾਜੀ ਬਹੁਤ ਹੀ ਪਿਆਰਾ ਮੌਸਮ ਇੰਜੋਏ ਕਰ ਰਿਹਾ ਮੈਨੂੰ ਲੱਗਦਾ ਕਿ ਪੂਰਾ ਇਧਰ ਪ੍ਰੋਗਰਾਮ ਦੇ ਵਿਚ ਰਾਜ ਭਾਜੀ ਬੇਕਲ ਸਵੀਟ ਵਾਲੇ ਵੀ ਪਹੁੰਚੇ ਨੇ ਸੁਣ ਰਹੇ ਨੇ ਤੇ ਕਹਿੰਦੇ ਜੀ 8 ਮਿੰਟ ਦਾ ਲਾਸਟ ਗੀਤ ਸੁਣਾ ਦਿਓ ਜੀ ਇਹਦਾ ਜ਼ਰੂਰ ਤੇ ਲਵ ਸਟੋਰੀ ਕਹਿੰਦੇ ਤੁਹਾਡੀ ਬੜੀ ਗੁੱਡ ਸੀ ਵਿਸ਼ ਯੂ ਗਾਇਜ਼ ਦਾ ਬੈਸਟ ਗੁੱਡ ਲੱਕ ਥੈਂਕ ਯੂ ਭਾਜੀ ਜੀ ਆ ਕਹਿੰਦੇ ਤੁਹਾਡੀ ਪ੍ਰੇਮ ਕਹਾਣੀ ਵਧੀਆ ਸੀ ਥੈਂਕ ਇਹ ਤਾਂ ਭਾਜੀ ਵੈਸੇ ਸਿੱਧੀ ਸਿੱਧੀ ਜੀ ਸਰਲ ਜਿਹੀ ਸੀ ਜਿਹਦੇ ਵਿੱਚ ਤਾਰ ਚੜਾ ਤੇ ਬਹੁਤ ਵੱਡੇ ਵੱਡੇ ਸੀ ਡੂੰਘੇ ਖਾਈਆਂ ਵੀ ਬੜੀ ਸੀ ਪਰ ਆਪਾਂ ਸਿੰਪਲ ਸਿੰਪਲ ਦੇ ਵਿੱਚ ਸਿੱਧੀ ਸਿੱਧੀ ਸੁਣਾ ਦਿੱਤੀ ਜਿਹਦੇ ਵਿੱਚ ਕੋਈ ਬਾਹਲਾ ਤਾਰ ਚੜਾ ਦਿਖਾਇਆ ਨਹੀਂ ਗਿਆ ਉਹ ਵੀ ਵਿਖਾ ਦੇ ਖਾਈਆਂ ਤਾਂ ਜਿਹੜੀ ਮੁਹੱਬਤ ਹੁੰਦੀ ਨਾ ਇਹ ਜਿੰਨੀ ਉਹਨੂੰ ਬਿਆਨ ਕਰਨਾ ਸਟੋਰੀ ਨੂੰ ਸੌਖਾ ਹੁੰਦਾ ਤੁਸੀਂ ਲਾ ਲਓ ਸਾਹਿਬ ਕਿ 2013 ਦੇ ਵਿੱਚ ਪਿਆਰ ਹੋਇਆ ਤੇ 2017 ਦੇ ਵਿੱਚ ਵਿਆਹ ਹੋਇਆ 13, 14, 15, 16, 17 ਪੰਜ ਸਾਲ ਯਾਨੀ ਵੀ ਉਹ ਰਿਹਾ ਪੰਜ ਸਾਲ ਦਾ ਰਿਲੇਸ਼ਨ ਤੋਂ ਬਾਅਦ ਜਿਹੜਾ ਉਹ ਵਿਆਹ ਜਾਣੀ ਹੋਇਆ ਤਿੰਨ ਸਾਲ ਤੇ ਇੱਥੇ ਸੀ ਨੀ ਪੰਜ ਨੀ ਜ਼ਿਆਦਾ ਤਾਂ ਜੀ ਹੋ ਗਿਆ ਤੇਰਾਂ ਦੇ ਵਿੱਚ 13, 14, 15, 16, 17, 18, 19, 20, 21 ਤਿੰਨ ਛੇ ਨੌ ਸਾਲ ਬਾਅਦ ਵਿਆਹ ਤਾਇਆ ਹੋਇਆ ਮੈਂ 17 ਹੀ ਲੱਭੀ ਜਾਂਦਾ ਕਿਉਂਕਿ ਵੀ 2017 ਚੱਲਣ ਲਿਆ ਉਹ ਮਨ ਚ ਹੀ ਰਹਿ ਗਿਆ 9 ਸਾਲ ਬਾਅਦ ਵਿਆਹ ਹੋਇਆ ਯਾਨੀ 9 ਸਾਲ ਨੀ ਤੇ 8 ਨਹੀਂ ਉਹ 17 ਚ ਸੱਚ ਵਿਆਹ ਹੋਇਆ 17 ਨੂੰ ਤਾਂ ਹੁਣ ਤੇ 9 ਸਾਲ ਹੋ ਗਏ ਯਾਨੀ ਕਿ ਜੀਵਨ ਬੜਾ ਵਧੀਆ ਬੀਤ ਰਿਹਾ 9 ਸਾਲ ਚ ਹੋ ਗਿਆ ਤੁਹਾਡੇ ਰਿਸ਼ਤੇ ਨੂੰ 5 ਸਾਲ ਬਾਅਦ ਕਿ ਨੀ ਵਿਆਹ ਹੋਇਆ ਤੇਰਾ ਜੀ 5 ਸਾਲ ਬਾਅਦ ਵਿਆਹ ਹੋਇਆ ਤੇ ਜ਼ਿੰਦਗੀ ਵਧੀਆ ਜ਼ਿੰਦਗੀ ਬਹੁਤ ਵਧੀਆ ਆਪਾਂ ਪੂਰੀ ਕਹਿੰਦੇ ਨੇ ਕਿ ਮੈਨੂੰ ਡਰਾਇਆ ਬੜੇ ਆਉਂਦੇ ਸੀ ਕਿ ਵਿਆਹ ਜਿਹੜਾ ਨਾ ਉਹ ਬਹੁਤ ਔਖਾ ਬੰਦੇ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਘੁੰਮਣਾ ਫਿਰਨਾ ਸਭ ਪਰ ਅੰਡਰਸਟੈਂਡਿੰਗ ਵਧੀਆ ਹੋਵੇ ਤੇ ਸਾਰਾ ਕੁਛ ਠੀਕ ਲੱਗ ਜਾਂਦਾ ਤੇ ਇੱਧਰ ਗੁਰਵਿੰਦਰ ਭਾਜੀ ਹੋਰੀ ਸੁਣ ਰਹੇ ਨੇ ਤਾਇਆ ਜੀ ਆ ਬਲੇ ਨਿਊਜ਼ੀਲੈਂਡ ਵਾਲੇ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮੈਂਡੀ ਭਾਜੀ ਤੇ ਸਬਰਵਾਲ ਬਾਈ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜੀ ਸਰਤਾਜ ਦੀ ਵੈਕਸੀਨੇਸ਼ਨ ਹੋ ਗਈ ਭਾਜੀ ਹਾਂਜੀ ਹਾਂਜੀ ਹੋ ਗਈ ਤੇ ਤੁਸੀਂ ਰਿਕਾਰਡਰ ਪ੍ਰੋਗਰਾਮ ਅਪਲੋਡ ਨਹੀਂ ਕੀਤਾ ਤੇ ਆਪਾਂ ਜੀ ਉਹ ਮੈਂ ਅਪਲੋਡ ਕਰ ਲੈਣਾ ਮਾਫ਼ੀ ਚਾਹੁੰਦਾ ਅੱਜ ਕਰ ਲੈਣਾ ਲਵ ਸਟੋਰੀ ਕਹਿੰਦੇ ਜੀ ਜਾਰੀ ਰੱਖੋ ਜੀ ਤੇ ਗਾਣਾ ਮੇਰੇ ਦੋਸਤ ਕੈਸਾ ਦੋਸਤਾਨਾ ਫਿਲਮ ਦੇ ਵਿੱਚੋਂ ਲੈ ਗਿਆ ਜ਼ਰੂਰ ਸੁਣਾਵਾਂਗੇ ਜੀ ਤੇ ਸਟੋਰੀ ਦਾ ਕਹਿੰਦੇ ਹੈਪੀ ਐਂਡਿੰਗ ਹੋ ਗਿਆ ਜੀ ਵਾਕਿਆ ਤੇ ਬਾਕੀ ਕਹਿੰਦੇ ਭਾਜੀ ਇੱਕ ਗਾਣਾ ਹੋਰ ਸੁਣਾ ਦਿਓ ਫਿਲਮ ਲਵ ਸਟੋਰੀ ਦੇ ਵਿੱਚੋਂ ਯਾਦ ਆ ਰਹੀ ਹੈ ਤੁਹਾਡੇ ਕੱਲ ਭਾਜੀ ਦੋਨੇ ਗੀਤ ਆਪਾਂ ਸੁਣਾ ਦਿੱਤੇ ਸੀ ਤੁਸੀਂ ਬੇਸਿਕਲੀ ਸੁਣੇ ਵੀ ਹੋਣਗੇ ਮੈਂ ਹੁਣ ਪੋਡਕਾਸਟ ਵਿੱਚ ਵੀ ਹੁਣੇ ਅਪਲੋਡ ਕਰ ਦੇਣਾ ਤੇ ਜਿਨ੍ਹਾਂ ਵੀ ਵੀਰਾਂ ਦਾ ਜਿਹੜਾ ਪੋਡਕਾਸਟ ਵਰਕ ਨਹੀਂ ਕਰ ਰਿਹਾ ਉਹ ਤੁਸੀਂ ਵੈਬਸਾਈਟ ਤੋਂ ਜਾ ਕੇ harmanradio.com ਤੇ ਜਾ ਕੇ ਤੁਸੀਂ ਉੱਥੇ ਪੋਡਕਾਸਟ ਦੀ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਵੀ ਕਰ ਲਿਓ ਉੱਥੇ ਤੇ ਜ਼ਰੂਰ ਤੁਹਾਨੂੰ ਉਹ ਸਾਰੇ ਪ੍ਰੋਗਰਾਮ ਮਿਲ ਜਾਣਗੇ ਤੇ ਅੱਜ ਗਾਣਾ ਜਿਹੜਾ ਭਾਜੀ ਤੁਹਾਡਾ ਜ਼ਰੂਰ ਸੁਣਾਵਾਂਗੇ ਲਓ ਇੱਧਰ ਫਿਰ ਗੀਤ ਸੰਗੀਤ ਵੱਲ ਨੂੰ ਤਾਇਆ ਜੀ ਹੁਣ ਵੱਧਦੇ ਹਾਂ ਬਹੁਤ ਸਾਰੇ ਜਿਹੜੇ ਸੁਨੇਹੇ ਆਪਾਂ ਪੜ੍ਹ ਵੀ ਦਿੱਤੇ ਲਵ ਸਟੋਰੀ ਜਿਹੜੀ ਉਹ ਲੰਮੀ ਚਲੇ ਗਈ ਗੱਲ ਵੀ ਉਹ ਲੰਮੀ ਚਲੇ ਗਈ ਇਸ ਕਰਕੇ ਗੀਤ ਇਹ ਨਾ ਹੋਵੇ ਅੱਜ ਆਪਣੇ ਤਾਇਆ ਜੀ ਰਹਿ ਜਾਣ ਤੇ ਅਗਲੇ ਆਪਾਂ ਗੀਤਾਂ ਵੱਲ ਨੂੰ ਵੱਧਦੇ ਹੋਏ ਸੁਣਾਉਣੇ ਜੀ ਰਣਜੀਤ ਕੌਰ ਦਾ ਮੁੰਦਰੀ ਗੀਤ ਆਹ ਤੇ ਇੱਧਰ ਸੁਣਦੇ ਹਾਂ ਜੀ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਆ ਬੀਬੀ ਰਣਜੀਤ ਕੌਰ ਜਿਹੜਾ ਮੰਮਾ ਸੀ ਮੇਰਾ ਹਾਂਜੀ ਤਾਇਆ ਜੀ ਉਹਨਾਂ ਦਾ ਗੀਤ ਨੀ ਅੱਛਾ 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 ਉਹ ਬੱਲੇ 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 ਉਹ ਤੇ ਬਹੁਤ ਹੀ ਸੋਹਣਾ ਰਣਜੀਤ ਕੌਰ ਦਾ ਲਾ ਲਿਓ ਮੁੰਦਰੀ ਮੇਰੇ ਲੈ ਪਾਲਾ ਸੁਣਨਾ ਚਾਹੁੰਦਾ ਜੀ ਲੈ ਪਾਲੇ ਸੁਣ
ਗੀਤ ਸੁਣਿਆ ਤੇ ਦੋਸਤੋ ਇਸ ਤੋਂ ਮਗਰੋਂ ਬੀਬੀ ਰਣਜੀਤ ਕੌਰ ਜੀ ਇੱਕ ਬੜਾ ਹੀ ਪਿਆਰਾ ਗੀਤ ਅੱਲੜ ਜਵਾਨੀ ਦਾ ਗੀਤ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨਗੇ ਮੈਂ ਆਸ ਕਰਦਾ ਤੁਸੀਂ ਇਹ ਵੈਸੇ ਪਿਆਰ ਦਾ ਸਬੂਤ ਦਿੰਦੇ ਹੋਏ ਪਿਆਰ ਨਾਲ ਸੁਣੋਗੇ ਲਓ ਬੀਬੀ ਰਣਜੀਤ ਕੌਰ ਜੀ ਤੋਂ ਅਗਲਾ ਗੀਤ ਸੁਣੋ ਇਹਨਾਂ ਦੀ ਆਵਾਜ਼ ਦੇ ਵਿੱਚ
ਮੁੰਦਰੀ ਮੇਰੀ ਲਾਲੀਓ ਮੁੰਦਰੀ ਮੇਰੀ ਚਾਲਾਂ ਦੀ
ਆਪਣਾ ਰੁਮਾਲ ਕਿਉਂ ਨੀ ਦਿੰਦਾ? ਆ ਚੱਕ ਨੂੰ ਲਿਖੀ, ਆ ਚੱਕ ਰੁਮਾਲ ਆ ਬਤਾਇਆ ਜੀ, ਇਹਨਾਂ ਨੂੰ ਰੁਮਾਲ ਦੇਣ ਦਾ ਕੀ ਫਾਇਦਾ? ਤੁਸੀਂ ਰੁਮਾਲ ਦਿੰਦੇ ਪਹਿਲਾਂ ਤਾਈ ਨੂੰ, ਤਾਈ ਕੇ ਰੁਮਾਲ ਪਰਨਾ ਸਾਫਾ ਸਭ ਤਾਈ ਦਾ ਹੀ ਆ। ਲੈ ਜੀ ਅੱਗੇ ਪ੍ਰੋਗਰਾਮ ਦੇ ਵਿਚ ਤਾਇਆ ਜੀ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ ਉਹਨਾਂ ਨੂੰ ਵੀ ਆਪਾਂ ਪਲੇ ਕਰਨਾ ਜੀ। ਅਗਲਾ ਗੀਤ ਜਿਹੜਾ ਬੈਕਗਰਾਉਂਡ ਗੀਤ ਦੀ ਜਿਹੜੀ ਫਰਮਾਇਸ਼ ਆਈ ਆ ਉਹ ਕੁਲਵਿੰਦਰ ਸਿੰਘ ਮੱਲੀ ਸਾਹਿਬ ਜਿਹੜੇ ਕਿ ਨਿਊਜ਼ੀਲੈਂਡ ਦੇ ਬੋਰ ਨੇ ਤੇ ਇਸ ਵੇਲੇ ਆਸਟ੍ਰੇਲੀਆ ਤੋਂ ਸਾਨੂੰ ਸੁਣਦੇ ਪਏ ਨੇ ਮੈਲਬੋਰਨ ਸ਼ਹਿਰ ਤੋਂ। ਆਓ ਉਹਨਾਂ ਦੀ ਪਸੰਦ ਦਾ ਗੀਤ ਸੁਣਦੇ ਜੀ, ਐਮੀ ਵਿਰਕ ਦੀ ਆਓ।
ਰੱਖੀ ਨਹੀਂ ਉਹ ਇੱਕ ਅੱਖ ਉਦੋਂ ਤੋਂ ਹਰੇਕ ਲਈ ਜਹਾਂ ਭਲਾ
ਜੀ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਇਸ ਵੇਲੇ ਸੁਣਿਆ ਜੀ ਪ੍ਰੋਗਰਾਮ ਦੇ ਵਿਚ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਇਸ ਵੇਲੇ ਆਨੰਦ ਮਾਣਦੇ ਪਏ ਜੀ ਵੀਕਐਂਡ ਸਪੈਸ਼ਲ ਦੇ ਵਿਚ ਵੈਸੇ ਤੇ ਵੀਕਐਂਡ ਸਪੈਸ਼ਲ ਅਸੀਂ ਤੁਹਾਨੂੰ ਕੱਲ ਹੀ ਸੁਣਾਤਾ ਸੀ ਕਿਉਂਕਿ ਉਸ ਦੇ ਵਿਚ ਹਰ ਘੰਟੇ ਦੇ ਵਿਚ ਵੱਖਰੇ ਵੱਖਰੇ ਰੰਗ ਤੁਸੀਂ ਸੁਣੇ ਜੀ ਪ੍ਰੋਗਰਾਮ ਤੇ ਲਓ ਜੀ ਜਾਣ ਦਾ ਵੇਲਾ ਜਾਂਦੇ ਜਾਂਦੇ ਆਪਾਂ ਕੁਝ ਗੀਤ ਤੁਹਾਨੂੰ ਜਿਹੜੇ ਸੁਣਾ ਕੇ ਜਾਣੇ ਨੇ ਰਾਜ ਭਾਜੀ ਬੇਕਰ ਸਵੀਟ ਵਾਲਿਆਂ ਨੇ ਫਰਮਾਇਸ਼ ਕੀਤੀ ਸੀ ਉਸਤਾਦ ਨੂਸਰ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿਚ ਜਿਹੜੇ ਆਖਰੀ ਉਹਨਾਂ ਕੁਆਲੀ ਦੇ ਕੁਝ ਆਖਰੀ ਮਿੰਟ 8 ਮਿੰਟ ਜਿਹਨਾਂ ਦੇ ਵਿੱਚ ਉਹਨਾਂ ਨੇ ਬਾ ਕਮਾਲ ਦੀ ਅਦਾਕਾਰੀ ਕੀਤੀ ਹੈ ਜੀ ਤੇ ਲਓ ਜੀ ਤਾਇਆ ਜੀ ਅੱਗੇ ਜਿਹੜੀਆਂ ਫਰਮਾਇਸ਼ਾਂ ਉਸ ਤੋਂ ਬਾਅਦ ਆਪਾਂ ਸੁਣਾਂਗੇ ਜੀ ਆਪਣੇ ਨਰਿੰਦਰ ਭਾਜੀ ਹੋਰਾਂ ਨੇ ਕਿਹਾ ਸੀ ਅਬੀਦਾ ਪ੍ਰਵੀਨ ਦੀ ਆਵਾਜ਼ ਦੇ ਵਿੱਚ ਸੁਖਿਆਣਾ ਕਲਾਮ ਉਹ ਵੀ ਜ਼ਰੂਰ ਸੁਣਾਵਾਂਗੇ ਜੀ ਇਹਦੇ ਨਾਲ ਹੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਫਿਰ ਕੱਲ ਨੂੰ ਆਪਾਂ ਤੁਸੀਂ ਇੰਜੋਏ ਕਰੋ ਆਪਣਾ ਦਿਨ ਭਾਜੀ ਪ੍ਰੇਮ ਭਾਜੀ ਨੇ ਕਿਹਾ ਸੀ ਗੀਤ ਦੀ ਫਰਮਾਇਸ਼ 1984 ਗੀਤ ਹਿੰਮਤ ਸੰਧੂ ਦਾ ਭਾਜੀ ਮੈਨੂੰ ਲੱਗਦਾ ਸਮਾਂ ਨਹੀਂ ਬਚਣਾ ਆਪਣਾ ਕੋਸ਼ਿਸ਼ ਕਰਾਂਗੇ ਫਿਰ ਵੀ ਜੇ ਥੋੜਾ ਜਿਹਾ ਸੁਣਾ ਸਕੇ ਗੁਰਵਿੰਦਰ ਭਾਜੀ ਦਾ ਵੀ ਗੀਤ ਮੈਨੂੰ ਲੱਗਦਾ ਕਿ ਮੇਰੀ ਨਹੀਂ ਸਮਾਂ ਲੱਗਣਾ ਭਾਜੀ ਤੇ ਕੋਸ਼ਿਸ਼ ਕਰਾਂਗੇ ਕਿ ਕੱਲ ਨੂੰ ਆਪਾਂ ਜ਼ਰੂਰ ਸੋਮਵਾਰ ਨੂੰ ਜ਼ਰੂਰ ਸੁਣਾ ਦਈਏ ਦੋ ਗੀਤ ਪ੍ਰੇਮ ਭਾਜੀ ਦਾ ਤੇ ਗੁਰਵਿੰਦਰ ਭਾਜੀ ਦਾ ਜਾਂਦੇ ਜਾਂਦੇ ਇਹ ਕੁਝ ਸੂਫੀ ਗੀਤ ਜ਼ਰੂਰ ਤੁਹਾਨੂੰ ਸੁਣਾ ਕੇ ਜਾਵਾਂਗੇ ਤੇ ਫਿਰ ਆਪਾਂ ਹੁਣ ਸੋਮਵਾਰ ਨੂੰ ਮਿਲਦੇ ਹਾਂ ਆਪਣਾ ਖਿਆਲ ਰੱਖਿਓ ਚੱਲੀਏ ਬਦੋਂ ਚਲੋ ਰਾਜ ਚੱਲ ਅਮਲਗੀਤ ਆਹ ਕਿਹੜਾ ਆਹ ਸ਼ਾਵਾ ਜੀ ਅਮਲਗੀਤ ਲਾ ਨਾਲ ਸਿੱਟ ਤਾੜੀ ਤੇ ਤਾੜੀ ਮੇਰਾ ਬਹੁਤ ਆਹ ਮਗਿਆ ਪਿਆ ਖਾੜਾ ਪਿਆ
ਸਾਥੀ ਕਮੀ ਜ਼ਮਾਨਤ ਦੁਸ਼ਮਣ ਚਾਹੀਏ ਔਰ ਮੈਂ ਵੀ ਤੋ ਸਿਰਫ ਤੇਰਾ ਨਾਮ ਚਾਹੀਏ ਸਾਥੀ ਕਮੀ ਜ਼ਮਾਨਤ ਦੁਸ਼ਮਣ ਚਾਹੀਏ ਔਰ ਮੈਂ ਵੀ ਤੋ ਸਿਰਫ ਤੇਰਾ ਨਾਮ ਚਾਹੀਏ ਮੈਂ ਗੌਰ ਕਰ ਰਹਾ ਹੂੰ ਬੰਦੇ ਦੇ ਹਯਾਤ ਪਰ ਇਸ ਵਕਤ ਇੱਕ ਝਲਕਤਾ ਹੁਆ ਜਾਮ ਚਾਹੀਏ
ਇਸ ਵਕਤ ਇੱਕ ਝਲਕਤਾ ਹੁਆ
ਬਾਕੀ ਮੁਝੇ ਸ਼ਰਾਬ ਕੀ ਤੋਹਮਤ ਨਹੀਂ ਪਸੰਦ
ساقی مجھے شراب کی تہمت نہیں پسند مجھ کو تیری نگاہ کا الزام چاہیے بس میرے ساقی پینا
Oh, सत घटा मैं सुरमा भूल न पैसा टूटी तंद चोले वाली हो मैं कपड़े मोल न दोसा हो मैं गुलाम खरीदा ओ जद यार अंगण आसी तदा हार सिंगार करे अख नहीं देखन वाले चिट्टे वर्क पुरान दे ओ जिहके स्याही रंग दी काले हो म्यान गुलाम खरीदा ओ जहनल दिल अड़प दे ओ गोरी हो गे या काली मेरा इश्क भी तू मेरा यार भी तू मेरा इश्क भी तू मेरा यार भी तू मेरा दीन भी तू ईमान भी तू हो मेरा जिस्म भी तू मेरा रूह भी तू मेरा जिस्म भी तू मेरा रूह भी तू मेरा कल्ब भी तू जिंद जान भी तू हो मेरा
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਮਨ ਮੇਰੇ ਗੁਰ ਕੀ ਸਿੱਖ ਸੁਨੀਜੈ ਹਰਿ ਕਾ ਨਾਮ ਸਦਾ ਸੁਖ।